ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808080506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਪਿੰਡ ਬੁਲਗੁਲਗਾ ਕੌਫ ਸਾਰਬਰ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਆਪਣਾ ਹੋਸਟ ਦੋਸਤ ਅਮਨਦੀਪ ਸਿੰਘ ਸਿੱਧੂ ਜੀ। ਆਇਆਂ ਨੂੰ, ਸਾਰੇ ਹੀ ਸਰੋਤਿਆਂ ਨੂੰ ਜਿਹੜੇ ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ ਜਾਂ ਹੁਣੇ ਹੁਣੇ ਟਿਊਨ ਇਨ ਕੀਤਾ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਤੇ ਆਓ ਫਿਰ ਸਾਰੇ ਆਪਾਂ ਰਲ ਕੇ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਅੱਜ ਤਰੀਕ 27 ਫਰਵਰੀ ਹੋ ਚੁੱਕੀ ਹੈ, ਇੱਕ ਦਿਨ ਰਹਿ ਗਿਆ ਫਰਵਰੀ ਦਾ ਤੇ ਆਪਾਂ ਦਿਲ ਵਾਲੀ ਗੱਲ 'ਚ ਕੱਲ੍ਹ ਨੂੰ ਇਹਦਾ ਪੂਰਾ ਕਰ ਦੇਣਾ। ਇਸ ਵੇਲੇ 8:02 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਕ, ਔਰ ਦਿਨ ਸ਼ਨਿਚਰਵਾਰ ਹੈ। ਵੀਕਐਂਡ ਸ਼ੁਰੂ ਹੋ ਚੁੱਕਾ ਪਰ ਦੁਨੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਜੇ ਸ਼ੁੱਕਰਵਾਰ ਚੱਲ ਰਿਹਾ, ਜਿੱਦਾਂ ਅਮਰੀਕਾ ਮਹਾਂਦੀਪਾਂ ਦੇ ਵਿੱਚ, ਇੱਥੋਂ ਤੱਕ ਲੰਡਨ ਦੇ ਵਿੱਚ ਇਸ ਵੇਲੇ 9:02 ਰਾਤ ਦੇ ਹੋਏ ਨੇ ਤੇ ਹਜੇ ਸ਼ੁੱਕਰਵਾਰ ਦਿਨ ਚੱਲ ਰਿਹਾ। ਨਿਊਯਾਰਕ ਦੇ ਟੋਰੋਂਟੋ ਦੇ ਵਿੱਚ 4:02 ਸ਼ਾਮ ਦੇ ਹੋਏ ਨੇ ਤੇ ਦੁਪਹਿਰ 1:02 ਪੱਛਮੀ ਕੋਸਟ, ਵੈਸਟ ਕੋਸਟ ਅਮਰੀਕਾ ਮਹਾਂਦੀਪ ਦੇ, ਜਿਹਦੇ ਵਿੱਚ ਟੋਰੋਂਟੋ ਸਿਆਟਲ ਸੋਰੀ ਟੋਰੋਂਟੋ ਨਹੀਂ ਵੈਨਕੂਵਰ ਸਿਆਟਲ ਤੇ LA ਇਹ ਸਾਰੇ ਸੂਬੇ ਆ ਜਾਂਦੇ ਨੇ। ਗੱਲ ਆਪਾਂ ਆਸਟ੍ਰੇਲੀਆ ਦੀ ਕਰੀਏ ਤਾਂ ਬ੍ਰਿਸਬਨ ਦੇ ਵਿੱਚ 7:02 ਨੇ ਸੁਬਾਹ ਦੇ, ਔਰ 7:32 ਐਡਲੇਡ ਦੇ ਵਿੱਚ, ਪਰਥ ਦੇ ਵਿੱਚ 5:02 ਨੇ। ਇਹ ਹੈ ਸਮਾਂ ਸਾਰਨੀ ਜੀ ਤੇ ਬਹੁਤ ਸਾਰੇ ਸਰੋਤੇ ਸਾਡੇ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਹੋਰ ਸ਼ਹਿਰਾਂ ਤੋਂ ਵੀ ਜੁੜਦੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਲ ਵਾਲੀਆਂ ਗੱਲਾਂ ਹੋਣਗੀਆਂ, ਖੁੱਲ੍ਹ ਕੇ ਹੋਣਗੀਆਂ। ਅਮਰੀਕ ਸਿੰਘ ਫਲੋਰਾ ਭਾਅ ਜੀ ਆਉਂਦੇ ਹੀ ਹੋਣਗੇ ਤੇ ਚਿੰਤਨ ਕਰਾਂਗੇ ਅਸੀਂ ਬਹੁਤ ਸਾਰਾ। ਤੁਸੀਂ ਵੀ ਸਾਡੇ ਨਾਲ ਜੁੜ ਰਹੇ ਹੋ, ਸੁਨੇਹੇ ਭੇਜੋ ਜੀ ਟੈਲੀਗ੍ਰਾਮ ਰਾਹੀਂ ਜਾਂ request@harmanradio.com। ਅਗਰ ਤੁਸੀਂ ਪੋਡਕਾਸਟ 'ਤੇ ਸੁਣਦੇ ਹੋ ਤਾਂ ਅੱਗੇ ਪਿੱਛੇ ਮੈਸੇਜ ਭੇਜ ਸਕਦੇ ਹੋ। ਕੁਛ ਸੱਜਣਾਂ ਨੇ ਭੇਜੇ ਨੇ ਔਰ ਮੈਂ ਉਹ ਮੈਸੇਜ ਜਿਹੜੇ ਨੇ ਪੜ੍ਹਾਂਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਪੜ੍ਹਾਂਗਾ। ਅੱਜ ਦੋ ਗੀਤ ਤੁਹਾਡੇ ਨਾਲ ਸ਼ੇਅਰ ਕਰਨੇ ਆ। ਇੱਕ ਤਾਂ ਫਰਮਾਇਸ਼ ਕੀਤੀ ਹੋਈ ਆ ਅਮਰੀਕ ਭਾਅ ਜੀ ਨੇ ਪਿਛਲੇ ਹਫ਼ਤੇ ਦੀ, ਪਾਲਾ ਬੈਂਸ ਨੂੰ ਡੈਡੀਕੇਟ ਕਰਨਾ, ਕਹਿੰਦੇ ਮੈਂ ਸੌਂਗ ਇੱਕ ਠੀਕ ਹੈ। ਅਤੇ ਦੂਜੇ ਆਪਣੇ ਜਿਹੜੇ ਬਹੁਤ ਪਿਆਰੇ ਦੋਸਤ ਨੇ ਸਕੋਟਲੈਂਡ ਵਾਲੇ, ਅਮਨਦੀਪ ਹੁਣੀ ਮੇਰੇ ਨਾਮ ਹੀ, ਉਹ ਬਹੁਤ ਸੋਹਣਾ ਲਿਖਦੇ ਵੀ ਨੇ, ਗਜ਼ਲਾਂ ਵੀ ਲਿਖਦੇ ਨੇ, ਗੀਤ ਵੀ ਲਿਖਦੇ ਨੇ ਅਤੇ ਉਹਨਾਂ ਨੇ ਗੀਤ ਲਿਖਿਆ ਅਤੇ ਉਹ ਇੱਕ ਨਵੇਂ ਮੁੰਡੇ ਨੇ ਗਾਇਆ ਵੀ ਆ, ਉਹ ਵੀ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਸੁਣਾਉਂਦੇ ਹਾਂ। ਵੱਖਰੀ ਤਰ੍ਹਾਂ ਦੀ ਗਾਇਕੀ ਹੈ, ਸਿੰਪਲ ਗਾਇਕੀਆਂ ਨੇ ਅਤੇ ਆਪਣੇ ਵਿਚਾਰ ਗਾਂ ਤੋਰਨੇ ਹੁੰਦੇ ਨੇ। ਸੋ ਇਸ ਕਰਕੇ ਅਸੀਂ ਜ਼ਿਆਦਾ ਪਾਪੂਲਰ ਗੀਤਾਂ ਦੇ ਵਿੱਚ ਫਸ ਜਾਈਦਾ, ਪਾਪੂਲਰ ਸਿੰਗਰਾਂ ਦੇ ਵਿੱਚ। ਪਰ ਫਿਰ ਬਹੁਤ ਨਵੇਂ ਲੋਕ ਜਿਹੜੇ ਨੇ, ਨਵੇਂ ਗਾਉਂਦੇ ਨੇ, ਵਿਲੱਖਣ ਗਾਉਂਦੇ ਨੇ, ਉਹ ਹੋਰੇ ਤਰ੍ਹਾਂ ਦੇ ਹੁੰਦੇ ਨੇ, ਹੋਰ ਤਰ੍ਹਾਂ ਗਾਉਂਦੇ ਨੇ। ਆਪਾਂ ਥੋੜ੍ਹਾ ਜਿਹਾ ਇਹਨੂੰ ਨਾ ਕੰਪੇਅਰ ਕਰਾਂਗੇ ਜਦ ਅਮਰੀਕ ਸਿੰਘ ਫਲੋਰਾ ਭਾਅ ਜੀ ਆਉਣਗੇ। ਪਰ ਅੱਜ ਚਲੋ ਮੈਂ ਕੁਇਕਲੀ ਅਮਨ ਧਾਲੀਵਾਲ, ਗੌਰਵ ਸ਼ਰਮਾ, ਹਰਦੀਪ ਸਿੰਘ ਸਿਡਨੀ ਵਾਲੇ ਅਤੇ ਮਨਦੀਪ ਮਾਨ ਉਹਨਾਂ ਨੂੰ ਹੈਲੋ ਕਹਿ ਦਿੰਦਾ, ਉਹਨਾਂ ਦੇ ਮੈਸੇਜ ਆ ਗਏ ਨੇ ਅਤੇ ਤੁਸੀਂ ਵੀ ਛੇਤੀ ਛੇਤੀ ਜਿਹੜਾ ਟਾਈਪਿੰਗ ਕਰੋ। ਵੈਸੇ ਤਾਂ ਟਾਈਪਿੰਗ ਅੱਗੇ ਉਂਗਲਾਂ ਨਾਲ ਹੁੰਦੀ, ਹੁਣ ਅੰਗੂਠੇ ਨਾਲ ਹੁੰਦੀ ਹੈ, ਅੰਗੂਠੇ ਦੇ ਨਾਲ ਫੋਨ ਦੇ ਉੱਤੇ। ਸੋ ਪਿਆਰਿਓ, ਅੱਜ ਦਾ ਜਿਹੜਾ ਵਿਚਾਰ ਹੈ, ਮੈਂ ਸੋਚ ਰਿਹਾ ਸੀ ਕਿ ਤੁਹਾਡੇ ਨਾਲ ਸਾਂਝੀਆਂ ਕਰਾਂ ਕੁਛ ਗੱਲਾਂ ਸਿਦਕ ਬਾਰੇ। ਸਿਦਕ ਕੀ ਹੁੰਦਾ ਹੈ? ਕਈ ਵਾਰੀ ਅਸੀਂ ਸਿੱਧ ਸੁਭਾਏ ਇਹ ਅੱਖਰ ਜਿਹੜੇ ਨੇ, ਇਹ ਸ਼ਬਦਾਵਲੀ ਹੈ, ਇਹਨਾਂ ਨੂੰ ਵਰਤੀਦਾ ਆ, ਇਹਨਾਂ ਨੂੰ ਬੋਲੀਦਾ ਆ, ਪਰ ਇਹਨਾਂ ਦੇ ਜਿਹੜੇ ਡੂੰਘੇ ਅਰਥ ਨੇ, ਡੂੰਘੇ ਮਤਲਬ ਨੇ, ਇਹਨਾਂ ਦੀਆਂ ਬਰੀਕੀਆਂ ਨੇ, ਉਹ ਕਈ ਵਾਰੀ ਅਸੀਂ ਨਹੀਂ ਸਮਝ ਪਾਉਂਦੇ। ਸਿਦਕ ਸਬੂਰੀ ਦੋਨੋਂ ਇਕੱਠੇ ਹੀ ਸ਼ਬਦ ਵਰਤੇ ਜਾਂਦੇ ਨੇ। ਇਹ ਤਕਰੀਬਨ ਅਫਗਾਨਿਸਤਾਨ ਤੋਂ ਪਸ਼ਤੋ ਭਾਸ਼ਾ 'ਚ ਵੀ ਨੇ ਅਤੇ ਫਾਰਸੀ ਦੇ ਵੀ ਅੱਖਰ ਨੇ। ਇਹ ਭਾਸ਼ਾਵਾਂ ਸਾਰੀਆਂ ਚੇਂਜ ਹੋ ਕੇ ਤਕਰੀਬਨ ਇੱਕੋ ਹੀ ਇਹਨਾਂ ਦੀ ਜੜ ਬਣ ਜਾਂਦੀ ਹੈ। ਸੋ ਬ੍ਰਾਂਚਿਸ ਨੇ। ਸਿਦਕ ਦੀ ਜ਼ਿਆਦਾ ਵਰਤੋਂ ਪਹਿਲੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਕੀਤੀ ਹੈ, ਕਿਉਂਕਿ ਉਹ ਟਰੈਵਲ ਬਹੁਤ ਕਰਦੇ ਸੀ, ਉਹਨਾਂ ਨੇ ਟਰੈਵਲ ਕੀਤਾ ਅਤੇ ਉਹਨਾਂ ਦੇ ਜ਼ਿਆਦਾ ਤਕਰੀਬਨ 4-5 ਸ਼ਬਦ ਨੇ ਜਿਨ੍ਹਾਂ ਦੇ ਵਿੱਚ ਸਿਦਕ ਦਾ ਉਹਨਾਂ ਨੇ ਵਰਣਨ ਕੀਤਾ ਆ, ਅਤੇ ਉਹ ਜ਼ਿਆਦਾਤਰ ਮੁਖਾਤਿਬ ਮੁਸਲਮਾਨ ਇਸਲਾਮ ਭਾਈਚਾਰੇ ਨੂੰ ਹੋਏ ਨੇ ਇਸ ਸ਼ਬਦ ਦੇ ਰਾਹੀਂ। ਸੋ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜ਼ਿਆਦਾਤਰ ਫਾਰਸੀ ਦਾ ਜਾਂ ਪਸ਼ਤੋ ਦਾ ਜਾਂ ਇਹਨਾਂ ਭਾਸ਼ਾਵਾਂ ਦੇ ਵਿੱਚ ਇਹ ਆਮ ਵਰਤਿਆ ਜਾਂਦਾ। ਅਤੇ ਸਾਡੇ ਅਰਦਾਸ ਦੇ ਵਿੱਚ ਵੀ ਸਿੱਖੀ ਸਿਦਕ ਦੀ ਗੱਲ ਆਉਂਦੀ ਹੈ। ਸੋ ਸਿਦਕ ਅੱਖਰ ਸ਼ਬਦ ਜਿਹੜਾ ਵਰਤਿਆ ਜਾਂਦਾ। ਹੁਣ ਅਸਲ 'ਚ ਇਹ ਜਿਹੜਾ ਯੋਗੀਆਂ 'ਚ ਵੀ ਇਹ ਅੱਖਰ ਵਰਤੇ ਜਾਂਦੇ ਨੇ, ਸਿੱਧ ਹੋ ਗਿਆ। ਸੋ ਉਸ ਚੀਜ਼ ਨੂੰ ਮੇਨਟੇਨ ਰੱਖਣਾ, ਜਿਹੜੀ ਚੀਜ਼ ਸਿੱਧ ਕਰ ਲਈ ਹੈ ਉਸ ਚੀਜ਼ ਨੂੰ ਮੇਨਟੇਨ ਰੱਖਣ ਨੂੰ ਵੀ ਸਿਦਕ ਕਹਿ ਦਿੰਦੇ ਨੇ। ਪਰ ਜਦ ਅਸੀਂ ਇਹਦਾ ਸਮੁੱਚਾ ਭਾਵ ਲਈਏ ਤਾਂ ਅਸਲ ਦੇ ਵਿੱਚ ਇਹਦਾ ਅਰਥ ਵੀ ਇਹੀ ਨਿਕਲਦਾ ਹੈ, ਚਾਹੇ ਉਹ ਕਿਸੇ ਵੀ ਭਾਸ਼ਾ 'ਚ ਹੋਵੇ, ਕਿ ਜਿਹੜੀ ਆਈਡੀਓਲੋਜੀ, ਜਿਹੜੀ ਚੀਜ਼ ਅਸੀਂ ਸਿੱਧ ਕਰ ਦਿੱਤੀ, ਅਸੀਂ ਮੰਨ ਲਈ, ਅਸੀਂ ਅਚੀਵ ਕਰ ਲਈ, ਮੰਨ ਲਓ ਕਿ ਅਸੀਂ 5 ਕਿੱਲੇ ਕਿਤੇ ਜ਼ਮੀਨ ਖਰੀਦ ਲਈ, ਉਹ ਅਸੀਂ ਸਿੱਧ ਕਰਤੀ ਵੀ ਅਸੀਂ ਜ਼ਮੀਨ ਲੈ ਲਈ ਹੈ, ਹੁਣ ਉਹਨੂੰ ਮੇਨਟੇਨ ਰੱਖਣਾ ਉਹ ਸਿੱਧਕ ਹੈ। ਜਾਂ ਅਸੀਂ ਕੋਈ ਪ੍ਰੂਵ ਕਰਤਾ, ਸਾਬਤ ਕਰਤਾ ਵੀ ਆਹ ਚੀਜ਼ ਇੱਦਾਂ ਆ, ਇੱਦਾਂ ਹੋਣੀ, ਉਹਦੇ 'ਤੇ ਖੜੇ ਰਹਿਣਾ ਉਹ ਸਿੱਧਕ ਹੈ। ਆਪਣੀ ਜਿਹੜੀ ਸਿੱਖੀ ਹੈ, ਆਪਣਾ ਜਿਹੜਾ ਧਰਮ ਹੈ, ਚਾਹੇ ਆਪਾਂ ਹਿੰਦੂ ਧਰਮ ਨੂੰ ਫੋਲੋ ਕਰਦੇ ਹਾਂ, ਚਾਹੇ ਕਿਸੇ ਵੀ ਆਈਡੀਓਲੋਜੀ ਨੂੰ ਕਰਦੇ ਹਾਂ, ਚਾਹੇ ਫਿਰ ਜੋ ਮਰਜ਼ੀ ਹੋ ਜਾਵੇ, ਸੀਸ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਜਿਹੜੇ ਸਾਡੇ ਸ਼ਹੀਦ ਨੇ, ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਵਾਈਆਂ, ਆਰਿਆਂ ਸੀਸ 'ਤੇ ਆਰੇ ਚਲਵਾਏ ਔਰ ਖੋਪੜੀਆਂ ਲਹਾਈਆਂ, ਪਰ ਸਿੱਖੀ ਸਿਦਕ ਨਹੀਂ ਹਾਰਿਆ। ਉਹ ਜਿਹੜੀ ਧਾਰਨਾ ਉਹਨਾਂ ਨੇ ਆਪਣੇ ਮਨ ਦੇ ਵਿੱਚ ਬਣਾ ਲਈ ਕਿ ਮੈਂ ਆਪਣੇ ਗੁਰੂ ਨੂੰ ਫੋਲੋ ਕਰਨਾ, ਜੋ ਉਹਨਾਂ ਨੇ ਕਿਹਾ ਆ ਮੈਂ ਉਹਨਾਂ ਦੇ ਮਗਰ ਚੱਲਣਾ, ਇਹ ਮੈਂ ਸਿੱਧ ਕਰ ਲਿਆ ਆ, ਔਰ ਉਸ ਨੂੰ ਉਹਨਾਂ ਨੇ ਬਰਕਰਾਰ ਰੱਖਿਆ, ਉਹ ਸਿਦਕ ਹੈ। ਚਾਹੇ ਫਿਰ ਅੱਜ ਦੇ ਕਿਸਾਨ ਮੋਰਚੇ ਦੀ ਗੱਲ ਕਰੀਏ, ਮੂਹਰਿਓਂ ਪਾਣੀ ਦੀਆਂ ਬੁਛਾਰਾਂ ਪੈ ਰਹੀਆਂ ਨੇ, ਲਾਠੀ ਚਾਰਜ ਹੋ ਰਿਹਾ ਹੈ, ਗ੍ਰਿਫਤਾਰੀਆਂ ਹੋ ਰਹੀਆਂ, ਪਰ ਉਹ ਡਟੇ ਹੋਏ ਨੇ, ਲੰਗਰ ਬਣਾ ਰਹੇ ਨੇ, ਇੰਨੀ ਠੰਡ ਦੇ ਵਿੱਚ ਉੱਥੇ ਬੈਠੇ ਨੇ, ਆਪਣੀ ਗੱਲ ਕਹਿ ਰਹੇ ਨੇ, ਦੱਸ ਰਹੇ ਨੇ, ਪਿੱਛੇ ਨਹੀਂ ਹਟ ਰਹੇ, ਇਹ ਸਿਦਕ ਹੈ। ਹੁਣ ਜਿਹੜਾ ਗੀਤ ਅੱਜ ਆਪਾਂ ਸ਼ੁਰੂ ਦੇ ਵਿੱਚ ਲਾਉਣਾ ਆ, ਉਹ ਗੀਤ ਤਕਰੀਬਨ ਇਹੀ ਕੁਛ ਕਹਿੰਦਾ ਹੈ, ਸਿਦਕਾਂ ਦੇ ਕਾਫਲੇ। ਆਪਣੇ ਬੜੇ ਮਿੱਤਰ ਪਿਆਰੇ ਨੇ ਅਮਨਦੀਪ ਸਿੰਘ ਗਲਾਸਗੋ ਤੋਂ, ਔਰ ਉਹ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਲਿਖਦੇ ਨੇ ਗਜ਼ਲਾਂ, ਉਹਨਾਂ ਦੀਆਂ ਫੇਸਬੁੱਕ 'ਤੇ ਅਸੀਂ ਪੜ੍ਹੀ ਦੀਆਂ ਹੁੰਦੀਆਂ, ਅਤੇ ਉਹਨਾਂ ਨੇ ਇਹ ਗੀਤ ਲਿਖਿਆ, ਅਤੇ ਇੱਕ ਨੌਜਵਾਨ ਹੈ ਸੁਰਿੰਦਰ, ਵੈਸੇ ਸੁਰਾਂ ਦੀ ਗੱਲ ਕਰਦਾ, ਉਹ ਸੁਰਾਂ 'ਚ ਗੱਲ ਕਰਦਾ, ਵਧੀਆ ਗੱਲ ਹੈ, ਬਹੁਤ ਅੱਗੇ ਜਾਏਗਾ, ਤਰਾਸ਼ੇਗਾ ਆਪਣੇ ਆਪ ਨੂੰ, ਹੋਰ ਤਰਾਸ਼ੇਗਾ। ਅਤੇ ਉਹਨਾਂ ਨੇ ਗੀਤ ਗਾਇਆ ਸਿੰਪਲ ਮਿਊਜ਼ਿਕ ਦੇ ਵਿੱਚ, ਅਤੇ ਆਓ ਇਹ ਗੀਤ ਸੁਣਦੇ ਹਾਂ ਸਿਦਕਾਂ ਦੇ ਕਾਫਲੇ, ਔਰ ਹੱਲਾਸ਼ੇਰੀ ਦਿੰਦੇ ਹਾਂ ਇਸ ਨੌਜਵਾਨ ਨੂੰ, ਅਤੇ ਹੋਰ ਵੀ ਗੀਤ ਆ ਰਹੇ ਨੇ। ਅਗਰ ਕੋਈ ਬਹੁਤ ਵਧੀਆ ਗੀਤ, ਲੋਕ ਗੀਤ, ਕੋਈ ਮਤਲਬ ਦੇ ਗੀਤ, ਆਸਟ੍ਰੇਲੀਅਨ ਜਾਂ ਕੋਈ ਵੀ, ਹੁਣ ਇਹ ਸਕੋਟਿਸ਼ ਨੇ, ਕੋਈ ਵੀ ਗੀਤ ਜਿਹੜਾ ਨੇ ਉਹ ਵਧੀਆ ਆ ਸੁਨੇਹੇ ਦੇਣ ਵਾਲਾ, ਤਾਂ ਸਾਨੂੰ ਜ਼ਰੂਰ ਭੇਜਿਆ ਕਰੋ, ਅਸੀਂ ਉਹ ਸ਼ੇਅਰ ਕਰਾਇਆ ਕਰਾਂਗੇ। ਅਤੇ ਆਓ ਗੀਤ ਸੁਣਦੇ ਹਾਂ, ਗੀਤ 'ਤੇ ਉਸ ਪਾਰ ਫਿਰ ਆਪਾਂ ਹਾਜ਼ਰੀਆਂ ਲਾਉਣੀਆਂ, ਅਤੇ ਤੁਸੀਂ ਵੀ ਸੁਨੇਹੇ ਭੇਜੋ।
ਫੁੱਲਾਂ ਤੋਂ ਸਬਕ ਸਿੱਖੀ ਦੇ ਬਹਿ ਕੇ ਨਾ ਝੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਸਬਰਾਂ ਨਾਲ ਤੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ। ਜ਼ੁਲਮ ਦੀ ਝੱਗ ਨੇ ਆਖਰ ਬਹਿਣਾ ਹੀ ਹੁੰਦਾ ਏ, ਸ਼ਬਨਮ ਨੇ ਫੁੱਲਾਂ ਉੱਤੇ ਪੈਣਾ ਹੀ ਹੁੰਦਾ ਏ, ਮਹਿਕਾਂ ਨੇ ਫੁੱਲਾਂ ਅੰਦਰ ਰਹਿਣਾ ਹੀ ਹੁੰਦਾ ਏ, ਮਹਿਕਾਂ ਦੇ ਵਰਗੇ ਬਣ ਕੇ ਰੂਹਾਂ ਵਿੱਚ ਭੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ। ਡਿੱਬਿਆਂ ਦੇ ਪਾਣੀ ਨੂੰ ਵੀ ਨੀਵੇਂ ਵੱਲ ਰੁੜਨਾ ਪੈਣਾ, ਧਰਤੀ ਦੀ ਧੂੜ ਨੂੰ ਆਖਰ ਧਰਤੀ ਵੱਲ ਮੁੜਨਾ ਪੈਣਾ, ਮਿੱਟੀ ਦੇ ਜਾਇਆਂ ਨੂੰ ਵੀ ਮਿੱਟੀ ਨਾਲ ਜੁੜਨਾ ਪੈਣਾ, ਠੰਡੇ ਹੋਏ ਲਹੂਆਂ ਅੰਦਰ ਫੁਰਨੇ ਬਣ ਫੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ। ਥਾਂ ਥਾਂ ਤੇ ਕੱਚ ਖਿਲਰੇ ਨੇ ਸੰਭਲ ਕੇ ਪੈਰ ਤਰੋ, ਭੁੱਲ ਨਾ ਕੋਈ ਸਾਥੋਂ ਹੋ ਜੇ ਏਕੇ ਦੀ ਖੈਰ ਕਰੋ, ਊਧਮ ਅਰਦਾਸੇ ਸਾਰੇ ਨਾਲੋ ਹੀ ਨਾਲ ਕਰੋ, ਫਰਜ਼ਾਂ ਦੇ ਕੌਮੀ ਰਾਹ ਤੋਂ ਪਿੱਛੇ ਨਾ ਮੁੜੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਸਬਰਾਂ ਨਾਲ ਤੁਰੀਏ ਜੀ, ਫੁੱਲਾਂ ਤੋਂ ਸਬਕ ਸਿੱਖੀ ਦੇ ਬਹਿ ਕੇ ਨਾ ਝੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ। ਹਾਕਮ ਦੀ ਟੈਜੇ ਮੰਨ ਲਈ ਦਾਗੀ ਪੰਜਾਬ ਹੋਊ, ਮਿੱਠੇ ਤੋਂ ਖਾਰਾ ਸਾਰਾ ਸਤਲੁਜ ਦਾ ਆਪ ਹੋ, ਹੱਕਾਂ ਦੇ ਵਾਜੋਂ ਸੱਜਣਾ ਜ਼ਿੰਦਗੀ ਬੇਰਾਗ ਹੋ, ਨਲੂਏ ਦੀ ਕੌਮ ਕਹਾਓ ਹਰੀਏ ਜਾਂ ਹੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ। ਜਿੱਤਾਂਗੇ ਹਰ ਹਾਲਤ ਵਿੱਚ ਪੱਕਾ ਵਿਸ਼ਵਾਸ ਰਹੇ, ਸੱਚ ਲਈ ਲੜਦੇ ਪੰਜਾਬੀ ਬਣਿਆ ਇਤਿਹਾਸ ਰਹੇ, ਸਾਡੇ ਬੁੱਲਾਂ ਦੇ ਉੱਤੇ ਜਪ ਜੀ ਰਹਿਰਾਸ ਰਹੇ, ਮਾਰੇ ਨਾ ਮੇਣਾ ਕੋਈ ਕਹਿ ਕੇ ਬੇਗੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਸਬਰਾਂ ਨਾਲ ਤੁਰੀਏ ਜੀ, ਫੁੱਲਾਂ ਤੋਂ ਸਬਕ ਸਿੱਖੀ ਦੇ ਬਹਿ ਕੇ ਨਾ ਝੁਰੀਏ ਜੀ, ਸਿਦਕਾਂ ਦੇ ਕਾਫਲਿਆਂ ਵਿੱਚ ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ।
ਫੁੱਲਾਂ ਤੋਂ ਸਬਕ ਸਿੱਖੀ ਦੇ ਬਹਿ ਕੇ ਨਾ ਝੁਰੀਏ ਜੀ ਸਿਦਕਾਂ ਦੇ ਕਾਫਲਿਆਂ ਵਿੱਚ ਸਿਦਕਾਂ ਦੇ ਕਾਫਲਿਆਂ ਵਿੱਚ ਉਹ ਸਬਰਾਂ ਨਾਲ ਤੁਰੀਏ ਜੀ
ਜੀ ਸਿਦਕਾਂ ਦੇ ਕਾਫਲਿਆਂ ਦੇ ਵਿੱਚ ਸਬਰਾਂ ਨਾਲ ਤੁਰੀਏ ਜੀ ਬਹੁਤ ਸੋਹਣਾ ਗੀਤ ਢੇਰ ਸਾਰੀਆਂ ਸ਼ੁਭ ਸ਼ਾਮਾਂ ਅਤੇ ਬੈਸਟ ਆਫ ਲੱਕ ਆਉਣ ਵਾਲੇ ਸਮੇਂ ਲਈ ਸੁਰਿੰਦਰ ਨੂੰ ਔਰ ਆਫ ਕੋਰਸ ਅਮਨਦੀਪ ਆਪਣੇ ਮਿੱਤਰ ਨੇ ਬਹੁਤ ਸੋਹਣਾ ਲਿਖਦੇ ਨੇ ਅਤੇ ਆਪਾਂ ਗੱਲ ਕਰ ਰਹੇ ਸੀ ਸਿਦਕ ਦੀ ਗੁਰਬਾਣੀ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਅਤੇ ਮੈਂ ਕੁਛ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਵੀ ਮੇਰੇ ਦਿਲ ਵਾਲੀ ਗੱਲ ਹੈ ਸ਼੍ਰੀ ਰਾਗ ਦੇ ਵਿੱਚ ਮਹਾਰਾਜ ਨੇ ਬਹੁਤ ਸੁੰਦਰ ਸ਼ਬਦ ਉਚਾਰਿਆ ਇੱਕ ਸਿਦਕ ਨੂੰ ਲੈ ਕੇ ਕਿ ਦੁਨੀਆ ਕੈਸੇ ਮੁਕਾਮੇ ਕਿ ਦੁਨੀਆ ਜਿਹੜੀ ਹੈ ਇਹ ਕੀ ਹੈ ਕੀ ਥਾਂ ਹੈ ਇਹਦਾ ਮਤਲਬ ਕਿਹੋ ਜਿਹੀ ਹੈ ਵਟਸ ਅ ਮਿਸਟਰੀ ਆਫ ਇਟ ਕਰ ਸਿਦਕ ਕਰਨੀ ਖਰਚ ਵਾਧੋ ਲਾਗ ਰਹੋ ਨਾਮੇ ਬਸ ਕਹਿੰਦੇ ਇੱਥੇ ਮੁਕਾਮ ਕੀ ਹੈ ਮਤਲਬ ਐਂਡ ਕੀ ਹੈ ਇੱਥੇ ਦੁਨੀਆ 'ਤੇ ਆਉਣ ਦਾ ਕੀ ਆ ਮਤਲਬ ਕਹਿੰਦੇ ਕਰ ਸਿਦਕ ਕਰਨੀ ਖਰਚ ਸਿਦਕ ਰੱਖ ਆਪਣੀ ਜਿਹੜੀ ਕਰਨੀ ਹੈ ਜਾਣੀ ਕਿ ਆਪਣੇ ਜਿਹੜੇ ਕਰਮ ਹੈ ਆਪਣੇ ਜਿਹੜੇ ਐਕਸ਼ਨਸ ਨੇ ਇਹ ਧਿਆਨ ਨਾਲ ਖਰਚ ਵਾਧੋ ਲਾਗ ਰਹੋ ਨਾਮੇ ਨਾਮ ਦੇ ਨਾਲ ਬੰਨ ਕੇ ਰੱਖੋ ਆਪਣੇ ਆਪ ਨੂੰ ਨਾਮ ਦੇ ਨਾਲ ਜੁੜੇ ਰਹੋ ਇਹੀ ਦੁਨੀਆ ਦਾ ਮੁਕਾਮ ਹੈ ਇਹੀ ਦੁਨੀਆ ਦਾ ਮਕਸਦ ਹੈ ਦੁਨੀਆ 'ਤੇ ਆਉਣ ਦਾ ਔਰ ਜੋਗੀ ਤਾਂ ਆਸਣ ਕਰ ਬਹੇ ਮੁੱਲਾ ਬਹੇ ਮੁਕਾਮ ਜੋਗੀ ਆਸਣ ਲਾਉਣ ਨੂੰ ਮੁਕਾਮ ਸਮਝਦਾ ਮੁੱਲਾ ਜਿਹੜਾ ਆ ਉਹ ਆਪਣੇ ਜਿਹੜੇ ਜਿੱਥੇ ਬੈਠ ਕੇ ਉਹ ਤਸਵੀਰ ਫੇਰਦੇ ਨੇ ਉਹ ਉਹਨੂੰ ਮੁਕਾਮ ਸਮਝਦਾ ਪੰਡਿਤ ਬਖਾਣੇ ਪੋਥੀਆਂ ਸਿੱਧ ਬਹੇ ਦੇਵ ਸਥਾਨ ਪੰਡਿਤ ਪੋਥੀਆਂ ਨੂੰ ਪੜ੍ਹਨ ਦੇ ਵਿੱਚ ਰਿਸਰਚਾਂ ਕਰਨ ਦੇ ਵਿੱਚ ਉਹਨੂੰ ਆਪਣਾ ਐਂਡ ਸਮਝਦਾ ਆ ਸਿੱਧ ਜਿਹੜੇ ਨੇ ਉਹ ਦੇਵ ਸਥਾਨਾਂ ਦੇ ਉੱਤੇ ਬੈਠ ਕੇ ਜਾਂ ਦੇਵ ਜਿਹੜੇ ਉਸ ਮੰਡਲਾਂ ਦੇ ਵਿੱਚ ਜਾ ਕੇ ਪਹੁੰਚਣ ਨੂੰ ਆਪਣਾ ਮੁਕਾਮ ਸਮਝਦੇ ਨੇ ਪਰ ਕਰ ਸਿਦਕ ਕਰਨੀ ਖਰਚ ਬਾਦ ਲਾਗ ਰਹੋ ਨਾਮੇ ਇਹ ਅਸਲੀ ਮੁਕਾਮ ਹੈ ਇਹ ਪਹਿਲੇ ਪਾਤਸ਼ਾਹ ਕਹਿੰਦੇ ਨੇ ਸਿਦਕ ਬੜਾ ਜ਼ਰੂਰੀ ਹੈ ਇਹ ਤੋਂ ਡੋਲਣਾ ਨਹੀਂ ਹੈਗਾ ਸੋ ਪਿਆਰਿਓ ਇਹ ਗੀਤ ਵਿਚਾਰ ਅੱਜ ਦੇ ਤੁਹਾਡੇ ਨਾਲ ਸਾਂਝੇ ਕੀਤੇ ਆ ਅਤੇ ਗੀਤ ਇੱਕ ਹੋਰ ਲਾਉਣਾ ਆ ਅਮਰੀਕ ਭਾਅ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਫਰਮਾਇਸ਼ ਆ ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ ਅੱਜ ਕੌਫ ਸਾਰਬਰ ਦੇ ਵਿੱਚ ਦਿਨ ਬੱਦਲਵਾਈ ਵਾਲਾ ਚੜ੍ਹਿਆ ਹੈ ਐਨ ਸੁਣ ਪਈ ਹੈ ਬਾਹਰ ਪੰਛੀ ਤੁਸੀਂ ਸੁਣ ਹੀ ਰਹੇ ਹੋ ਬੈਕਗਰਾਊਂਡ ਦੇ ਵਿੱਚ ਬੋਲ ਰਹੇ ਨੇ ਔਰ ਸਾਡੇ ਇਲਾਕੇ ਦੇ ਵਿੱਚ ਪਿਛਲੇ 3-4 ਦਿਨ ਤੋਂ ਕਾਫੀ ਮੀਂਹ ਪਏ ਨੇ ਹੜ੍ਹ ਵੀ ਆਏ ਨੇ ਕੁਛ ਇਲਾਕਿਆਂ ਦੇ ਵਿੱਚ ਔਰ ਬਹੁਤ ਸਾਰੇ ਫਾਰਮਾਂ ਦੇ ਉੱਤੇ ਬਹੁਤ ਵੱਡੇ ਨੁਕਸਾਨ ਵੀ ਹੋਏ ਨੇ ਔਰ ਇਨਫਰਾਸਟ੍ਰਕਚਰ ਵੀ ਜਿਹੜਾ ਖਰਾਬ ਹੋਇਆ ਇੱਕ ਟ੍ਰੇਨ ਮਾਲ ਗੱਡੀ ਫਰੇਟ ਟ੍ਰੇਨ ਵੀ ਪਟੜੀ ਤੋਂ ਲੈ ਗਈ ਜਿਸ ਦੇ ਕਾਰਨ ਕਈ ਕੰਟੇਨਰ ਫਾਰਮਾਂ ਦੇ ਵਿੱਚ ਖਿਲਰ ਗਏ ਜਿਹੜੇ ਜਦੋਂ ਸਵੇਰੇ ਉੱਠੇ ਫਾਰਮਰ ਤਾਂ ਉਹਨਾਂ ਦੇ ਖੇਤਾਂ ਦੇ ਵਿੱਚ ਕੰਟੇਨਰ ਪਏ ਸੀ ਸੋ ਉਹ ਵੀ ਵਰਤਾਰਾ ਵਰਤਿਆ ਸੋ ਮੌਸਮ ਕਾਫੀ ਐਤਕੀ ਗਿੱਲਾ ਅਤੇ ਠੰਡੀ ਸਮਰ ਹੈ ਠੰਡੀ ਗਰਮੀ ਆ ਠੰਡੀ ਦਾ ਮਤਲਬ ਇਹ ਹੈ ਕਿ ਪਿਛਲੇ 20 ਸਾਲ ਦੇ ਵਿੱਚ ਇਹ ਸਭ ਤੋਂ ਕੂਲ ਸਮਰ ਇੰਨੀ ਗਰਮੀ ਪਈ ਨਹੀਂ ਇਹ ਕਿਉਂ ਨਹੀਂ ਪਈ ਇਹਦੇ ਕਾਰਨ ਇਹ ਹੈ ਕਿ ਅਸਲ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਦਸੰਬਰ ਦੇ ਵਿੱਚ ਐਤਕੀ ਬਹੁਤ ਮੀਂਹ ਪਏ ਨੇ ਜਿਹੜੇ ਬਰਸਾਤਾਂ ਵਾਲਾ ਕੰਮ ਦਸੰਬਰ 'ਚ ਸ਼ੁਰੂ ਹੋ ਗਿਆ ਸੀ ਇਸ ਨੂੰ ਲਾਨੀਨਾ ਕਹਿੰਦੇ ਨੇ ਕਿ ਮੀਂਹ ਜ਼ਿਆਦਾ ਪੈਣ ਲੱਗ ਪੈਂਦੇ ਨੇ ਅਸਲ ਦੇ ਵਿੱਚ ਡਾਰਵਿਨ ਤੋਂ ਲੈ ਕੇ ਬਰੂਮ ਜਾਣੀ ਕਿ ਨੌਰਥ ਵੈਸਟ ਜਿਹੜਾ ਆਸਟ੍ਰੇਲੀਆ ਹੈ ਨਾ ਉਹ ਹੀਟ ਦਾ ਇੰਜਣ ਹੈ ਉੱਥੇ ਗਰਮੀ ਪੈਂਦੀ ਉੱਥੇ ਧੁੱਪ ਪੈਂਦੀ ਸਮੁੰਦਰ ਦੇ ਵਿੱਚ ਵੀ ਇਕੁਏਟਰ ਦੇ ਕੋਲ ਅਤੇ ਉਹ ਜਿਹੜੀ ਹੀਟ ਹੈ ਫਿਰ ਉਹ ਹੇਠਾਂ ਨੂੰ ਆਉਂਦੀ ਹੈ ਤਾਂ ਕਰਕੇ ਆਸਟ੍ਰੇਲੀਆ ਦੇ ਵਿੱਚ ਫਿਰ 4-5 ਡਿਗਰੀ ਟੈਂਪਰੇਚਰ ਨੂੰ ਪ੍ਰਭਾਵਿਤ ਕਰਦੀ ਹੈ ਉੱਪਰ ਜਾਣ ਦੇ ਵਿੱਚ ਪਰ ਇਸ ਵਾਰੀ ਕੀ ਹੋਇਆ ਕਿ ਉਸ ਇਲਾਕੇ ਦੇ ਵਿੱਚ ਸਮੁੰਦਰੀ ਇਲਾਕੇ ਦੇ ਵਿੱਚ ਅਤੇ ਧਰਤੀ ਦੇ ਇਲਾਕੇ ਦੇ ਵਿੱਚ ਡਾਰਵਿਨ ਤੋਂ ਖੱਬੇ ਪਾਸੇ ਨੂੰ ਇੱਕ ਮਹੀਨਾ ਪਹਿਲਾਂ ਬੱਦਲਵਾਈ ਹੋਣ ਲੱਗ ਪਈ ਜਿਸ ਕਾਰਨ ਉਹ ਇਲਾਕਾ ਗਰਮ ਨਹੀਂ ਹੋਇਆ ਠੰਡਾ ਰਿਹਾ 5 ਡਿਗਰੀ ਔਰ ਉਸ ਦੇ ਕਾਰਨ ਜਿਹੜੀ ਹੀਟ ਹੈ ਉਹ ਵੀ ਫਿਰ ਧਰਤੀ ਵੱਲ ਨੂੰ ਇਹਨਾਂ ਸ਼ਹਿਰਾਂ ਵੱਲ ਨੂੰ ਸਾਡੇ ਮਹਾਂਨਗਰਾਂ ਵੱਲ ਨੂੰ ਨਹੀਂ ਆਈ ਜਿਸ ਦੇ ਕਾਰਨ 5-6 ਡਿਗਰੀ ਜਿਹੜੀ ਹੈ ਉਹ ਠੰਡਕ ਮਹਿਸੂਸ ਹੋ ਰਹੀ ਹੈ ਕੰਪੈਰੇਟਿਵਲੀ ਸੋ ਇਹ ਕਾਰਨ ਹੈ ਔਰ ਮੀਂਹ ਜ਼ਿਆਦਾ ਪੈ ਰਹੇ ਨੇ ਬੱਦਲ ਘੱਟ ਸੋਰੀ ਸੂਰਜ ਘੱਟ ਨਿਕਲਿਆ, ਬੱਦਲ ਜ਼ਿਆਦਾ, ਇਸ ਕਰਕੇ ਧਰਤੀ ਗਰਮ ਨਹੀਂ ਹੋ ਰਹੀ, ਇਸ ਕਰਕੇ ਗਰਮੀ ਦਾ ਪ੍ਰਭਾਵ ਘੱਟ ਹੈ। ਕੇਨਜ਼ ਦੇ ਵਿੱਚ ਅੱਜ ਸਾਰਾ ਦਿਨ ਮੀਂਹ ਪਏਗਾ 31 ਡਿਗਰੀ, 29 ਡਿਗਰੀ ਟਾਊਨਸਵਿਲ ਦੇ ਵਿੱਚ ਮੀਂਹ ਪਏਗਾ, ਅਤੇ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 31 ਡਿਗਰੀ, ਕੋਫ ਸਾਰਬਰ ਦੇ ਵਿੱਚ ਗਰਜ ਨਾਲ ਛਿੱਟਾਂ, ਅਤੇ 28 ਡਿਗਰੀ ਸਿਡਨੀ ਦੇ ਵਿੱਚ ਮੀਂਹ ਥੋੜ੍ਹੇ ਜ਼ਿਆਦਾ ਹੋਏਗਾ, ਅਤੇ 27 ਡਿਗਰੀ ਕੈਨਬਰਾ ਵਿੱਚ ਹਲਕੇ ਬੱਦਲ, 27 ਡਿਗਰੀ ਮੈਲਬਨ ਦੇ ਵਿੱਚ, 21 ਡਿਗਰੀ ਠੰਡਾ ਹਲਕੇ ਬੱਦਲ, ਧੁੱਪ ਖਿੜੀ ਰਹੇਗੀ, ਦਿਨ ਗਰਮ ਰਹੇਗਾ। ਐਡਲੇਡ ਦੇ ਵਿੱਚ 28 ਡਿਗਰੀ, ਪਰਥ ਦੇ ਵਿੱਚ 31 ਡਿਗਰੀ, ਡਾਰਵਿਨ ਦੇ ਵਿੱਚ 32 ਡਿਗਰੀ ਹਲਕੇ ਬੱਦਲ, ਅਤੇ 37 ਡਿਗਰੀ ਗਰਮ ਦਿਨ ਸਾਫ ਐਲਿਸ ਸਪਰਿੰਗ ਦੇ ਵਿੱਚ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਹਲਕੀ ਧੁੰਦ ਪਈ ਹੋਈ ਹੈ, 19 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 24 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਹੁਣ ਦਿਲ ਵਾਲੀਆਂ ਗੱਲਾਂ ਸਾਡੇ ਮਿੱਤਰਾਂ ਸੱਜਣਾਂ ਦੀਆਂ, ਅਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਸਾਂਝ ਪਾ ਰਹੇ ਨੇ। ਕਹਿੰਦੇ ਸਿਰੜ ਸ਼ਬਦ ਦੇ ਅਰਥ ਕਸ਼ਮੀਰੀ ਦੇ ਵਿੱਚ ਸਪਿਰਿਟ ਸਪਿਰਿਟ ਕੀਤੇ ਹਨ, ਰਿਸ਼ਤਾ ਪਹਿਰਾ ਦੇਣ ਦੀ ਕਿਰਿਆ ਸਿਦਕ ਪਾਲਣਾ ਹੁੰਦਾ ਹੈ। ਸੋ ਬਿਲਕੁਲ ਸਿਰੜ ਜਿਹੜਾ ਆ ਉਹ ਐਕਚੁਲੀ ਸਿਰੜ ਤੋਂ ਸਪਿਰਿਟ ਬਣਿਆ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਬਹੁਤ ਸਾਰੇ ਜਿਹੜੇ ਸ਼ਬਦ ਨੇ ਨਾ ਸੰਸਕ੍ਰਿਤ ਦੇ, ਸਾਡੀਆਂ ਬੋਲੀਆਂ ਦੇ, ਸੰਸਕ੍ਰਿਤ ਪੰਜਾਬੀ ਬੋਲੀ ਇਹ ਤੋਂ ਵੀ ਪੁਰਾਣੀ ਹੈ, ਵੈਸੇ ਸੰਸਕ੍ਰਿਤ ਨੂੰ ਕਹਿੰਦੇ ਆ, ਪਰ ਸੰਸਕ੍ਰਿਤ ਕੋਈ ਬੋਲੀ ਨਹੀਂ ਹੈਗੀ, ਉਹ ਇੱਕ ਲਿਪੀ ਹੈ, ਸੋ ਉਸ ਦੇ ਵਿੱਚ ਉਹਨੂੰ ਸ਼ੋਰਟ ਫਾਰਮ ਕਹਿ ਲਓ। ਪਰ ਇਹ ਜਿਹੜੇ ਬਹੁਤ ਸਾਰੇ ਲੋਕ ਅੱਖਰ ਨੇ ਸਪਿਰਿਟ ਸਿਰੜ ਤੋਂ, ਇਹ ਵੱਤਰ ਤੋਂ ਵਾਟਰ ਬਣਿਆ ਹੋਇਆ, ਵੱਤ ਜਿਹੜੇ ਕਹਿੰਦੇ ਵੱਤ ਆ ਗਏ ਉਹ ਤੋਂ ਵਾਟਰ ਹੈ। ਸੋ ਬਹੁਤ ਸਾਰੇ ਜਿਹੜੇ ਪੰਜਾਬੀ ਦੇ ਅੱਖਰ ਉਹ ਅੰਗਰੇਜ਼ੀ ਦੇ, ਤਕਰੀਬਨ ਕਹਿੰਦੇ ਨੇ ਕਿ 10,000 ਅੱਖਰ ਜਿਹੜੇ ਨੇ ਉਹ ਗਏ ਹੋਏ ਨੇ ਅੰਗਰੇਜ਼ੀ ਦੇ ਵਿੱਚ। ਸੋ ਲਿਟਰਲੀ ਜਿਹੜੀ ਅਸੀਂ ਅੰਗਰੇਜ਼ੀ ਬੋਲ ਰਹੇ ਹਾਂ ਨਾ, ਉਹ ਜ਼ਿਆਦਾਤਰ ਅਸੀਂ ਪੰਜਾਬੀ ਹੀ ਬੋਲ ਰਹੇ ਹਾਂ, ਸਾਡੇ ਆਪਣੇ ਹੀ ਅੱਖਰ ਨੇ, ਆਪਣੀਆਂ ਹੀ ਸਾਡੀਆਂ ਟਰਮ ਹੈ। ਅਤੇ ਚਲੋ ਬਹੁਤ ਸੋਹਣਾ ਜੀ, ਸਾਡੇ ਨਾਲ ਪ੍ਰੋਗਰਾਮ 'ਚ ਗੌਰਵ ਸ਼ਰਮਾ ਜੀ ਜੁੜੇ ਨੇ। ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਅਤੇ ਉਹਨਾਂ ਨੇ ਪਿਛਲੇ ਹਫ਼ਤੇ ਕਾਰਟੂਨ ਭੇਜਿਆ ਸੀ, ਹਸਬੈਂਡ ਵਾਈਫ ਕਾਰ 'ਚ ਜਾ ਰਹੇ ਨੇ ਅਤੇ ਪਿੱਛੇ ਇੱਕ ਨੌਜਵਾਨ ਧੱਕਾ ਲਾ ਰਿਹਾ ਕਾਰ ਨੂੰ, ਕਿਉਂਕਿ ਪੈਟਰੋਲ ਦਾ ਰੇਟ 100 ਤੋਂ ਉੱਤੇ ਹੋ ਗਿਆ। ਅਤੇ ਉਹ ਹਸਬੈਂਡ ਕਹਿ ਰਿਹਾ ਵਾਈਫ ਨੂੰ, ਉਹ ਦੇਖ ਬੇਰੋਜ਼ਗਾਰ ਨੂੰ ਧੱਕਾ ਲਾਉਣ ਲਈ ਰੱਖ ਲਿਆ ਮੈਂ, ਇਹ ਪੈਟਰੋਲ ਤੋਂ ਸਸਤਾ ਪੈਂਦਾ, ਕਹਿੰਦੇ ਆਪ ਕਾਰ 'ਚ ਬੈਠੇ ਆ। ਕਿਆ ਬਾਤ ਹੈ। ਅਮਨ ਧਾਲੀਵਾਲ, ਕੀ ਹਾਲ ਚਾਲ ਹੈ ਪਿਆਰੇ ਹੋ, ਬਹੁਤ ਸੋਹਣੀਆਂ ਤਸਵੀਰਾਂ ਭੇਜੀਆਂ, ਕਹਿੰਦੇ ਕੰਮ 'ਤੇ ਜਾ ਰਹੇ ਹਾਂ ਅਤੇ ਪੋਡਕਾਸਟ 'ਤੇ ਸੁਣਾਂਗੇ। ਅਤੇ ਦੋ ਤਸਵੀਰਾਂ ਮੈਂ ਸਾਂਝੀਆਂ ਕੀਤੀਆਂ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਸਵੀਰਾਂ ਦੇਖੋ ਔਰ ਮੈਸੇਜ ਵੀ ਪੜ੍ਹੋ। ਇਹ ਦੋ ਤਸਵੀਰਾਂ ਵੀਕਐਂਡ ਦੇ ਉੱਤੇ ਕੰਮ ਦੀਆਂ ਨੇ, ਗਾਰਡਨ ਦੇਖੋ ਇਹਨਾਂ ਦਾ, ਕਿਆ ਬਾਤ ਹੈ, ਬੈਂਚ ਬਣਾਇਆ ਹੋਇਆ ਬਲੋਕਸ ਦਾ, ਅਤੇ ਆਈਡੀਆ ਦੇਖੋ ਫੈਂਸ ਦਾ, ਫੈਂਸ ਦੇ ਉੱਤੇ ਜਾਲੀ ਲਾ ਕੇ ਉਹਦੇ 'ਤੇ ਵੇਲਾਂ ਚੜ੍ਹਾਈਆਂ ਹੋਈਆਂ ਨੇ। ਔਰ ਇੱਥੇ ਪਿਆਰਿਓ ਇੱਥੇ ਤੁਸੀਂ ਸਬਜ਼ੀ ਵੀ ਚੜ੍ਹਾ ਸਕਦੇ, ਸਬਜ਼ੀ ਦੀਆਂ ਜਿੱਦਾਂ ਘਿਓ ਤੋਰੀਆਂ ਵੱਡਾਂ, ਇਹਦੇ ਲਈ ਵੀ ਇਹ ਫੈਂਸ ਰੱਖ ਸਕਦੇ ਹੋ। ਪਰ ਤੁਸੀਂ ਸ਼ੋਅ ਲਈ ਰੱਖ ਲਈ ਹੈ, ਕੋਈ ਗੱਲ ਨਹੀਂ, ਬਹੁਤ ਵਧੀਆ ਹੈ ਵੀ, ਡੈਕੋਰੇਟਿਵ ਹੈ, ਪਰ ਇਸ ਨੂੰ ਸਬਜ਼ੀ ਦੇ ਲਈ ਵੀ ਲਾਇਆ ਜਾ ਸਕਦਾ ਹੈ। ਸੋ ਬਿਊਟੀਫੁਲ ਇੰਪ੍ਰੈਸਿਵ। ਹਰਦੀਪ ਸਿੰਘ ਸਿਡਨੀ ਵਾਲਿਓ, ਠੀਕ ਠਾਕ ਹੋ? ਕੀ ਗੱਲ ਹੈ, ਠੀਕ ਠਾਕ ਹੈ, ਵੇਟਿੰਗ ਫੋਰ ਦਿਲ ਵਾਲੀ ਗੱਲ, ਠੀਕ। ਮਨਦੀਪ ਮਾਨ ਨੇ ਤਸਵੀਰ ਭੇਜੀ ਹੈ, ਬਹੁਤ ਸੋਹਣੀ, ਡਰਾਈਵ ਕਰਦੇ ਹਾਂ ਅਤੇ ਦਰਖਤ ਦੇਖੋ ਕਿੱਦਾਂ ਆਪਸ 'ਚ ਜੁੜੇ ਹੋਏ ਨੇ, ਆਸਟ੍ਰੇਲੀਆ ਦੇ ਸਫੈਦੇ, ਇੰਡੀਆ ਇਹ ਤੋਂ ਵੀ ਬਹੁਤ ਸੰਘਣੇ ਸੰਘਣੇ, ਬਹੁਤ ਸੋਹਣੇ ਸੋਹਣੇ ਰਾਹ ਹੁੰਦੇ ਆ ਉੱਥੇ। ਕੁਲਵੀਰ ਸਿੰਘ ਸੰਧੂ ਵੀ ਜੁੜੇ ਨੇ ਕੈਨੇਡਾ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਆ ਗਏ ਨੇ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਯੋਗੀ ਜੀ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਠੀਕ ਹੈ, ਪੈਟਰੋਲ ਪੰਪ ਦੀ ਫੋਟੋ ਉਹਨਾਂ ਨੇ ਭੇਜੀ, ਮੈਂ ਸਾਂਝੀ ਕਰਾਂਗਾ। ਪੈਟਰੋਲ ਹੈਗਾ ਜੀ ਕਹਿੰਦੇ 34 ਰੁਪਏ ਅਤੇ 70 ਪੈਸੇ, ਨਾਲ ਸਟਾਰ ਲਾਇਆ ਹੋਇਆ ਉੱਪਰ, ਸਟਾਰ ਦਾ ਥੱਲੇ ਲਿਖਿਆ ਟੈਕਸਿਸ ਐਕਸਟ੍ਰਾ। ਸੋ ਮੈਂ ਪੜ੍ਹ ਰਿਹਾ ਸੀਗਾ ਕਿ ਕਿਸੇ ਕੰਟਰੀ 'ਚ 30% ਟੈਕਸ ਹੁੰਦਾ, ਕਿਸੇ 40 ਹੁੰਦਾ, ਅਤੇ ਇੰਡੀਆ ਦੇ ਵਿੱਚ ਹੈਗਾ 200%। ਅਤੇ ਬਾਕੀ ਕਹਿੰਦੇ ਉਹਨਾਂ ਲਈ ਆ ਜਿਹੜੇ ਕਹਿੰਦੇ ਆ ਦੋਜ਼ ਹੂ ਸੇਸ ਗੌਰਮੈਂਟ ਕਾਂਟ ਡੂ ਐਨੀਥਿੰਗ। 34 ਰੁਪਏ ਦਾ ਤੇਲ ਹੈ, ਅਤੇ ਬਾਕੀ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੇ ਪੈਸੇ ਬਣਦੇ ਨੇ। 66 ਰੁਪਈਏ ਜਿਹੜਾ ਆ ਉਹ टैक्स है 200%। राजनदीप जी ठीक ठाक हो, सत श्री अकाल जी। एस चाल भी प्रोग्राम च आ गए ने ते उन्हां दा भी स्वागत करदे आ। ते लो जी हुण मैं तुहानू एक गीत सुनाना, ये डेडिकेशन है, ये फरमायश है, ये ते मेरी इच मेरा कोई लैण देण नहीं हैगा। ते गीत सुनाउणा चाहुंदे ने अमरीक फलोरा भाजी, वह भी हिंदी गीतां दे कवि शकीन ने पुराने गीतां दे, ते महेंद्र कपूर ते लता मंगेशकर की आवाज़ दे विच। फिल्म बहुत मशहूर हुई सी वो कौन थी, पाला जी याद रखियो फिल्म जिहदा गीत चल रहा वो कौन थी।
छोड़ कर तेरे प्यार का दामन, छोड़ कर तेरे प्यार का दामन, ये बता दे के हम किधर जाएं।
हमको डर है कि तेरी बाहों में, हमको डर है कि तेरी बाहों में, हम खुशी से ना आज मर जाएं।
कितनी प्यारी हैं ये हंसी घड़ियां, इनसे कह दो यहीं ठहर जाएं।
हमको डर है कि तेरी बाहों में, हम खुशी से ना आज मर दूं। अपनी आंखों की रोशनी रख दूं, तू अगर खुश हो मैं तेरे दिल में, अपने दिल की हर एक खुशी रख दूं। मेरे हमदम मेरी खुशी है, तू नजर आए हम जिधर जाए।
छोड़ कर तेरे प्यार का दामन, ये बता दे के हम किधर जाएं।
हमको डर है कि तेरी बाहों में, हम खुशी से ना आज मर जाएं।
दिल ना दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कित्ते धरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी आस्ट्रेलिया दे विच वीकेंड शुरू हो चुका, चल रहा दिन शनिचरवार है और साडा तुहाडा साथ बणिया होया क्योंकि प्रोग्राम दिल वाली गल भी चल रहा है। और मेरे नाल अमरीक फलोरा भाजी सिडनी तो जुड़ गए ने ते उन्हां दा करदे आ स्वागत। जी आया नु जी, सत श्री अकाल भाजी।
सत श्री अकाल हरमन रेडियो सारे श्रोतियां नु, जिहड़े इस वेले देशां ते विदेशां विच जां वख-वख महादीपां विच इस प्रोग्राम नु सुन रहे आ ते खुशियां गेड़े माण रहे आ, अपने विचार प्रगट कर रहे आ, ਸਵੇਰੇ ਕਈਆਂ ਦੇਸ਼ਾਂ ਵਿੱਚ ਇਸ ਵੇਲੇ ਸਵੇਰਾ ਹੈ, ਕਈਆਂ ਵਿੱਚ ਇਸ ਵੇਲੇ ਅਮਦੀਪ ਲੰਚ ਦਾ ਟਾਈਮ ਹੈ ਜਿਹਨੂੰ ਅਸੀਂ ਰੋਟੀ ਕਹਿੰਦੇ ਹਾਂ, ਕਈਆਂ ਦੇਸ਼ਾਂ ਦੇ ਵਿੱਚ ਇਸ ਵੇਲੇ ਰਾਤ ਵੀ ਹੈ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਜੀ ਅਮਦੀਪ
ਜੀ। ਭਾਜੀ ਸਿਡਨੀ ਠੀਕ ਠਾਕ, ਸਾਰੇ ਮੌਸਮ ਪਾਣੀ ਠੀਕ ਹੈ?
ਅਮਨਦੀਪ ਸਿਡਨੀ ਦੇ ਵਿੱਚ ਮੌਸਮ ਪਾਣੀ ਤਾਂ ਵੈਸੇ ਠੀਕ ਹੈ, ਕਾਫੀ ਸਿੱਲਾ ਸਿੱਲਾ ਆ, ਕਾਫੀ ਬਾਰਿਸ਼ ਇੱਥੇ ਵੀ ਹੋਈ ਹੈ। ਜਿੱਦਾਂ ਅਸੀਂ ਕੋਕਸ ਹਾਰਬਰ ਬਾਰੇ ਸੁਣਿਆ ਕਿ ਇੱਥੇ ਕਾਫੀ ਭਾਰੀ ਬਾਰਿਸ਼ ਹੋਈ ਹੈ। ਇੱਧਰ ਹਾਈਲੈਂਡ ਦੇ ਵਿੱਚ ਵੀ ਕਾਫੀ ਮੀਂਹ ਪਏ ਆ, ਨਿਊ ਸਾਊਥ ਵੇਲ ਦੇ ਵਿੱਚ ਪਰਸੋਂ ਕਾਫੀ ਭਾਰੀ ਮੀਂਹ ਪਿਆ ਹਾਈਲੈਂਡ ਦੇ ਵਿੱਚ, ਕੋਰਲ ਇਲਾਕੇ ਦੇ ਵਿੱਚ ਵੀ, ਤੇ ਜਿਹੜੇ ਸਿਡਨੀ ਦੇ ਆਲੇ ਦੁਆਲੇ ਐਡਜੋਇਨਿੰਗ ਇਲਾਕੇ ਆ ਉਹਨਾਂ ਦੇ ਵਿੱਚ ਕਾਫੀ ਭਾਰੀ ਭਾਰੀ ਮੀਂਹ ਪਿਆ, ਤੇ ਸਿਡਨੀ ਅੱਜ ਕਾਫੀ ਸਿੱਲਾ ਸਿੱਲਾ ਆ। ਤੇ ਵੈਸੇ ਤਾਂ ਰੋਮਾਂਟਿਕ ਮੌਸਮ ਸਾਡੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਲਿਹਾਜ਼ ਨਾਲ ਕਿਹਾ ਜਾਂਦਾ, ਉਸ ਤਰ੍ਹਾਂ ਦਾ ਵਾਤਾਵਰਨ ਇੱਥੇ ਬਣਿਆ ਹੋਇਆ ਜੀ।
ਭਾਜੀ ਦੇਖ ਲਓ ਥਾਂ ਥਾਂ ਦੇ ਕਲਚਰ ਕਲਚਰ ਦੀ ਗੱਲ ਹੈ, ਸਾਡੇ ਇਹਨੂੰ ਕਹਿੰਦੇ ਰੋਮਾਂਟਿਕ ਮੌਸਮ ਹੈ ਜੀ, ਬੇਈਮਾਨ ਮੌਸਮ ਹੈ, ਠੀਕ ਹੈ? ਤੇ ਇੱਧਰ ਜੇ ਗੋਰਿਆਂ ਨੂੰ ਗੱਲ ਕਰ ਲਓ, ਇੰਗਲੈਂਡ ਦੇ ਨੂੰ ਉਹ ਕਹਿੰਦੇ ਮਿਜ਼ਰੇਬਲ ਵੈਦਰ, ਸ਼ੌਕਿੰਗ ਵੈਦਰ।
ਮੈਂ ਅਮਦੀਪ ਅੱਗੇ ਵੀ ਸ਼ਾਇਦ ਤੁਹਾਨੂੰ ਇੱਕ ਵਾਰੀ ਸੁਣਾਈ ਸੀ, ਇਹ ਗਾਥਾ ਸੁਣਾਈ ਸੀ, ਕਿਸ ਵੇਲੇ ਬੰਦਾ ਇੰਟਰਵਿਊ ਚ ਵਿੱਚੋਂ ਵੀ ਫੇਲ ਹੋ ਜਾਂਦਾ, ਕਿਉਂਕਿ ਮੌਸਮ ਜਿਹੜੇ ਆ ਅਸੀਂ ਰੋਮਾਂਟਿਕ ਕਹਿੰਦੇ ਹਾਂ, ਕਈ ਦੇਸ਼ਾਂ ਵਿੱਚ ਜਿੱਦਾਂ ਆਸਟ੍ਰੇਲੀਆ ਵਿੱਚ ਇਹਨੂੰ ਡਲ ਮੌਸਮ ਕਹਿੰਦੇ ਆ। ਹੁਣ ਤੁਹਾਡੀ ਇੰਟਰਵਿਊ ਹੋ ਰਹੀ ਹੋਵੇ ਕਿਸੇ 6 ਮੰਜ਼ਿਲਾ ਜਾਂ 60 ਮੰਜ਼ਿਲਾ ਬਿਲਡਿੰਗ ਦੇ ਵਿੱਚ ਸਿਡਨੀ ਦੇ ਵਿੱਚ, ਬਾਅਦ ਤੁਹਾਨੂੰ ਜਿੱਦਾਂ ਬਾਰਿਸ਼ ਦਾ ਦ੍ਰਿਸ਼ ਦਿਖਾਈ ਦਿੰਦਾ ਹੋਵੇ, ਨਵੇਂ ਨਵੇਂ ਤੁਸੀਂ ਇੰਡੀਆ ਤੋਂ ਆਏ ਹੋਵੋਗੇ, ਤੁਹਾਨੂੰ ਇੰਟਰਵਿਊ ਪੁੱਛ ਲਏ ਵੀ ਬਾਹਰ ਮੌਸਮ ਕਿੱਦਾਂ ਦਾ, ਤੁਸੀਂ ਤਾਂ ਕਹਿ ਦੋ ਫੰਟਾਸਟਿਕ ਹੈ, ਬਹੁਤ ਵਧੀਆ ਰਮਣੀਕ ਮੌਸਮ ਆ ਬਾਹਰ, ਹੈ ਨਾ? ਤੇ ਇੰਟਰਵਿਊ ਕਹਿੰਦਾ ਯਾਰ ਤੂੰ ਇੱਥੇ ਫੇਲ ਕਰਦੇ ਆ, ਤੈਨੂੰ ਸਿਡਨੀ ਦੇ ਮੌਸਮ ਬਾਰੇ ਹੀ ਨਹੀਂ ਪਤਾ,
ਦੂਜੇ ਥਾਂ ਆ ਕੇ। ਸਾਡੇ ਨਾਲ ਸਿਕਵਿੰਦਰ ਸੌਂਧ ਭਾਜੀ ਵੀ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੰਘ ਸੇਖੋਂ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਮੈਲਬਨ ਤੋਂ, ਕਹਿੰਦੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਜੀ ਆਇਆਂ ਨੂੰ। ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਸੰਸਕ੍ਰਿਤ ਬੋਲੀ ਹੈ ਜਿਸ ਦੇ ਰੂਪ ਬਦਲਦੇ ਰਹੇ ਨੇ, ਵੈਦਿਕ ਲੌਕਿਕ ਤੇ ਅਪਭ੍ਰੰਸ਼ ਲਿਪੀ ਬ੍ਰਹਮੀ ਸੀ ਤੇ ਅੱਗੇ ਵਰਤਮਾਨ ਲਿਪੀਆਂ ਤੱਕ ਬਦਲਦੀ ਰੂਪ ਵਟਾਉਂਦੀ ਰਹੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਗੌਰਵ ਸ਼ਰਮਾ ਜੀ ਇੱਕ ਚੁਟਕਲਾ ਭੇਜ ਰਹੇ ਨੇ ਭਾਜੀ, ਫਿਰ ਸਾਂਝਾ ਕਰ ਲਈਏ ਕਿਉਂਕਿ ਇਹਨਾਂ ਦੇ ਚੁਟਕਲੇ ਬਹੁਤ ਵਧੀਆ ਹੀ ਹੁੰਦੇ ਨੇ। ਹਾਂ, ਖਾਸ ਤੌਰ ਤੇ ਘਰੇਲੂ ਹੁੰਦੇ ਨੇ ਜ਼ਿਆਦਾ ਨਾ, ਤੇ ਹਾਂ ਸ਼ੁਰੂ ਇੱਥੋਂ ਕਰਦੇ ਨੇ। ਦੁਖੀ ਪਤੀ ਕਹਿ ਰਿਹਾ, ਜੱਜ ਸਾਹਿਬ ਜਦੋਂ ਵੀ ਮੇਰੀ ਆਪਣੀ ਘਰਵਾਲੀ ਨਾਲ ਲੜਾਈ ਹੁੰਦੀ ਹੈ, ਇਹ ਆਪਣੇ ਭਰਾ ਨੂੰ ਬੰਬਈ ਤੋਂ, ਯਾਨੀ ਕਿ ਮੁੰਬਈ ਤੋਂ ਬੁਲਾ ਕੇ ਮੈਨੂੰ ਕਟਵਾਉਂਦੀ ਹੈ ਤੇ ਮੈਨੂੰ ਕੁੱਟ ਕੇ ਵਾਪਸ, ਉਹ ਮੈਨੂੰ ਕੁੱਟ ਕੇ ਵਾਪਸ ਮੁੰਬਈ ਚਲੇ ਜਾਂਦਾ। ਹਵਾਈ ਜਹਾਜ਼ ਦੀ ਟਿਕਟ ਵੀ ਫਿਰ ਮੇਰੇ ਕਾਰਡ ਤੋਂ ਹੀ ਪੇ ਕਰਦੀ ਹੈ, ਹੁਣ ਦੱਸੋ ਮੈਂ ਕੀ ਕਰਾਂ? ਜੱਜ ਮੂਹਰਿਓ ਕਹਿੰਦਾ ਹੈ, ਕਹਿੰਦਾ ਅੱਜ ਕੱਲ੍ਹ ਸਾਰੇ ਪਤੀਆਂ ਦਾ ਇਹੀ ਹਾਲ ਹੈ, ਤੂੰ ਇੱਕ ਕੰਮ ਕਰ, ਬੰਬਈ ਸ਼ਿਫਟ ਹੋ ਜਾ, ਘੱਟੋ ਘੱਟ ਤੇਰੇ ਜਹਾਜ਼ ਦਾ ਕਿਰਾਇਆ ਤਾਂ ਬਚੂਗਾ।
ਅਮਨਦੀਪ ਇਹਨੇ ਜਿਹੜੀ ਟਰਮੀਨੋਲੋਜੀ ਯੂਜ਼ ਕੀਤੀ ਹੈ ਨਾ, ਦੁਖੀ ਪਤੀ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈ।
ਅੱਛਾ,
ਇਹਨਾਂ ਨੂੰ ਸਿਰਫ ਪਤੀ ਕਹਿ ਦੇਣਾ ਚਾਹੀਦਾ ਸੀ,
ਦੋ
ਪਤੀ ਕਦੇ ਸੁਖੀ ਹੋਇਆ?
ਠੀਕ, ਆਹੋ ਦੋ ਫੇ ਉਹ ਫਿਰ ਡਬਲ ਕਰਨਾ ਚਾਹੁੰਦੇ ਸੀ ਨਾ, ਪ੍ਰੋਬਲਮ ਪਤੀ ਦਾ ਪਤੀ ਹੀ ਹੁੰਦਾ, ਫਿਰ ਦੁਖੀ ਕਹਿਣ ਜਾਂ ਦੁਖੀ ਕਹਿ ਲਓ ਜਾਂ ਪਤੀ ਕਹਿ ਲਓ, ਇੱਕੋ ਗੱਲ,
ਪਤੀ ਦਾ ਮਤਲਬ ਦੁਖੀ ਆਤਮਾ ਹੀ ਹੁੰਦੀ ਆ।
ਠੀਕ ਹੈ ਜੀ। ਤੇ ਅਮਰੀਕ ਭਾਜੀ ਗੱਲ ਇਹ ਹੈ ਕਿ ਉੱਧਰ ਇੰਡੀਆ ਦੇ ਵਿੱਚ ਕਹਿੰਦੇ ਤੇਲ ਹੋ ਗਿਆ ਜੀ 100 ਰੁਪਈਏ ਨੂੰ, ਤੇ ਅਸਲ ਦੇ ਵਿੱਚ ਹੈਗਾ 34 ਰੁਪਏ, ਤੇ ਉਹਦੇ 'ਤੇ ਟੈਕਸ ਲੱਗੇ ਹੋਏ ਆ। ਤਾਂ ਇਹ ਤਾਂ ਫਿਰ ਆਪਾਂ ਗੱਲ ਕਰਦੇ ਹਾਂ ਇਕੋਨਮੀਆਂ ਦੀ, ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹੈਗਾ ਆ ਤੇਲ, ਮਤਲਬ ਮਹਿੰਗਾ ਆ ਪਰ ਇੰਨਾ ਨਹੀਂ ਹੈਗਾ, ਇੰਡੀਆ ਦੇ ਹਿਸਾਬ ਨਾਲ ਮਹਿੰਗਾ ਨਹੀਂ ਹੈਗਾ। ਪਰ ਜਿਹੜੀ ਫਿਰ ਇੰਡੀਆ ਦੀ ਹੁਣ ਤਰੱਕੀ ਹੋ ਰਹੀ ਆ, ਵਿਕਾਸ ਹੋ ਰਿਹਾ, ਫਿਰ ਵਿਕਾਸ ਵੀ ਤਾਂ ਕਿਸੇ ਨਾਲ ਕਰਨਾ ਹੀ ਆ। ਫਿਰ LMLA ਸਾਹਿਬ ਦੱਸੋ ਤੁਹਾਡਾ ਕੀ ਵਿਚਾਰ ਹੈ?
ਸਵਾਲ ਏਦਾਂ ਪੁੱਛਿਆ, ਇਹ ਪੁੱਛਣਾ ਚਾਹੀਦਾ ਸੀ, ਤੁਸੀਂ ਦੱਸੋ ਕਿ ਮੋਦੀ ਸਰਕਾਰ ਜਦੋਂ ਦੀ ਆਈ ਆ 2014 ਤੋਂ ਬਾਅਦ, ਕਿਸੇ ਵੀ ਖੇਤਰ ਵਿੱਚ ਤਰੱਕੀ ਹੋਈ ਆ ਜਾਂ ਨਹੀਂ ਹੋਈ ਆ, ਇਹ ਸਵਾਲ ਤੁਹਾਨੂੰ ਕਰਨਾ ਚਾਹੀਦਾ ਸੀ।
ਚਲੋ ਮੈਂ ਏਦਾਂ ਕਰੋ, ਰੁਕੋ, ਪੌਜ਼ ਕਰੋ, ਰਿਵਾਇੰਡ ਕਰ ਦਿੰਦੇ ਹਾਂ। ਸੋ ਪ੍ਰਵਕਤਾ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਵੀ ਮੋਦੀ ਹਾਂ, ਤੁਸੀਂ ਸਿਡਨੀ ਜੀਵੀ ਹੋ, ਪ੍ਰਵਕਤਾ ਸਾਹਿਬ ਹੋ, ਪ੍ਰਵਕਤਾ ਜੀਵੀ ਹੋ, ਵੀ ਜਦੋਂ ਦੀ ਮੋਦੀ ਸਰਕਾਰ ਆਈ ਆ ਵੀ ਤੁਹਾਡੀ ਨਜ਼ਰ 'ਚ ਭਾਅ ਜੀ ਕੋਈ ਇੰਡੀਆ ਨੇ ਮੱਲ ਮਾਰੀ ਹੋਵੇ, ਤਰੱਕੀ ਕੀਤੀ ਹੋਵੇ, ਕੋਈ ਅਚੀਵਮੈਂਟ?
ਮਨਦੀਪ, ਵੈਸੇ ਤਾਂ ਵੱਖ ਵੱਖ ਖੇਤਰਾਂ ਨੂੰ ਤੁਹਾਨੂੰ ਲੈਣਾ ਚਾਹੀਦਾ, ਜਿੱਦਾਂ ਇਕਨੋਮਿਕ ਖੇਤਰ ਆ, ਖੇਡਾਂ ਦਾ ਖੇਤਰ ਆ, ਜਾਂ ਸੋਸ਼ਲ ਖੇਤਰ ਆ, ਜਾਂ ਤੁਹਾਡਾ ਐਜੂਕੇਸ਼ਨ ਦਾ ਮਿਆਰ ਆ, ਸਭ ਦੇਖਣੇ ਚਾਹੀਦੇ, ਸਭ ਨੂੰ ਪਰਖ ਕੇ ਦੇਖਣਾ ਚਾਹੀਦਾ ਕਿ ਕਿਹੜੇ ਕਿਹੜੇ ਖੇਤਰਾਂ ਵਿੱਚ ਜਿਹੜਾ ਕਦੇ ਵੀ ਨਹੀਂ ਹੋਇਆ ਉਹ ਮੋਦੀ ਸਰਕਾਰ ਦੇ ਦਰਮਿਆਨ ਹੋਇਆ ਜਾਂ ਮੋਦੀ ਸਰਕਾਰ ਦੇ ਰਾਜਕਾਲ ਦੇ ਦੌਰਾਨ ਹੋਇਆ। ਤੇ ਚਲੋ ਬਾਕੀ ਖੇਤਰਾਂ ਵਿੱਚ ਜਿੱਦਾਂ ਇਕਨੋਮਿਕ ਖੇਤਰਾਂ ਵਿੱਚ ਕਹਿੰਦੇ ਜੀ ਡੀ ਪੀ ਤੁਹਾਡੀ ਘੱਟ ਗਈ ਆ, ਪਰ ਮੇਰੇ ਖਿਆਲ 'ਚ ਜੀ ਡੀ ਪੀ ਘਟੀ ਨਹੀਂ ਹੈ, ਇਹ ਇੱਕ ਤਰ੍ਹਾਂ ਦਾ ਕੋਂਸਟੈਂਟ ਹੋ ਰਹੀ ਹੈ, ਥੋੜੀ ਥੱਲੇ ਆਈ ਹੈ, ਉਹਦੇ ਨਾਲ ਮਹਿੰਗਾਈ ਵਿੱਚ ਥੋੜ੍ਹਾ ਜਿਹਾ ਫਰਕ ਪੈਂਦਾ ਆ। ਤੇ ਸੋਸ਼ਲ ਖੇਤਰ ਦੇ ਵਿੱਚ ਵੀ ਕਾਫ਼ੀ ਤਰੱਕੀ ਹੋਈ ਆ, ਆਤਮਿਕ ਤੌਰ 'ਤੇ ਵੀ ਜਿਹੜੇ ਲੋਕ ਆ ਕਾਫ਼ੀ ਹੁਣ ਕਾਫ਼ੀ ਸੱਭਿਅਤ ਹੋਏ ਆ, ਜਿੱਦਾਂ ਹੁਣ ਤੁਸੀਂ ਦੇਖ ਲਓ ਕਿ ਵੱਖ ਵੱਖ ਥਾਵਾਂ 'ਤੇ ਲੋਕ ਇਕੱਠੇ ਹੁੰਦੇ ਆ, ਸ਼ਹਿਰਾਂ ਵਿੱਚ ਇਕੱਠੇ ਹੁੰਦੇ ਆ, ਉਹ ਸਮਾਗਮ ਕਰਦੇ ਆ, ਜਿੱਦਾਂ ਇਕੱਠੇ ਹੋ ਕੇ ਨਾ ਧਾਰਮਿਕ ਸਮਾਗਮ ਵੀ, ਉਹਨਾਂ ਦੀ ਵੀ ਗਿਣਤੀ ਵਧੀ ਆ, ਤੇ ਇੱਦਾਂ ਕਹਿ ਸਕਦੇ ਹਾਂ ਕਿ ਇਹਨਾਂ ਖੇਤਰਾਂ ਵਿੱਚ ਤਰੱਕੀ ਹੋਈ ਹੈ। ਮੇਰੇ ਖਿਆਲ 'ਚ ਜਿਹੜੀ ਮੱਲ ਮਾਰੀ ਆ ਨਾ ਮਨਦੀਪ, ਹੁਣ ਸਪੋਰਟਿੰਗ ਖੇਤਰ ਦੇ ਵਿੱਚ, ਖੇਡਾਂ ਦੇ ਖੇਤਰ ਦੇ ਵਿੱਚ ਜਿਹੜੀ ਮੱਲ ਮਾਰੀ ਆ ਮੋਦੀ ਸਰਕਾਰ ਦੇ ਸਮੇਂ ਦੇ ਦਰਿਆਨ, ਆਸਟ੍ਰੇਲੀਆ ਦੇ ਵਿੱਚ ਭਾਰਤ ਦਾ ਦੇਖੋ ਕਦੋਂ ਦਾ ਸੰਬੰਧ ਆ ਕ੍ਰਿਕਟ ਦਾ, ਕਦੇ ਵੀ ਕੋਈ ਸੀਰੀਜ਼ ਇੱਥੇ ਨਹੀਂ ਜਿੱਤੀ ਸੀ ਭਾਰਤ ਨੇ, ਭਾਰਤੀ ਟੀਮ ਨੇ। ਜਦੋਂ ਮੋਦੀ ਸਰਕਾਰ ਆਈ ਆ, ਇੱਕ ਨਹੀਂ ਦੋ ਵਾਰ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਦੇ ਵਿੱਚ ਟੈਸਟ ਕ੍ਰਿਕਟ ਦੇ ਵਿੱਚ ਹਰਾਇਆ। 2019 ਦੇ ਵਿੱਚ ਜਦੋਂ ਭਾਰਤੀ ਟੀਮ ਇੱਥੇ ਆਈ ਆ, ਉਹ ਜੇਤੂ ਹੋ ਕੇ ਗਈ ਆ, ਪਹਿਲੀ ਵਾਰ ਉਹਨੇ ਟੈਸਟ ਸੀਰੀਜ਼ ਇੱਥੇ ਜਿੱਤੀ ਸੀ। ਤੇ ਇਸ ਸਾਲ ਇਸ ਸੈਸ਼ਨ ਦੇ ਵਿੱਚ 2020-2021 ਦੇ ਵਿੱਚ ਦੂਜੀ ਵਾਰ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿੱਚ ਹਰਾਇਆ। ਦੋ ਵਾਰ ਲਗਾਤਾਰ ਆਸਟ੍ਰੇਲੀਆ ਵਿੱਚ ਟੈਸਟ ਸੀਰੀਜ਼ ਜਿੱਤਣਾ ਬਹੁਤ ਵੱਡਾ ਕੰਮ ਹੁੰਦਾ, ਅਤੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਦੇ ਵਿੱਚ ਹਰਾਉਣਾ, ਜਿੱਥੇ ਕਿ ਜਿਹੜੀਆਂ ਵਿਕਟ ਆ ਉਹ ਫਾਸਟ ਬੋਲਰ ਦੇ ਅਨੁਕੂਲ ਬਣਾਈਆਂ ਜਾਂਦੀਆਂ, ਗੇਂਦ ਆਫ ਸਟੰਪ ਤੋਂ ਬਾਹਰ ਲਹਿਰਾਉਂਦੀ ਆ, ਭਾਰਤੀ ਬੱਲੇਬਾਜ਼ਾਂ ਨੂੰ ਬੜੀ ਪ੍ਰੋਬਲਮ ਹੁੰਦੀ ਇੱਥੇ ਖੇਡਣ ਦੀ, ਲੇਕਿਨ ਮੋਦੀ ਸਰਕਾਰ ਦੇ ਦੌਰਾਨ ਦੋ ਵਾਰ ਭਾਰਤੀ ਖਿਲਾੜੀਆਂ ਨੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿੱਚ ਹਰਾਇਆ। ਇੱਦਾਂ ਕਦੇ ਹੋਇਆ ਇਹ ਉਪਲਬਧੀ ਨਹੀਂ ਤਾਂ ਹੋਰ ਕੀ ਆ। ਅੱਛਾ, ਇੱਕ ਹੋਰ ਉਪਲਬਧੀ ਜਿਹੜੀ ਕੱਲ੍ਹ ਹੀ ਹੋਈ ਆ, ਭਾਰਤ ਨੇ 1935 ਤੋਂ ਬਾਅਦ ਪੌਣੇ ਦੋ ਦਿਨਾਂ ਵਿੱਚ ਕਿਸੇ ਕ੍ਰਿਕਟ ਟੀਮ ਨੂੰ ਹਰਾਉਣਾ, ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਹੈ, ਉਹ ਵੀ ਨਰਿੰਦਰ ਮੋਦੀ ਸਟੇਡੀਅਮ ਹੈਦਰਾਬਾਦ, ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਕਿਹਾ ਜਾਂਦਾ ਹੈ, ਕਿਹਾ ਜਾਂਦਾ ਨਹੀਂ ਹੈ, ਇਹਦੀ ਕਪੈਸਿਟੀ 1,32,000 ਲੋਕ ਇਹਦੇ ਵਿੱਚ ਬਹਿ ਸਕਦੇ ਇੱਕੋ ਵਾਰੀ। ਤੇ ਦੁਨੀਆ ਦੇ ਜਿਹੜੇ ਇਸ ਵੇਲੇ ਸਟੇਡੀਅਮ ਬਣੇ ਆ ਉਹਨਾਂ 'ਚ ਕਪੈਸਿਟੀ ਪਤਾ ਕਹਿੰਦੇ ਨਹੀਂ, 5,000 ਉਹਦੀ ਹਾਫ ਕਪੈਸਿਟੀ ਆ ਜੀ, ਉਹਦੀ 5,000 ਆ, ਇੱਥੇ ਪਤਾ ਹਾਫ ਕਪੈਸਿਟੀ ਤੁਹਾਡੀ 60,000 ਤੋਂ ਵੀ ਜ਼ਿਆਦਾ ਹਾਫ ਆ, ਜਿਹੜੇ ਕਿ ਕੋਰੋਨਾ ਵਾਇਰਸ ਦੇ ਦੌਰਾਨ 60,000 ਲੋਕ ਇੱਥੇ ਬੈਠ ਸਕਦੇ ਆ। ਤੇ ਬੜੀ ਅਚਰਜਤਾ ਹੋਈ, ਜਿੱਦਾਂ ਤੁਸੀਂ ਕਿਸੇ ਗੋਰਿਆਂ ਨਾਲ ਗੱਲ ਕਰੋ ਨਾ, ਤੇ ਕਪੈਸਿਟੀ ਬੜੀ ਲਿਮਿਟਡ ਆ, 60,000 ਲੋਕਾਂ ਨੂੰ ਅਲਾਊਡ ਆ, ਹੈਰਾਨ ਹੋ ਜਾਂਦੇ ਪਏ ਕਪੈਸਿਟੀ ਲਿਮਿਟਡ ਆ, ਉੱਥੇ 60,000 ਬੰਦਾ ਫੇਰ ਵੀ ਬੈਠ ਰਿਹਾ। ਸਿਡਨੀ ਕ੍ਰਿਕਟ ਗਰਾਊਂਡ ਦੀ ਜਿਹੜੀ ਕਪੈਸਿਟੀ ਆ ਲਗਭਗ 35,000 ਦੇ ਕਰੀਬ ਆ, ਤੇ ਮੈਲਬੋਰਨ ਕ੍ਰਿਕਟ ਜਿਹੜਾ MCG ਦੀ ਜਿਹੜੀ ਗਰਾਊਂਡ ਆ ਉਹ ਸਭ ਤੋਂ MCC ਸਭ ਤੋਂ ਵੱਡੀ ਗਰਾਊਂਡ ਮੰਨੀ ਜਾਂਦੀ ਸੀ, ਇਹਦੀ ਕਪੈਸਿਟੀ 88,000 ਸੀ, ਲੇਕਿਨ ਨਰਿੰਦਰ ਮੋਦੀ ਸਟੇਡੀਅਮ ਜਿਹੜਾ ਹੈਦਰਾਬਾਦ ਵਿੱਚ ਬਣਾਇਆ ਗਿਆ ਉਹਦੀ ਕਪੈਸਿਟੀ 1,32,000 ਲੋਕ ਹੈ। ਸੋ ਇਹ ਉਪਲਬਧੀਆਂ ਵੈਸੇ ਮੇਰੇ ਖਿਆਲ ਵਿੱਚ ਉਪਲਬਧੀਆਂ ਹੀ ਆ, ਤੁਸੀਂ ਇਹ ਤੇ ਆਪਣੀ ਟਿੱਪਣੀ ਹੁਣ
ਟਿੱਪਣੀ ਕੀ ਮੇਰਾ ਅੱਧਕ ਹੈ ਟਿੱਪਣੀ, ਤੁਸੀਂ ਜਿਹੜੀ ਟਿੱਪਣੀ ਹੁੰਦੀ ਵਧਾਉਣੀ ਚਾਹੀਦੀ, ਅੱਧ ਹੁੰਦਾ ਅੱਧ ਹੀ ਕਰਨੀ, ਮੈਂ ਤਾਂ ਤੁਸੀਂ ਟਿੱਪਣੀ ਕਰਦੇ ਹਾਂ ਮੈਂ ਅੱਧ ਕੀ ਕਰਦਾ। ਅਤੇ ਗੱਲ ਭਾਅ ਜੀ ਇਹ ਹੈ ਵੀ ਮੈਂ ਨਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਨਾ ਸਾਡੇ ਨਿਆਣੇ ਵੀ ਕ੍ਰਿਕਟ ਖੇਡਦੇ ਆ ਅਤੇ ਇੱਥੇ ਜਾਂਦੇ ਆ ਗ੍ਰੇਡ ਖੇਡਣ, ਉਹ ਆ ਕੇ ਕਰਨ ਹੈ ਨਾ, ਉਹ ਉਹ ਡੈਡ ਪਤਾ ਕੀ ਕੀਤਾ, ਮੈਂ ਕੀਤਾ, ਉਹ ਇੰਡੀਆ ਦੇ ਕਹਿੰਦੇ ਪ੍ਰਾਈਮ ਮਿਨਿਸਟਰ ਨੇ ਆਪਣੇ ਨਾਂ ਦਾ ਰੱਖ ਲਿਆ ਸਟੇਡੀਅਮ ਨਰਿੰਦਰ ਮੋਦੀ ਜਿਹੜੀ
ਨਾਲ ਵਾਲੇ
ਆ, ਨਹੀਂ ਨਹੀਂ ਕਹਿੰਦਾ ਆਪਣੇ ਨਾਂ ਦਾ ਰੱਖ, ਮੈਂ ਕਿਹਾ ਅੱਛਾ, ਕਹਿੰਦੇ ਉਹ ਇੱਥੇ ਬਹੁਤ ਰੌਲਾ ਪਿਆ ਕ੍ਰਿਕਟ ਦੇ ਵਿੱਚ, ਕ੍ਰਿਕਟ ਖੇਡਣ ਜਾਂਦੇ, ਮੈਂ ਕਾਹਦਾ ਰੌਲਾ ਪਿਆ, ਉਹ ਕਹਿੰਦੇ ਇੱਥੇ ਤਕਰੀਬਨ ਸਾਰੇ ਅਦਾਨੀ ਦੇ ਵਿਰੋਧੀ ਆ, ਇੱਥੇ ਅਡਾਨੀ ਮਾਈਨਸ ਦਾ ਬਹੁਤ ਅਗੇਂਸਟ ਹੈ ਨਾ, ਸੋ ਸਾਰੇ ਕਹਿੰਦੇ ਅਦਾਨੀ ਨੂੰ ਜਾਣਦੇ ਆ, ਕਹਿੰਦੇ ਉਹ ਨਾਂ ਹੈਗਾ ਪ੍ਰਾਈਮ ਮਿਨਿਸਟਰ ਦਾ ਸਟੇਡੀਅਮ ਦਾ, ਇੱਕ ਐਂਡ ਦਾ ਨਾਂ ਹੈਗਾ ਅਦਾਨੀ ਐਂਡ, ਦੂਜੇ ਦਾ ਨਾਂ ਹੈਗਾ ਰਿਲਾਇੰਸ ਐਂਡ, ਹਾਂ ਸੋ ਹੈ ਨਾ, ਤੇ ਉਹ ਮੈਂ ਕਿਹਾ ਮਜ਼ਾਕ ਕਰਦਾ ਮੈਨੂੰ ਨੀ ਸੀ ਪਤਾ ਮੈਂ ਫੋਲੋ ਨੀ ਨਾ ਕਰਦਾ ਕ੍ਰਿਕਟ ਮੈਂ ਕਿਹਾ ਮਜ਼ਾਕ ਕਰਦੇ ਆ ਬਈ ਐਵੇਂ ਇੱਥੇ ਗੋਰਿਆਂ ਨੇ ਗੱਲ ਬਣਾ ਲਈ ਕ੍ਰਿਕਟ ਦੇ ਵਿੱਚ ਬਈ ਅਦਾਨੀ ਦੇ ਅਗੇਂਸਟ ਹੋਣੇ ਆ ਤੇ ਚਲੋ ਉਹਨੀ ਪ੍ਰਾਈਮ ਮਿਨਿਸਟਰ ਨੂੰ ਵੀ ਘੜੀਸ ਲਿਆ ਤੇ ਉਹ ਜੀ ਸਟੇਡੀਅਮ ਦਾ ਰੰਗ ਆ ਮੈਂ ਕਿਹਾ ਫੋਟੋਸ਼ਾਪ ਕਰ ਕਰਕੇ ਉਹ ਜਦੋਂ ਮੈਚ ਚੱਲੇ ਉਹ ਸੱਚੀ ਅਦਾਨੀ ਚ ਉਹ ਕ੍ਰਿਕਟ ਵਾਲੇ ਵੀ ਦਿਖਾ ਲੈਣ ਲੱਗ ਪਏ ਨਰਿੰਦਰ ਮੋਦੀ ਸਟੇਡੀਅਮ ਅਦਾਨੀ ਐਂਡ ਥੱਲੇ ਲਿਖਿਆ ਅਦਾਨੀ ਐਂਡ ਮੈਂ ਉਹ ਮੈਨੂੰ ਭੁਲੇਖਾ ਜਿਹਾ ਲੱਗਿਆ ਮੈਂ ਕਿਹਾ ਸ਼ਾਇਦ ਅਦਾਨੀ ਦਾ ਐਂਡ ਹੋ ਗਿਆ ਕਿਤੇ ਸ਼ਾਇਦ ਇਹ ਖਬਰ ਨਾ ਮੈਂ ਕਿਹਾ ਅਦਾਨੀ ਦਾ ਐਂਡ ਹੋ ਗਿਆ ਹੈ ਉਹ ਜਦ ਮੈਂ ਫਿਰ ਧਿਆਨ ਨਾ ਕਿਹਾ ਮੈਂ ਕਿਹਾ ਇਹ ਉਹ ਤਾਂ ਸੱਚੇ ਸੀਗੇ ਬਈ ਸਹੀ ਗੱਲ ਹੈ ਬਈ ਉਹ ਤਾਂ ਵੈਸੇ ਇੱਕ ਇੱਕ ਭਾਜੀ ਗਲਤੀ ਕਰ ਲਈ ਨਰਿੰਦਰ ਮੋਦੀ ਸਾਹਿਬ ਨੇ ਵੀ ਉਹਨਾਂ ਨੂੰ ਨਾ ਹੁਣੇ ਹੀ ਮੈਮੋਰੀਅਲ ਵੀ ਨਾਲੇ ਲਿਖ ਦੇਣਾ ਚਾਹੀਦਾ ਸੀ ਨਰਿੰਦਰ ਸਿੰਘ ਮੈਮੋਰੀਅਲ ਸਟੇਡੀਅਮ ਫਿਰ ਵੀ ਤਾਂ ਬਦਲਣਾ ਹੀ ਪੈਣਾ ਆ ਅਤੇ ਇਸ ਕਰਕੇ ਜਿਉਂਦੇ ਜੀ ਆਪਣੇ ਉੱਥੇ ਹਾਰ ਹੋਰ ਵੀ ਪਵਾ ਲੈਣੇ ਚਾਹੀਦੇ ਸੀ ਦੇਖੋ ਇੱਕ ਪਾਸੇ ਤਾਂ ਭਾਜੀ ਅਸੀਂ ਕਹਿੰਦੇ ਹਾਂ ਵੀ ਨਰਿੰਦਰ ਮੋਦੀ ਨੇ ਮੈਂ ਉੱਦਾਂ ਤੁਹਾਡੇ ਨਾਲ ਪਾਰਸ਼ਲੀ ਸਹਿਮਤ ਹਾਂ ਕਿ ਸਟੇਡੀਅਮ ਦੇ ਨਾਮ ਜਿਹੜੇ ਆ ਉਹ ਸਿੱਧੇ ਗੱਲ ਨਹੀਂ ਰੱਖਦੇ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਰੱਖਿਆ ਗਾਬਾ ਰੱਖਿਆ ਆ ਹੈ ਨਾ ਸਿਡਨੀ ਕ੍ਰਿਕਟ ਗਰਾਊਂਡ ਰੱਖਿਆ ਹੋਇਆ ਐਮ ਸੀ ਜੀ ਮੈਲਬਰਨ ਕ੍ਰਿਕਟ ਗਰਾਊਂਡ ਰੱਖਿਆ ਹੋਇਆ ਕਿਉਂ ਲੋਕਾਂ ਦੇ ਨਾਂ ਰੱਖਣੇ ਨੇ ਹੈ ਨਾ ਵੈਸਟਰਨ ਆਸਟ੍ਰੇਲੀਆ ਵਾਕਾ ਰੱਖਿਆ
ਹਾਂ
ਤੇ ਹਾਂ ਵਾਕਾ ਉਹ ਮਤਲਬ ਏਦਾਂ ਦੇ ਸਿੱਧੇ ਸਿੱਧੇ ਨਾਂ ਰੱਖੋ ਹੁਣ ਹੁਣ ਆਪਾਂ ਤਾਂ ਕਹਿੰਦੇ ਹਾਂ ਦਿੱਲੀ ਏਅਰਪੋਰਟ ਆਪਾਂ ਦਿੱਲੀ ਏਅਰਪੋਰਟ ਹੀ ਕਹਿ ਦੇਈਦਾ ਹੁਣ ਇੰਦਰਾ ਗਾਂਧੀ ਫਲਾਨਾ ਟਰਮੀਨਲ ਵਾਈ ਯੂ ਡੂ ਦੈਟ ਹੈ ਨਾ ਕਿਉਂ ਰੱਖਣੇ ਅਸੀਂ ਪਹਿਲਾਂ ਵੀ ਇਸ ਚੀਜ਼ ਦੇ ਵਿਰੋਧ ਸੀਗੇ ਵੀ ਇਹ ਅਸਲ 'ਚ ਰੁਝਾਨ ਬੰਦ ਕਰ ਦੇਣਾ ਚਾਹੀਦਾ ਆ ਹੁਣ ਕਿੰਨੀਆਂ ਸਕੀਮਾਂ ਗਾਂਧੀਆਂ ਦੇ ਨਾਂ 'ਤੇ ਆ ਮੇਰਾ ਖਿਆਲ ਸ਼ਾਇਦ ਗਿਣੀਆਂ ਸੀ 400-450 ਤੋਂ ਉੱਤੇ ਰਾਜੀਵ ਗਾਂਧੀ ਦੇ ਨਾਂ ਦੇ ਜੀ ਆਹ ਫਲਾਨਾ ਫਲਾਨਾ ਦੇ ਉਹ ਜੀ ਫਲਾਨਾ ਫਲਾਨਾ ਰਾਜੀਵ ਗਾਂਧੀ ਆ ਹੈ ਨਾ ਆਹ ਜੀ ਇੰਦਰਾ ਗਾਂਧੀ ਦੇ ਨਾਂ 'ਤੇ ਆ ਜਵਾਹਰ ਲਾਲ ਨਹਿਰੂ ਦੇ ਨਾਂ 'ਤੇ ਉਹ ਨਹਿਰੂ ਪਰਿਵਾਰ ਦੇ ਨਾਂ 'ਤੇ ਹੀ ਸਾਰੇ ਇੰਡੀਆ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਸਕੀਮਾਂ ਚੱਲਦੀਆਂ ਨੇ ਹਜ਼ਾਰਾਂ ਹੀ ਉੱਥੇ ਮਤਲਬ ਇਨਫਰਾਸਟ੍ਰਕਚਰਾਂ ਦੇ ਨਾਮ ਬਣੇ ਹੋਏ ਆ ਅਤੇ ਇੱਦਾਂ ਹੀ ਪਟੇਲ ਸਾਹਿਬ ਦੇ ਬਣੇ ਹੋਏ ਨੇ ਹੁਣ ਉਹ ਜਿਉਂਦੇ ਜੀ ਮਤਲਬ ਨਰਿੰਦਰ ਮੋਦੀ ਹੁਣੇ ਵੀ ਉਸੇ ਰਿਹਾ ਸੋ ਇਹ ਕਹਿਣ ਦਾ ਮਤਲਬ ਇਹ ਕਿ ਸੁੱਚਾ ਸਿੰਘ ਐਂਡ ਤਰਸੇਮ ਸਿੰਘ ਵਨ ਐਂਡ ਸੇਮ ਥਿੰਗ ਹੈ ਨਾ ਚਾਹੇ ਉਹ ਓਪੋਜੀਸ਼ਨ ਸੀ ਪਹਿਲਾਂ ਵਿਰੋਧ ਕਰ ਰਹੇ ਸੀ ਹੁਣ ਉਹੀ ਕੰਮ ਉਹ ਆਪ ਕਰ ਰਹੇ ਨੇ ਟੈਕਸ ਜਿਹੜੇ ਆ
ਅਮਨਦੀਪ ਇਹਦੇ ਵਿੱਚ ਪੋਲੀਟੀਕਲ ਪਾਰਟੀ ਦਾ ਕੋਈ ਕਸੂਰ ਨਹੀਂ ਹੁੰਦਾ ਪੋਲੀਟੀਕਲ ਬੰਦਿਆਂ ਦਾ ਕਸੂਰ ਨਹੀਂ ਹੁੰਦਾ ਇਹਦੇ ਵਿੱਚ ਤੁਹਾਡੀ ਸਮਾਜਿਕ ਧਾਰਨਾ ਦਾ ਵੀ ਕਾਫੀ ਹੱਦ ਤੱਕ ਇੱਕ ਜਿਹੜੀਆਂ ਸਮਾਜਿਕ ਕਨਸੈਪਸ਼ਨ ਬਣੀਆਂ ਆ ਸਮਾਜਿਕ ਧਾਰਨਾ ਹੈ ਜਿੱਦਾਂ ਸਾਡੇ ਕਲਚਰ ਦੇ ਵਿੱਚ ਇਹ ਆ ਸੀਰੀਅਸਲੀ ਦੇਖਿਓ ਜਾਓ ਤੁਸੀਂ ਆਕਾ ਜਿਹੜਾ ਤੁਹਾਡਾ ਹੁੰਦਾ ਮਾਲਕ ਹੁੰਦਾ ਨਾ ਉਹਨੂੰ ਉਹਦੀ ਉਹਨੂੰ ਖੁਸ਼ ਕਰਨ ਦੀ ਜਿਹੜੀ ਪ੍ਰਵਿਰਤੀ ਆ ਸਾਡੇ ਸਮਾਜ ਵਿੱਚ ਹੈਗੀ ਹੈ ਜਿੱਦਾਂ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਮਾਲਕ ਆ ਅਸੀਂ ਉਹਨੂੰ ਖੁਸ਼ ਕਰੀਏ ਉਹਦੇ ਨਾਂ ਤੇ ਕੰਮ ਉਲੀਕੀਏ ਉਹਨੂੰ ਉਹਨੂੰ ਹਮੇਸ਼ਾ ਆਪਣੇ ਫੇਵਰ ਵਿੱਚ ਕਰਨ ਦੀ ਕੋਸ਼ਿਸ਼ ਕਰੀਏ ਇਹ ਇਸ ਕੰਮ ਇਹ ਪੋਲੀਟੀਕਲ ਸੈਕਟਰ ਦੇ ਵਿੱਚ ਨਹੀਂ ਹੁੰਦਾ ਸਮਾਜਿਕ ਸੈਕਟਰ ਦੇ ਵਿੱਚ ਵੀ ਜਾਂ ਸਾਰੇ ਸਾਡੇ ਸਾਰੇ ਅਦਾਰਿਆਂ ਵਿੱਚ ਵੀ ਇੱਦਾਂ ਚੱਲਦਾ ਆ ਕਿ ਅਸੀਂ ਜਿਹੜੇ ਆਪਣੇ ਬੌਸ ਆ ਉਹਨੂੰ ਸਰਜੀ ਸਰਜੀ ਕਰਦੇ ਰਹਿੰਦੇ ਹਾਂ ਜਾਂ ਉਹਦਾ ਨਾਂ ਕਦੇ ਲੈਂਦੇ ਨਹੀਂ ਤੁਸੀਂ ਦੇਖਿਆ ਹੋਊਗਾ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕਨਵਰਸੇਸ਼ਨ ਹੁੰਦੀ ਆ ਕਿਤੇ ਉੱਥੇ ਸਰਜੀ ਸਰਜੀ ਬਹੁਤ ਕੀਤਾ ਜਾਂਦਾ ਫਲਾਨਾ ਸਰਜੀ ਫਲਾਨਾ ਸਰਜੀ ਉਹ ਕੀ ਹੁੰਦਾ ਕਿ ਜਿਹੜਾ ਮਾਲਕ ਆ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਤੋਂ ਫੇਵਰ ਲੈਣ ਦੀ ਕੋਸ਼ਿਸ਼ ਕਰਦੇ ਆ ਇਹੀ ਕਲਚਰ ਤੁਹਾਡਾ ਫਿਰ ਬੜਬੜੀਆਂ ਇੰਸਟੀਟਿਊਸ਼ਨਾਂ ਦੇ ਵਿੱਚ ਵੀ ਜਾਂਦਾ ਪੋਲੀਟੀਕਲ ਸੈਕਟਰ ਦੇ ਵਿੱਚ ਵੀ ਜਾਂਦਾ ਪੋਲੀਟਿਕਸ ਵਿੱਚ ਵੀ ਜਾਂਦਾ ਕਿਉਂਕਿ ਜਿਸ ਵੇਲੇ ਤੁਹਾਡਾ ਮਾਲਕ ਖੁਸ਼ ਹੋਵੇ ਉਹ ਤੁਹਾਨੂੰ ਫਿਰ ਫੇਵਰ ਕਰਦਾ ਗੱਲ ਕੀ ਆ ਨੈਪੋਟਿਜ਼ਮ ਜਾਂ ਜਿਹੜੀ ਤੁਸੀਂ ਇੱਕ ਤਰ੍ਹਾਂ ਨਾਲ ਫੇਵਰ ਕਰਦੇ ਆ ਕਿਸੇ ਨੂੰ ਉਹ ਜਿਹੜੀ ਪ੍ਰਵਿਰਤੀ ਆ ਉਹ ਸਾਰੇ ਪਾਸੇ ਖਿਲਰੀ ਪਈ ਆ ਉਹਦਾ ਹੀ ਕਾਰਨ ਆ ਕਿ ਜਦੋਂ ਕੋਈ ਵੀ ਸੈਕਸ਼ਨ ਪਾਵਰ ਦੇ ਵਿੱਚ ਆਉਂਦਾ ਉਹ ਆਪਣੇ ਮਾਲਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਇਹੀ ਕਾਂਗਰਸ ਦੇ ਦਰਮਿਆਨ ਰਾਜ ਦੇ ਵਿੱਚ ਰਿਹਾ ਇਹੀ ਪਹਿਲਾਂ ਸਾਡੇ ਜਿੰਨੇ ਵੀ ਰਾਜੇ ਹੋਏ ਆ ਜਾਂ ਸਾਡਾ ਜਿੰਨਾ ਵੀ ਪੋਲੀਟੀਕਲ ਸੈਟਅਪ ਰਿਹਾ ਆ ਜਿੰਨੀਆਂ ਵੀ ਪਾਰਟੀਆਂ ਆ ਉਹ ਉਹਦੇ ਵਿੱਚ ਇਹਦਾ ਜਿਹੜਾ ਇਹਦਾ ਇਹਦੀ ਪ੍ਰੈਜੈਂਸ ਰਹੀ ਆ ਤੇ ਹੁਣ ਜੇ ਨਰਿੰਦਰ ਮੋਦੀ ਦੇ ਨਾਂ ਤੇ ਇਹ ਸਟੇਡੀਅਮ ਰੱਖਣਾ ਵੈਸੇ ਨਹੀਂ ਚਾਹੀਦਾ ਸੀ ਇਹ ਸਟੇਡੀਅਮ ਗੁਜਰਾਤ ਸਟੇਡੀਅਮ ਰੱਖਦੇ ਜਾਂ ਹੈਦਰਾਬਾਦ ਸਟੇਡੀਅਮ
ਨਹੀਂ ਭਾਜੀ ਇਹ ਅਹਿਮਦਾਬਾਦ ਦੇ ਵਿੱਚ ਪਰਮਜੀਤ
ਅਹਿਮਦਾਬਾਦ ਸਟੇਡੀਅਮ ਰੱਖਦੇ ਅਹਿਮਦਾਬਾਦ ਸਟੇਡੀਅਮ ਰੱਖ ਦਿੰਦੇ ਨਾ ਤਾਂ ਉਹ ਜ਼ਿਆਦਾ ਸਾਰਥਿਕ ਹੋਣਾ ਸੀ ਉਹ ਸਾਰਿਆਂ ਦਾ ਸਾਂਝਾ ਲੱਗਦਾ ਆ ਤੇ ਉਹ ਸਾਰਿਆਂ ਦਾ ਸਾਡੇ ਦੇਸ਼ ਦਾ ਸਟੇਡੀਅਮ ਆ ਏਦਾਂ ਰੱਖਣੇ ਚਾਹੀਦੇ ਸੀ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਕਸੂਰ ਨਹੀਂ ਹੈ ਕਸੂਰ ਜਿੱਦਾਂ ਅਸੀਂ ਆਮ ਤੌਰ ਤੇ ਡਿਸਕਸ਼ਨ ਕਰਦੇ ਹੁੰਦੇ ਹਰਮਨ ਰੇਡੀਓ ਤੇ
ਰਿਲਾਇੰਸ ਨੇ ਕੀ ਦਿੱਤਾ, ਹੋ ਸਕਦਾ ਦੇਸ਼ ਨੂੰ ਫਾਇਦਾ ਹੀ ਹੋਇਆ ਹੋਵੇ, ਪਤਾ ਨੀ ਹੈਗਾ, ਯੂ ਨੈਵਰ ਨੋ ਕਿ ਜਿਹੜਾ ਅਦਾਨੀ ਐਂਡ ਰਿਲਾਇੰਸ ਐਂਡ ਰੱਖਿਆ ਆ ਉਹ ਸਪੋਂਸਰਡ, ਉਹਨਾਂ ਤੋਂ ਕਿੰਨੇ ਕਿੰਨੇ ਪੈਸੇ ਲਏ ਆ ਤੇ ਸਟੇਡੀਅਮ ਦੀ ਜਿਹੜੀ ਬਣਵਾਈ ਆ ਉਹਦੇ ਵਿੱਚ ਫਿਰ ਉਹ ਫਾਇਦਾ ਹੀ ਹੁੰਦਾ ਹੋਊਗਾ, ਕਿਉਂਕਿ ਸਾਨੂੰ ਪਤਾ ਨਾ
ਹੁਣ ਜਿੱਦਾਂ ਇਹ ਗੱਲ ਉਦਾਂ ਵਾਚਣ ਵਾਲੀ ਆ ਦੇਖਣ ਵਾਲੀ ਆ, ਅਗਰ ਉਹਨਾਂ ਦੇ ਨਾਂ ਤੇ ਐਂਡ ਰੱਖੇ ਤਾਂ ਹੋ ਸਕਦੀ ਉਹਨਾਂ ਦੀ ਕਾਫੀ ਉੱਥੇ ਡੋਨੇਸ਼ਨ ਹੋਵੇ, ਕੰਟਰੀਬਿਊਸ਼ਨ ਹੋਵੇ, ਪਰ ਤੁਹਾਨੂੰ ਕ੍ਰਿਟੀਸਿਜ਼ਮ ਤਾਂ ਇਹ ਵੀ ਆਊਗਾ ਕਿ ਡੋਨੇਸ਼ਨ ਕੰਪਨਸੇਸ਼ਨ ਜਿਹੜੀ ਡੋਨੇਸ਼ਨ ਦਿੱਤੀ ਆ ਉਹ ਕਿੱਥੋਂ ਆਈ ਆ, ਉਹ ਉੱਥੇ ਲੋਕਾਂ ਦਾ ਹੀ ਪੈਸਾ ਹੋਊਗਾ ਨਾ, ਲੋਕਾਂ ਤੋਂ ਦਾ ਪ੍ਰੋਫਿਟ ਮਾਰਜਨ ਜਿੰਨੇ ਵੀ ਵਧੇ ਹੋਊਗੇ ਉਹਨਾਂ ਦੀ ਕੰਪਨੀਆਂ ਦੇ ਉੱਥੋਂ ਹੀ ਦਿੱਤਾ ਹੋਊਗਾ। ਜੇਕਰ ਉੱਥੋਂ ਵੀ ਦਿੱਤਾ ਹੋਊਗਾ, ਜਿਸ ਵੇਲੇ ਕੋਈ ਵੀ ਪ੍ਰੋਫਿਟ ਮਾਰਜਨ ਕ੍ਰੀਏਟ ਕੀਤਾ ਜਾਂਦਾ ਤਾਂ ਉਹ ਇਨਵੈਸਟ ਕੀਤਾ ਜਾਂਦਾ, ਜਿਸ ਵੇਲੇ ਇਨਵੈਸਟਮੈਂਟ ਹੁੰਦੀ ਆ ਸਮਾਜ ਦੇ ਵਿੱਚ ਤਾਂ ਉਹ ਲੋਕਾਂ ਨੂੰ ਉਹਦੇ ਨਾਲ ਰੁਜ਼ਗਾਰ ਮਿਲਦੇ ਆ। ਬਹੁਤ ਕ੍ਰਿਟੀਸਿਜ਼ਮ ਹੋ ਰਿਹਾ ਅਮਨਦੀਪ ਪ੍ਰਾਈਵੇਟ ਸੈਕਟਰ ਦਾ, ਇਸ ਵੇਲੇ ਦੁਨੀਆਂ ਦੇ ਵਿੱਚ ਬੜਾ ਕ੍ਰਿਟੀਸਿਜ਼ਮ ਹੋ ਰਿਹਾ ਕਿ ਇਹ ਸਰਕਾਰੀ ਖੇਤਰ ਦੇ ਵਿੱਚ ਸਭ ਕੁਝ ਹੋਣਾ ਚਾਹੀਦਾ, ਪਰ ਜੇ ਸਰਕਾਰੀ ਖੇਤਰ ਜੇ ਤੁਸੀਂ ਨਿਗਾਹ ਮਾਰ ਕੇ ਦੇਖੋ ਨਾ, ਪਿੱਛੇ ਸਰਕਾਰੀ ਜਿੰਨੇ ਵੀ ਖੇਤਰ ਆ ਉਹ ਸਾਰੇ ਸਿੱਕ ਆ, ਬਿਮਾਰ ਆ, ਉੱਥੇ ਕੰਮ ਨਹੀਂ ਹੁੰਦੇ।
ਬਿਲਕੁਲ,
ਜੇ ਇਹ ਸਾਰਾ ਸਾਰਾ ਕੁਛ ਇਸ ਵੇਲੇ ਤੁਸੀਂ ਸਰਕਾਰ ਨੂੰ ਦੇ ਦਿਓ, ਜਿਸ ਵੇਲੇ ਜਿੱਦਾਂ ਇਸ ਵੇਲੇ ਕੰਮ ਹੋ ਰਿਹਾ, ਜਿੱਦਾਂ ਚੀਜ਼ਾਂ ਸਸਤੀਆਂ ਹੋ ਰਹੀਆਂ, ਜਿੱਦਾਂ ਕੱਪੜਾ ਸਸਤਾ ਹੋ ਰਿਹਾ, ਇਲੈਕਟ੍ਰੋਨਿਕਸ ਆਈਟਮ ਸਸਤੀਆਂ ਹੋ ਰਹੀਆਂ, ਜਾਂ ਆਟੋਮੋਬਾਈਲ ਦੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ, ਇਹ ਤਾਂ ਹੀ ਹੋ ਰਿਹਾ ਕਿ ਕੰਪੀਟੀਸ਼ਨ ਬਹੁਤ ਆ, ਕੱਟ ਥਰੋਟ ਕੰਪੀਟੀਸ਼ਨ ਆ। ਅੱਜ ਇੱਕ ਕੋਈ ਕਾਰ ਇੰਡਸਟਰੀ ਆਪਣੀ ਕਾਰ ਦੇ ਵਿੱਚ ਥੋੜਾ ਜਿਹਾ ਵੀ ਕੋਈ ਲੂਪ ਹੋਲ ਛੱਡ ਵੀ ਉਹਦੀ ਕਾਰ ਇੱਕਦਮ ਵਿਕਣੋਂ ਹਟ ਜਾਂਦੀ ਹੈ, ਰੌਲਾ ਪੈ ਜਾਂਦਾ ਕਿ ਉਹਦੀ ਉਸ ਕੰਪਨੀ ਦੀ ਕਾਰ ਦੇ ਵਿੱਚ ਇੰਨੇ ਕੰਪੈਟੀਟਿਵ ਐਡਵਾਂਟੇਜ ਨਹੀਂ ਆ, ਜਾਂ ਇੰਨੀ ਕੁਆਲਿਟੀ ਘੱਟ ਆ, ਇੱਕਦਮ ਰਫੜ ਪੈ ਜਾਂਦਾ ਜਾਂ ਉਹਦੀ ਸੇਲਸ ਘੱਟ ਜਾਂਦੀ ਆ। ਜਿਹੜੀ ਪ੍ਰਾਈਵੇਟ ਸੈਕਟਰ ਆ ਨਾ, ਜੇ ਦੇਖਿਆ ਜਾਵੇ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ ਆਪਣੇ ਸਮਾਜ ਦੇ ਵਿੱਚ, ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖ ਲਓ, ਅੱਜ ਤੋਂ 25 ਸਾਲ ਪਹਿਲਾਂ ਜਾਂ ਅੱਜ ਤੋਂ 50 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਦੀ ਅਸੀਂ ਤਮੰਨਾ ਵੀ ਨਹੀਂ ਕਰਦੇ ਸੀ, ਇਮੈਜੀਨੇਸ਼ਨ ਵੀ ਨਹੀਂ ਕਰ ਸਕਦੇ ਸੀ, ਉਹ ਤੁਹਾਡੇ ਡੋਰ ਸਟੈਪ 'ਤੇ ਹੋਣੀਆਂ ਔਰ ਬਹੁਤ ਘੱਟ ਪ੍ਰਾਈਸਿਸ 'ਤੇ ਹੋਣੀਆਂ। ਇਹ ਜ਼ਰੂਰ ਆ ਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀ ਕਾਫੀ ਸਕੇਰਸਿਟੀ ਹੈ, ਉਹਦੇ ਕਰਕੇ ਉਹ ਚੀਜ਼ਾਂ ਕਾਫੀ ਮਹਿੰਗੀਆਂ ਹੋਈਆਂ, ਥੋੜ੍ਹੀਆਂ ਕੰਪੈਟੀਵਲੀ ਮਹਿੰਗੀਆਂ ਹੋਈਆਂ, ਪਰ ਇੰਨੀਆਂ ਵੀ ਨਹੀਂ ਮਹਿੰਗੀਆਂ ਹੋਈਆਂ ਕਿ ਅਸੀਂ ਉਹਨੂੰ ਅਫੋਰਡ ਨਹੀਂ ਕਰ ਸਕਦੇ। ਹੁਣ ਤੁਸੀਂ ਪੰਜਾਬ ਵਿੱਚ ਜਾ ਕੇ ਦੇਖੋ, ਹਿੰਦੁਸਤਾਨ ਦੇ ਵਿੱਚ ਜਾ ਕੇ ਦੇਖੋ, 25 ਸਾਲ ਪਹਿਲਾਂ ਤੋਂ ਹੁਣ ਤੋਂ ਕੰਪੈਰੀਜ਼ਨ ਕਰੋ, ਤੁਹਾਨੂੰ ਉੱਥੇ ਖੁਸ਼ਹਾਲੀ ਲੱਗੂਗੀ, ਚਾਹੇ ਤੁਸੀਂ ਮੰਨੋ ਜਾਂ ਨਾ ਮੰਨੋ। ਇਹ ਕਿਉਂ ਹੋਇਆ, ਕੋਈ ਵੀ ਸਰਕਾਰ ਆਈ ਹੈ ਹਿੰਦੁਸਤਾਨ ਦੇ ਵਿੱਚ, ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਉਹ ਬੀਜੇਪੀ ਦੀ ਹੋਵੇ, ਜਾਂ ਕੋਈ ਹੋਰ ਮਿਕਸਡ ਸਰਕਾਰ ਹੋਵੇ, ਕੰਮ ਤਾਂ ਉਹਨੇ ਖੈਰ ਕੀਤੇ ਆ, ਇਹ ਸਾਨੂੰ ਮੰਨਣਾ ਪਊਗਾ।
ਭਾਜੀ, ਇਹ ਜਿਹੜਾ ਸਟੇਡੀਅਮ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਅਤੇ ਜੀ ਐਸ ਚਾਲ ਹੁਣੀ ਬਹੁਤ ਸੋਹਣੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਕਹਿੰਦੇ ਵੀ ਇਸ ਸਟੇਡੀਅਮ ਦਾ ਜਿਹੜਾ ਨਾਮ ਸੀ ਪਹਿਲਾਂ, ਇਹ ਵੱਲਭ ਭਾਈ ਪਟੇਲ ਨਾਮ ਸੀਗਾ, ਹਾਂਜੀ, ਅਤੇ ਇਹਦੀ ਕੰਸਟਰਕਸ਼ਨ ਜਿਹੜੀ ਆ 2016 ਦੇ ਵਿੱਚ ਸ਼ੁਰੂ ਹੋਈ, ਅਤੇ ਇਸਦੀ ਐਸਟੀਮੇਟ ਕੋਸਟ ਜਿਹੜੀ ਆ ਲਾਗਤ 800 ਕਰੋੜ ਰੁਪਈਏ ਹੋਣੀ ਸੀ, ਅਤੇ ਇਸ ਨੂੰ ਦੁਬਾਰਾ ਰੀਫਰਬਿਸ਼ ਕੀਤਾ ਗਿਆ, ਅਤੇ 63 ਏਕੜ ਦਾ ਪਲਾਟ ਹੈ, ਅਤੇ ਇਸ ਸਟੇਡੀਅਮ ਦੀ ਕਪੈਸਿਟੀ ਹੈਗੀ 1,32,000, ਜਿਹੜੀ ਤੁਸੀਂ ਦੱਸ ਚੁੱਕੇ ਹਾਂ, ਅਤੇ ਇਹ ਮੈਲਬਨ ਦਾ ਜਿਹੜਾ 90,000 ਦੀ ਕਪੈਸਿਟੀ ਦਾ, ਉਸ ਨੂੰ ਕਾਫੀ ਉਸ ਤੋਂ ਵੱਡਾ ਆ, ਅਤੇ ਇਸ 3 ਐਂਟਰੀ ਪੁਆਇੰਟ ਹੈ, ਵਰਲਡ ਕਲਾਸ ਫੈਸਿਲਿਟੀਜ਼ ਹੈ, ਇਹਦੇ ਵਿੱਚ ਬਿਲਟ ਇਨ ਕਲੱਬ ਹਾਊਸ ਹੈ, 55 ਕਮਰੇ ਆ, ਅਤੇ ਇਸ ਦੇ ਵਿੱਚ ਇਨਡੋਰ ਆਊਟਡੋਰ ਗੇਮਸ, ਰੈਸਟੋਰੈਂਟ ਅਤੇ ਓਲੰਪਿਕ ਸਾਈਜ਼ ਸਵਿਮਿੰਗ ਪੂਲ, ਜਿਮ, 3D ਪ੍ਰੋਜੈਕਟ, ਥੀਏਟਰ ਆਦਿ ਹੈ। ਮੈਂ ਗੱਲ ਕਰ ਰਿਹਾ ਸੀਗਾ ਕਿ ਅਦਾਨੀ ਜਾਂ ਰਿਲਾਇੰਸ ਦੇ ਜਿਹੜੇ ਸਪੋਂਸਰਸ਼ਿਪ ਹੈ, ਅਮਰੀਕ ਭਾਜੀ, ਚਲੋ ਆਪਾਂ ਛੋਟੇ ਲੈਵਲ ਦੀ ਗੱਲ ਕਰਦੇ ਹਾਂ, ਆਮ ਲੈਵਲ ਦੀ ਗੱਲ ਕਰਦੇ ਹਾਂ, ਹੁਣ ਮਤਲਬ ਆਪਾਂ ਕਿਤੇ ਕੋਈ ਹਸਪਤਾਲ ਬਣ ਰਿਹਾ, ਕਿਤੇ ਕੋਈ ਸਕੂਲ ਬਣ ਰਿਹਾ ਹੈ ਨਾ, ਮਤਲਬ ਪ੍ਰਾਈਵੇਟ ਕਹਿ ਲਓ ਕਿ ਕਮਿਊਨਿਟੀ ਪ੍ਰੋਜੈਕਟ ਬਣ ਰਹੇ ਨੇ, ਤਾਂ ਉੱਥੇ ਵੀ ਇੱਦਾਂ ਹੀ ਇਕੱਠੇ ਕਰਦੇ ਆ ਪੈਸੇ, ਵੀ ਤੁਸੀਂ ਜੀ ਕਮਰੇ ਦੇ ਪੈਸੇ ਦੇ ਦਿਓ, ਕਮਰੇ 'ਤੇ ਤੁਹਾਡੀ ਪਲੇਟ ਲਾ ਦਾਂਗੇ, ਹੈ ਨਾ, ਇੱਦਾਂ ਹੀ ਹੁੰਦੀ ਹੈ ਨਾ, ਵੀ ਤੁਸੀਂ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਤੁਸੀਂ ਦਰਬਾਰ ਸਾਹਿਬ ਵੀ ਚਲ ਜਾਓ,
ਸਕੂਲਾਂ ਦੇ ਵਿੱਚ ਅਮਨਦੀਪ ਕਈ ਜਿਹੜੇ ਹਾਲ ਆ ਜਾਂ ਕੋਈ ਪਲੇ ਗਰਾਊਂਡ ਆ, ਉਹ ਕਈ ਜਿਹੜੇ ਪ੍ਰਿੰਸੀਪਲ ਹੁੰਦੇ ਕਾਫੀ ਸਾਜਗਾਰ ਪ੍ਰਿੰਸੀਪਲ ਹੁੰਦੇ, ਵਧੀਆ ਪ੍ਰਿੰਸੀਪਲ ਹੁੰਦੇ, ਉਹਨਾਂ ਦੇ ਨਾਂ ਤੇ ਰੱਖੇ ਹੋ ਆ।
ਤੇ ਦੂਜਾ ਆਪਣੇ ਸਰੀ ਦੇ ਵਿੱਚ ਉੱਥੇ ਆਪਣਾ ਮੇਰਾ ਖਿਆਲ ਇੱਕ ਹੋਸਪਿਟਲ ਦੇ ਵਿੱਚ ਇੱਕ ਸੈਕਸ਼ਨ, ਐਮਰਜੈਂਸੀ ਸੈਕਸ਼ਨ ਵੀ ਗੁਰੂ ਸਾਹਿਬਾਂ ਦੇ ਨਾਂ 'ਤੇ ਆ ਜਾਂ ਸਿੱਖ ਸ਼ਖਸੀਅਤਾਂ ਦੇ ਨਾਂ 'ਤੇ ਆ, ਉਹਨਾਂ ਦੀ ਕੋਸਟ ਹੁੰਦੀ ਆ 1.5-2 ਮਿਲੀਅਨ ਡਾਲਰ। ਅਸੀਂ ਐਡਮਿੰਟਨ ਗਏ ਸੀਗੇ, ਉੱਥੇ ਵੀ ਇੱਕ ਕੈਂਸਰ ਕੇਅਰ ਦੀ ਜਿਹੜੀ ਪੂਰੀ ਯੂਨਿਟ ਹੈ ਉਹ ਵੀ ਸਿੱਖ ਗੁਰੂਆਂ ਦੇ ਨਾਂ ਦੇ ਉੱਤੇ, ਮੈਨੂੰ ਹੁਣ ਨਾਮ ਨਹੀਂ ਯਾਦ ਹੈਗਾ, ਪਰ ਅਸੀਂ ਗਏ ਸੀ ਉੱਥੇ, ਵੀਡੀਓ ਵੀ ਬਣਿਆ ਹੋਇਆ ਸੀ। ਸੋ ਇਹੋ ਜਿਹੇ ਕਈ ਵਾਰੀ ਹੁੰਦਾ ਕਿ ਕਮਿਊਨਿਟੀ ਦੇ ਵਿੱਚੋਂ ਤੁਸੀਂ ਸਪੋਂਸਰ ਕਰਵਾ ਲੈਂਦੇ ਆ। ਹੁਣ ਸਾਡੇ ਪਿੰਡ ਸਕੂਲ ਬਣ ਰਿਹਾ ਆ, ਸਾਡੇ ਪਿੰਡ ਦੇ ਕਈ ਸ਼ਖਸੀਅਤਾਂ ਨੇ ਉਹ ਇੱਕ ਇੱਕ ਦੋ ਦੋ ਕਮਰੇ ਆਪਣੇ ਬਜ਼ੁਰਗਾਂ ਦੇ ਨਾਂ ਦੇ ਬਣਵਾ ਰਹੇ ਨੇ। ਸੋ ਇਸ ਕਰਕੇ ਕਈ ਵਾਰੀ ਇਹ ਇਸ ਤਰ੍ਹਾਂ ਨਾਲ ਪੈਸੇ ਤੁਸੀਂ ਇਕੱਠੇ ਕਰਕੇ ਇੱਕ ਕਮਿਊਨਿਟੀ ਪ੍ਰੋਜੈਕਟ ਬਣਾਉਂਦੇ ਹੋ। ਮੈਨੂੰ ਅਮਸ਼ੋਰ ਚਾਲ ਸਾਹਿਬ ਦੀ ਆਪਾਂ ਡਿਊਟੀ ਲਾ ਦਿੰਦੇ ਹਾਂ ਕਿ ਉਹ ਥੋੜ੍ਹਾ ਜਿਹਾ ਡਾਟਾ ਕੱਢ ਕੇ ਲਿਆਉਣ ਕੇ ਚੰਦਾਨੀ ਅਤੇ ਅੰਬਾਨੀ ਉਹਨਾਂ ਦਾ ਕੀ ਕੰਟਰੀਬਿਊਸ਼ਨ ਰਿਹਾ ਹੈ ਨਾ। ਅਤੇ ਬਾਕੀ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਅਦਾਨੀ ਐਂਡ ਮੋਦੀ ਸਰਕਾਰ ਬਣਨ ਤੋਂ ਪਹਿਲਾਂ ਦਾ ਹੈ ਅਤੇ ਹੁਣ ਇਹਨਾਂ ਦੋਹਾਂ ਨੇ 250 ਕਰੋੜ ਅਤੇ ਇੱਕ ਕੋਰਪੋਰੇਟ ਬਾਕਸ ਲੀਜ਼ 'ਤੇ ਲਿਆ ਹੈ 25 ਸਾਲਾਂ ਲਈ 250 ਕਰੋੜ ਦੇ ਕੇ। ਸੋ ਵਿਚ ਇਜ਼ ਨੋਟ ਬੈਡ ਭਾਅ ਜੀ, ਕੀ ਖਿਆਲ ਹੈ?
ਇਹ ਤਾਂ ਵਧੀਆ, ਇਹ ਤਾਂ ਅਮਨਦੀਪ ਵਧੀਆ ਗੱਲ ਆ। ਹੁਣ ਇਸੇ ਸਟੇਡੀਅਮ ਬਾਰੇ ਗੱਲ ਕਰਦੇ ਹਾਂ, ਅਸੀਂ ਪਰਸਨਲੀ 70ਵਿਆਂ ਦੇ ਵਿੱਚ ਜਾਂ 80ਵਿਆਂ ਦੇ ਵਿੱਚ ਫਿਰੋਜ਼ਸ਼ਾਹ ਕੋਟਲਾ ਦਿੱਲੀ ਜਾਂਦੇ ਹੁੰਦੇ ਸੀ, ਬਰਡਨ ਪਾਰਕ ਅੰਮ੍ਰਿਤਸਰ ਜਾਂਦੇ ਹੁੰਦੇ ਸੀ, ਈਡਨ ਗਾਰਡਨ ਕਲਕੱਤਾ ਜਾਂਦੇ ਹੁੰਦੇ, ਗ੍ਰੀਨ ਪਾਰਕ ਕਾਨਪੁਰ ਜਾਂਦੇ ਹੁੰਦੇ ਸੀ। ਉਹ ਜਿਹੜੇ ਸਟੇਡੀਅਮ ਹੁੰਦੇ ਸੀ ਨਾ, ਉਹਨਾਂ ਦੇ ਵੀ ਉਹਨਾਂ ਦੀ ਇੰਨੀ ਹਾਲਤ ਮੰਦੀ ਖਸਤਾ ਹੁੰਦੀ ਸੀ, ਜਿੱਦਾਂ ਵਿਆਹ ਦੇ ਵਿੱਚ ਅੱਗੇ ਕਨਾਤਾਂ ਨਹੀਂ ਲਾਉਂਦੇ ਹੁੰਦੇ ਸੀ, ਉੱਦਾਂ ਉਹ ਸਟੇਡੀਅਮ ਹੁੰਦੇ ਸੀ। ਲੱਕੜੀ ਦੇ ਉਹਨਾਂ ਨੂੰ ਟੈਂਪਰੇਰੀ ਉੱਥੇ ਬੈਠਣ ਨੂੰ ਬਣਾਉਣੇ, ਸੀਟਿੰਗ ਪਲਾਨ ਬਣਾਉਣੀ, ਤੇ ਉੱਪਰ ਕਨਾਤਾਂ ਲਾਉਂਦੇ ਹੁੰਦੇ ਸੀ ਧੁੱਪ ਨੂੰ। ਉਹਨੂੰ ਨਾ ਕਈ ਵਾਰੀ ਜਿਹੜੇ ਬੀਬੀਸੀ ਦੇ ਕਮੈਂਟੇਟਰ ਹੁੰਦੇ ਸੀ, ਉਦੋਂ ਇੰਗਲਿਸ਼ ਕਮੈਂਟਰੀ ਕਰਦੇ ਹੁੰਦੇ ਸੀ, ਹੱਸਦੇ ਹੁੰਦੇ ਸੀ, ਜਿੱਦਾਂ ਖੰਘਣਾ ਕਹਿਣਾ, ਇੱਥੇ ਡਸਟ ਬਹੁਤ ਆ, ਇੱਥੇ ਮੱਖੀਆਂ ਬਹੁਤ ਆ, ਇੱਥੇ ਆਹ ਆ ਉਹ ਆ, ਇੱਕ ਤਰ੍ਹਾਂ ਦੇ ਨਾਲ ਦੇਸ਼ ਦਾ ਮਾਹੌਲ ਉਹ ਉਡਾਉਂਦੇ ਹੁੰਦੇ ਸੀ। 70ਵਿਆਂ ਦੇ ਵਿੱਚ 80ਵਿਆਂ ਦੇ ਵਿੱਚ ਭਾਰਤੀ ਜਿਹੜੀ ਸਪੋਰਟਿੰਗ ਸਟਰਕਚਰ ਹੁੰਦਾ ਸੀ ਉਹਦਾ, ਤੇ ਹੁਣ ਦੇਖੋ ਭਾਰਤ ਦੇ ਜਿਹੜੇ ਸਟੇਡੀਅਮ ਆ, ਚਾਹੇ ਉਹ ਦਿੱਲੀ ਦਾ ਸਟੇਡੀਅਮ ਹੋਵੇ, ਚਾਹੇ ਈਡਨ ਗਾਰਡਨ ਕਲਕੱਤਾ ਦਾ ਹੋਵੇ, ਕਾਨਪੁਰ ਦਾ ਹੋਵੇ, ਹੁਣ ਜਿਹੜਾ ਤੁਸੀਂ ਨਵਾਂ ਸਟੇਡੀਅਮ ਬਣਾਇਆ ਨਰਿੰਦਰ ਮੋਦੀ ਸਟੇਡੀਅਮ ਹੈ, ਜਾਂ ਹੋਰ ਜਿੰਨੇ ਵੀ ਸਟੇਡੀਅਮ ਆ, ਉਹ ਕਿੰਨੇ ਵਰਲਡ ਕਲਾਸ ਸਟੇਡੀਅਮ ਆ। ਤੇ ਮੈਨੂੰ ਲੱਗਦਾ ਹੈ ਕਿ ਹੁਣ ਜਿੱਦਾਂ ਕਿਹਾ ਜਾ ਰਿਹਾ ਹੈ ਕਿ 2032 ਦੇ ਵਿੱਚ ਜਿਹੜੀਆਂ ਓਲੰਪਿਕਸ ਬ੍ਰਿਸਬੇਨ ਵਿੱਚ ਹੋ ਸਕਦੀਆਂ, ਬੜਾ ਵੱਡਾ ਦਾਅਵੇਦਾਰ ਆ। ਮੇਰੇ ਖਿਆਲ ਦੇ ਵਿੱਚ 2040 ਜਾਂ 2042 ਇੱਥੋਂ ਬਾਅਦ ਜਿਹੜੀਆਂ ਓਲੰਪਿਕਸ ਆ ਉਹ ਭਾਰਤ ਵਿੱਚ ਦਿੱਲੀ ਸ਼ਹਿਰ ਵਿੱਚ ਵੀ ਹੋ ਸਕਦੀਆਂ, ਇੱਦਾਂ ਵੀ ਕਿਹਾ ਜਾ ਸਕਦਾ। ਉਹ ਵੀ ਭਾਰਤੀਆਂ ਦੀ ਉਪਲਬਧੀ ਹੋਊਗੀ, ਕਿਸੇ ਪਾਰਟੀ ਦੀ ਉਪਲਬਧੀ ਨਹੀਂ ਹੋਊਗੀ। ਉਹਦੇ 'ਚ ਇਹ ਨਹੀਂ ਕਹੋਗੇ ਨਰਿੰਦਰ ਮੋਦੀ ਦੀ ਉਪਲਬਧੀ ਆ ਜਾਂ ਹੋਰ ਕਿਸੇ ਪਾਰਟੀ ਦੀ ਉਪਲਬਧੀ ਆ, ਉਹ ਸਾਡੀ ਆਪਣੀ ਉਪਲਬਧੀ ਹੋਊਗੀ। ਤਰੱਕੀ ਕੀਤੀ ਆ ਹਿੰਦੁਸਤਾਨ ਨੇ, ਹਰ ਖੇਤਰ ਦੇ ਵਿੱਚ ਬਹੁਤ ਤਰੱਕੀ ਕੀਤੀ, ਸਪੋਰਟਿੰਗ ਅਰੀਨਾ ਦੇ ਵਿੱਚ ਕਾਫੀ ਤਰੱਕੀ ਕੀਤੀ ਆ, ਕਿਉਂਕਿ ਥੋੜ੍ਹਾ ਸਪੋਰਟਿੰਗ ਕਲਚਰ ਨਹੀਂ ਆ ਕਿ ਛੋਟੀਆਂ ਜਿਹੜੀਆਂ ਖੇਡਾਂ ਆ, ਜਿੱਦਾਂ ਸਵਿਮਿੰਗ ਆ ਜਾਂ ਹੋਰ ਛੋਟੀਆਂ ਜਿਹਦੇ ਵਿੱਚ ਚੀਨ ਕਾਫੀ ਮਾਰ ਕੇ ਮਾਰਦਾ ਆ, ਉਹਨਾਂ ਵਿੱਚ ਨਹੀਂ ਪਏ ਅਸੀਂ। ਜਿਹੜੇ ਉਹਨਾਂ ਵਿੱਚ ਪਾਵਾਂਗੇ, ਤੁਸੀਂ ਦੇਖੋਗੇ ਓਲੰਪਿਕ ਦੇ ਵਿੱਚ ਵੀ ਸਾਡੀ ਇਹ ਝੰਡੀ ਹੈ ਨਾ, ਉਹ ਲਹਿਰਾਇਆ ਕਰੇਗੀ।
ਪਾਣੀ ਵਾਲੀਆਂ ਖੇਡਾਂ ਦੀ ਗੱਲ ਨਾ ਕਰੋ, ਮੈਂ ਨਹੀਂ ਪੈਣਾ ਚਾਹੁੰਦਾ ਪਾਣੀ ਵਾਲੀਆਂ ਖੇਡਾਂ 'ਚ, ਕਿਉਂਕਿ ਉਹ ਗਿੱਲਾ ਹੋ ਜਾਂਦਾ ਬੰਦਾ ਨਾ। ਸੋ ਇਸ ਕਰਕੇ ਭਾਅ ਜੀ
ਬਹੁਤ ਤਾਂ ਡਰ ਵੀ ਲੱਗਦਾ।
ਆਹੋ, ਅਤੇ ਸਾਡੇ ਨਾ ਜਿੱਦਾਂ ਹੁਣ ਤੁਸੀਂ ਮਾਸਟਰ ਹੋ, ਸਾਡੇ ਟੀਚਰ ਕਹਿੰਦੇ ਪੁੱਛਣ ਲੱਗ ਪਏ ਨਾ, ਨਵਾਂ ਆਇਆ ਟੀਚਰ, ਅਤੇ ਕਹਿੰਦੇ ਵੀ ਸਾਰਿਆਂ ਨੂੰ ਖੜ੍ਹੇ ਕਰਕੇ ਪੁੱਛਣਾ ਹੁੰਦਾ ਨਾ, ਵੀ ਉਹ ਬੰਦੇ ਬੱਚੇ ਦਾ ਪਤਾ ਲੱਗ ਜਾਂਦਾ ਵੀ ਇਹਦਾ ਮੈਂਟਲ ਲੈਵਲ ਕੀ ਆ, ਤੋ ਪੁੱਛਣ ਲੱਗ ਗਿਆ ਵੀ ਤੂੰ ਕੀ ਬਣਨਾ। ਹੁਣ ਜਿਹੜੇ ਹੁਸ਼ਿਆਰ ਨਿਆਣੇ ਸੀਗੇ ਮਨੀਟਰ ਮਿਟਰ, ਉਹ ਤਾਂ ਮੋਹਰੇ ਬਹਿੰਦੇ ਹੁੰਦੇ ਆ, ਅਤੇ ਸਾਡੇ ਵਰਗੇ ਨਲਾਇਕ ਜਿਹੜੇ ਉਹ ਪਿੱਛੇ ਜਿਹੇ ਹੁੰਦੇ ਆ, ਤਾਂ ਉਹ ਮੋਹਰੇ ਪੁੱਛਣਾ ਸ਼ੁਰੂ ਕੀਤਾ। ਅਤੇ ਪਹਿਲਾਂ ਕੁੜੀਆਂ ਮੁੰਡੇ, ਕੋਈ ਕਹੇ ਮੈਂ ਡਾਕਟਰ ਬਣਨਾ, ਕੋਈ ਕਹੇ ਮੈਂ ਇੰਜੀਨੀਅਰ ਬਣਨਾ, ਕੋਈ ਕਹੇ ਮੈਂ ਪਾਇਲਟ ਬਣਨਾ, ਹੈ ਨਾ, ਅਤੇ ਸਾਰੇ ਇੱਦਾਂ ਬਣ ਗਏ। ਤਾਂ ਜਦੋਂ ਨਾ ਪਿੱਛੇ ਆਏ ਤਾਂ ਸਾਡਾ ਇੱਕ ਮਿੱਤਰ ਸੀਗਾ, ਉਹਦੇ ਨੰਬਰ ਬੜੇ ਘੱਟ ਆਉਂਦੇ ਹੁੰਦੇ ਸੀ, ਅਤੇ ਉੱਦਾਂ ਉਹ ਨਹਾਉਂਦਾ ਵੀ ਲੰਗੇ ਡੰਗੇ ਸੀ ਸਾਡੇ ਮੰਗਰ, ਤਾਂ ਉਹਦੀ ਵਾਰੀ ਆ ਗਈ। ਉਹ ਕਹਿੰਦਾ ਵੀ ਹੁਣ ਹਜੇ ਵੀ ਬਹੁਤ ਮਜ਼ਾਕ ਕਰੀਦਾ ਉਹਦੇ ਨਾਲ, ਉਹ ਕਹਿੰਦਾ ਵੀ ਸਾਰੇ ਤਾਂ ਬਣ ਹਟੇ, ਕੋਈ ਡਾਕਟਰ ਬਣ ਹਟਿਆ ਵੀ। ਜਦੋਂ ਫਿਰ ਕਹਿੰਦਾ ਵੀ ਮੈਂ ਸੋਚਿਆ ਵੀ ਮੈਂ ਪਹਿਲਾਂ ਡਾਕਟਰ ਕਹਿ ਦੇਵਾਂ, ਫਿਰ ਮੈਂ ਸੋਚਿਆ ਵੀ ਉਹ ਜਿਹੜੇ 80-90% ਨੰਬਰ ਲੈਂਦੇ ਆ, ਫਿਰ ਉਹਨਾਂ ਨਾਲ ਇਹ ਜ਼ਿਆਦਤੀ ਹੋ ਗਈ ਵੀ 30% ਵਾਲਾ ਵੀ ਡਾਕਟਰ ਬਣ ਗਿਆ ਅਤੇ 90 ਵਾਲਾ ਵੀ, ਫਾਇਦਾ ਕੀ ਹੋਇਆ ਇੰਨਾ ਪੜ੍ਹਨ ਦਾ। ਫਿਰ ਕਹਿੰਦਾ ਇਹਦੇ 'ਚ ਉਹਦਿਆਂ ਦੀ ਬੇਇੱਜ਼ਤੀ ਹੋਣੀ ਆ। ਕਹਿੰਦਾ ਮੈਂ ਨਾ ਫਿਰ ਸਾਰਾ ਦੇਖਿਆ ਵੀ ਸਾਰੇ ਤਾਂ ਬਣ ਹਟੇ, ਮੈਂ ਕੁਛ ਅਲੈਦਾ ਕਹਾਂ ਵੀ ਇਹਨਾਂ ਦੀ ਬੇਇੱਜ਼ਤੀ ਨਾ ਹੋਵੇ। ਉਹਨੂੰ ਟੀਚਰ ਕਹਿੰਦਾ ਤੂੰ ਕੀ ਬਣਨਾ ਬਈ ਵੱਡਾ ਹੋ ਗਏ? ਕਹਿੰਦਾ ਜੀ ਮੈਂ ਨੇਵੀ 'ਚ ਜਾਣਾ। ਸਾਡਾ ਇੱਦਾਂ ਹੀ ਹਾਸਾ ਨਿਕਲਿਆ ਜਿੱਦਾਂ ਮੈਂ ਹੱਸਿਆ ਨਾ, ਅਸੀਂ ਉੱਚੀ ਉੱਚੀ ਹੱਸੇ, ਟੀਚਰ ਕਹਿੰਦੇ ਜੀ ਹੱਸਦੇ ਗੱਲ ਨੀ ਹੈ, ਕਹਿੰਦੇ ਜੀ ਹੱਸਦੇ ਗੱਲ ਨੀ ਹੈ, ਕਹਿੰਦੇ ਜੀ ਸੱਤਵੇਂ ਦਿਨ ਤਾਂ ਨਹਾ ਲਾਇਆ ਜਾਣਾ ਨੇਵੀ ਜਿਹਾ, ਸੱਤਵੇਂ ਦਿਨ ਨਹਾਉਂਦਾ ਹੈ।
ਇੱਕ ਨੇ ਇੱਦਾਂ ਨੀ ਕਿਹਾ ਜਾ, ਜ਼ਿਆਦਾ ਸ਼ਰਾਰਤੀ ਹੁੰਦੇ ਨਾ ਨਿਆਣੇ, ਉਹਨੇ ਇੱਦਾਂ ਨੀ ਕਿਹਾ, ਨਹੀਂ ਕਦੇ ਵੀ ਨਹੀਂ ਨਹਾਤਾ ਹਾਲੇ ਤੱਕ।
ਸੋ ਇਸ ਕਰਕੇ ਮਤਲਬ ਇਹ ਤੈਰਾਕੀ ਵਾਲੀਆਂ ਜਿਹੜੀਆਂ ਗਿੱਲੇ ਹੋਣ ਵਾਲੀਆਂ ਸਪੋਰਟਸ, ਇਹਨਾਂ ਦੀ ਗੱਲ ਨਾ ਕਰੋ। ਮੈਨੂੰ ਲੱਗਦਾ ਆਪਾਂ ਬ੍ਰੇਕ ਲੈ ਲਈਏ, ਹੁਣ ਮੇਰਾ ਹਾਸਾ ਨਹੀਂ ਰੁਕ ਰਿਹਾ, ਦਿਲ ਵਾਲੀਆਂ ਗੱਲਾਂ। ਤੇ ਚਲੋ ਸੁਨੇਹੇ,
ਕਮਾਲ ਹੋ ਗਿਆ।
ਹਾਂ ਉਹ ਕਮਾਲ ਤਾਂ ਇਹ ਹੋ ਗਏ ਵੀ ਸਾਡੇ ਨਾਲ ਯੋਗੀ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਕਿ ਹਾਂਜੀ ਇਹਦੀ ਵੀ ਗੱਲ ਕਰਦੇ ਹਾਂ। ਗੌਰਵ ਸ਼ਰਮਾ ਉਹਨਾਂ ਨੇ ਵੀ ਇੱਕ ਭੇਜੀ ਹੈ, ਮਨਦੀਪ ਸਿੰਘ ਹੁਣੀ ਜੁੜੇ ਨੇ, ਉਹਨਾਂ ਨੇ ਵੀ ਚੁਟਕਲਾ ਭੇਜਿਆ, ਉਹ ਵੀ ਸਾਂਝਾ ਕਰਾਂਗੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਲਕੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਪਿਆਰਿਓ? ਤੇ ਲਓ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਦਿਲ ਵਾਲੀਆਂ ਗੱਲਾਂ ਜਾਰੀ ਰੱਖਾਂਗੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਿੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ, ਔਰ ਇੱਕ ਘੰਟਾ ਪ੍ਰੋਗਰਾਮ ਹੋਰ ਚੱਲੇਗਾ, ਜਿਸ ਦੌਰਾਨ ਅਸੀਂ ਬਹੁਤ ਹੋਰ ਸਾਰੀਆਂ ਢੇਰ ਸਾਰੀਆਂ ਦਿਲ ਵਾਲੀਆਂ ਗੱਲਾਂ ਕਰਾਂਗੇ। ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ, ਤੇ ਅਮਰੀਕ ਭਾਜੀ ਵੀ ਇਸ ਵੀਕ ਸੰਗੀਤ ਦੀ ਦੁਨੀਆਂ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਪਿਆ, ਸਰਦੂਲ ਸਿਕੰਦਰ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਤੇ ਅਸੀਂ ਆਪਣੇ ਜਵਾਨੀ ਦੇ ਟਾਈਮ 'ਤੇ ਸਰਦੂਲ ਸਿਕੰਦਰ ਉਹਨਾਂ ਨੂੰ ਕਾਲਜ ਦੇ ਦਿਨਾਂ ਦੇ ਵਿੱਚ ਸੁਣਦੇ ਰਹੇ ਹਾਂ, ਅਤੇ ਬਹੁਤ ਹੀ ਆਲਾ ਦਰਜੇ ਦੀ ਗਾਇਕੀ ਔਰ ਜਦੋਂ ਆਪਾਂ ਕਿਸੇ ਨਾ ਸੁਰਾਂ ਵਾਲੇ ਬੰਦਿਆਂ ਨਾਲ ਗੱਲ ਕਰੀਏ ਜਿਹੜੇ ਗਾਉਂਦੇ ਨੇ ਜਿਹਨੂੰ ਸੁਰਾਂ ਦਾ ਗਿਆਨ ਹੈ, ਤਾਂ ਉਹਨਾਂ ਤੋਂ ਸਿਫਤ ਜਿਹੜੀ ਸੁਣਨੀ ਬਣਦੀ ਆ ਸਰਦੂਲ ਸਿਕੰਦਰ ਦੀ ਕਿ ਐਵੇਂ ਨਹੀਂ ਸੀ ਉਹਦਾ ਨਾਂ ਸਰਦੂਲ ਰੱਖਿਆ ਹੋਇਆ, ਬਹੁਤ ਹੀ ਵਧੀਆ ਔਰ ਮਿਹਨਤੀ। ਇਹਨਾਂ ਦੀ ਬੈਕਗਰਾਊਂਡ ਅਨੰਦਪੁਰ ਤੋਂ ਹੈ ਅਤੇ ਕਾਫੀ ਗਰੀਬੀ ਕੱਟੀ ਹੈ ਸੁਣਿਆ ਇਹਨਾਂ ਨੇ ਆਪਣੇ ਪਹਿਲੇ ਦਿਨਾਂ 'ਚ। ਇਹਨਾਂ ਦੇ ਫਾਦਰ ਸਾਹਿਬ ਤਬਲ 'ਚ ਹੀ ਹੁੰਦੇ ਸੀ ਅਤੇ ਇਹ ਤਿੰਨ ਭਰਾ ਸੀ, ਅਤੇ ਫਿਰ ਉਸ ਤੋਂ ਬਾਅਦ ਚਲੋ ਮਿਹਨਤ ਰੰਗ ਲਿਆਉਂਦੀ ਹੈ ਅਤੇ ਉਸ ਦੇਖੋ ਫਿਰ ਕਿੱਧਰ ਕਿੱਧਰ ਕਿਸਮਤ ਨੇ ਇਹਨਾਂ ਨੂੰ ਚੱਕਿਆ। ਪਰ ਗਾਇਕੀ ਜਿਹੜੀ ਇਹਨਾਂ ਨੇ ਜ਼ਿਆਦਾਤਰ ਸਾਫ਼ ਸੁਥਰੀ ਹੀ ਰੱਖੀ ਹੈ ਆਪਣੀ, ਅਤੇ ਵਧੀਆ ਗੀਤ ਗਾਏ ਨੇ। ਅਮਰੀਕ ਭਾਅ ਜੀ, ਤੁਸੀਂ ਕਿੰਨਾ ਕੁ ਸੁਣਦੇ ਸੀ ਸਰਦੂਲ ਸਿਕੰਦਰ ਸਾਹਿਬ ਨੂੰ?
ਅੰਮ੍ਰਿਤ 1997 ਦੇ ਵਿੱਚ 1990 ਦੇ ਵਿੱਚ ਜਦੋਂ ਰੋਡਵੇਜ਼ ਦੀ ਲਾਰੀ ਪਹਿਲੀ ਵਾਰ ਗੀਤ ਗਾਇਆ ਸੀ, ਉਹ ਦੂਰਦਰਸ਼ਨ 'ਤੇ ਉਸਨੂੰ ਫਿਲਮਾਇਆ ਗਿਆ ਸੀ, ਉਹ ਗੀਤ ਕਾਫ਼ੀ ਮਕਬੂਲ ਹੋਇਆ ਸੀ। ਅਤੇ ਉਸ ਤੋਂ ਬਾਅਦ ਕਈ ਹੋਰ ਵੀ ਜਿਹੜੇ ਰੋਮਾਂਟਿਕ ਗਾਣੇ ਵੀ ਸੀ ਜਿਹਨਾਂ ਵਿੱਚ ਚੱਕ ਲੈ ਕਲਹਿਰੀ ਜਾਂ ਮੋਰਾ, ਇੱਦਾਂ ਦਾ ਗਾਣਾ ਇੱਕ ਆਇਆ ਸੀ, ਮੈਨੂੰ ਆਕਰਸ਼ਕ ਲੱਗਦਾ।
ਸਿੱਖ ਲੈ, ਨਹੀਂ ਸਿੱਖ ਲੈ ਕਲਹਿਰੀ ਜਾਂ ਮੋਰਾ ਵੇ ਤੌਰ ਪੰਜਾਬਣ ਦੀ।
ਹਾਂਜੀ, ਤੌਰ ਪੰਜਾਬਣ ਦੀ ਸਿੱਖ ਲੈ ਕਲਹਿਰੀ ਜਾਂ ਮੋਰਾ, ਤੁਸੀਂ ਵੀ ਕਿਸੇ ਵੇਲੇ ਇਹਨੂੰ ਲਾ ਦਿਓ, ਉਹ ਵੀ ਕਾਫ਼ੀ ਵਧੀਆ ਗਾਣਾ ਆਇਆ ਸੀ। ਅਤੇ ਕਈ ਹੋਰ ਵੀ ਗਾਣੇ ਮਨਦੀਪ ਅਮਨ ਨੂਰੀ ਦੇ ਨਾਲ ਇਹਨਾਂ ਦੇ ਸੁਣੇ ਆ, ਇਹਨਾਂ ਦੇ ਤਹਿਲਕਾ ਦਾ ਮਚਾਇਆ ਸੀਗਾ ਸੰਗੀਤ ਦੀ ਦੁਨੀਆਂ ਦੇ ਵਿੱਚ 90ਵੇਂ ਦੇ ਵਿੱਚ ਵੀ, 2000 ਤੋਂ ਲੈ ਕੇ 2010 ਦੇ ਤੱਕ ਇਹਨਾਂ ਦੇ ਗਾਣੇ ਕਾਫ਼ੀ ਮਕਬੂਲੀਅਤ ਉਹਨਾਂ ਨੇ ਹਾਸਿਲ ਕੀਤੀ ਸੰਗੀਤ ਦੇ ਖੇਤਰ ਦੇ ਵਿੱਚ। ਇੱਕ ਜਾਣਾ ਪਛਾਣਾ ਨਾਂ ਸੀ, ਅਤੇ ਜਿੱਦਾਂ ਇਹਨਾਂ ਦੀ ਮੌਤ 'ਤੇ ਜਿੱਦਾਂ ਸ਼ੋਕ ਮਨਾਇਆ ਗਿਆ, ਵੱਖ ਵੱਖ ਉੱਥੇ ਗਾਇਕ ਗਏ ਆ, ਇਹਨਾਂ ਕਾ ਕੀਤਾ ਗਿਆ ਇਹਨਾਂ ਨੂੰ ਇੱਕ ਦੋ ਦਿਨ ਪਹਿਲਾਂ, ਤਾਂ ਉਹ ਉਦੋਂ ਤੋਂ ਉੱਥੋਂ ਲੱਗਦਾ ਹੈ ਕਿ ਕਾਫ਼ੀ ਇਹਨਾਂ ਦੀ ਸੰਗੀਤ ਦੇ ਖੇਤਰ ਦੇ ਵਿੱਚ ਜਾਂ ਭਾਰਤੀ ਸੰਗੀਤ ਦੇ ਖੇਤਰ ਵਿੱਚ, ਪੰਜਾਬੀ ਸੰਗੀਤ ਦੇ ਖੇਤਰ ਵਿੱਚ ਬੜੀ ਮਹੱਤਤਾ ਰੱਖਦੇ ਸੀ, ਅਤੇ ਲੋਕਾਂ ਨੇ ਸ਼ਰਧਾਂਜਲੀਆਂ ਵੀ ਇਹਨਾਂ ਨੂੰ ਕਾਫ਼ੀ ਆਪਣੇ ਦਿਲੋਂ ਦਿੱਤੀਆਂ, ਫੋਰਮੈਲਿਟੀ ਨਹੀਂ ਸੀ, ਲੋਕ ਇਹਨਾਂ ਨੂੰ ਲਾਈਕ ਕਰਦੇ ਸੀ। ਬਹੁਤ ਵਧੀਆ ਕੁੱਲ ਮਿਲਾ ਕੇ ਬਹੁਤ ਵਧੀਆ ਗਾਇਕ ਸੀ ਅਮਨਦੀਪ, ਅਤੇ ਉਹਨਾਂ ਨੇ ਸੰਗੀਤ ਦੇ ਖੇਤਰ ਵਿੱਚ ਪੰਜਾਬੀਅਤ ਨੂੰ ਕਾਫ਼ੀ ਯੋਗਦਾਨ ਦਿੱਤਾ।
ਮੈਂ ਉੱਦਾਂ ਵੈਸੇ ਇਹਨਾਂ ਨੂੰ ਇੱਕ ਵਿਆਹ ਦੇ ਵਿੱਚ ਇਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਅਤੇ ਅਮਰ ਨੂਰੀ ਨੂੰ ਦੇਖਣ ਦਾ ਮੌਕਾ ਮਿਲਿਆ। ਤੁਹਾਨੂੰ ਪਤਾ ਕਿ ਇਹ ਪੰਜਾਬ ਦੇ ਵਿੱਚ ਆਮ ਰਵਾਇਤ ਹੈ ਕਿ ਜਿਹੜਾ ਮੇਲ ਸਿੰਗਰ ਹੈ ਉਹਨੂੰ ਸੁਣਨਾ ਹੁੰਦਾ ਹੈ ਅਤੇ ਲੇਡੀ ਸਿੰਗਰ ਨੂੰ ਦੇਖਣਾ ਹੁੰਦਾ ਹੈ। ਕਹਿੰਦੇ ਨੇ ਆਪਾਂ ਕਈ ਵਾਰੀ ਆਪਾਂ ਕਹਿੰਦੇ ਨੇ ਲਓ ਜੀ ਆਪਾਂ ਰਣਜੀਤ ਕੌਰ ਨੂੰ ਦੇਖਣ ਜਾਣਾ, ਅਤੇ ਕੋਈ ਇੱਦਾਂ ਨਹੀਂ ਸੀ ਕਹਿੰਦਾ ਮੁਹੰਮਦ ਸਦੀਕ ਨੂੰ ਸੁਣਨ ਜਾਣਾ, ਸਾਰੇ ਇਹੀ ਕਹਿੰਦੇ ਸੀ ਰਣਜੀਤ ਕੌਰ ਨੂੰ ਦੇਖਣ ਜਾਣਾ। ਅਤੇ
ਉਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖਣ ਜਾਂਦੇ ਹੁੰਦੇ ਸੀ, ਉਦੋਂ ਕਹਿੰਦਾ ਰਜਿੰਦਰ ਰਾਜਨ ਆਈ ਓ ਆ ਉੱਥੇ, ਉਹਨੂੰ ਦੇਖਣ ਜਾਣਾ, ਸੁਣਨ ਨਹੀਂ ਜਾਣਾ, ਸੁਣਨ ਤਾਂ ਗਰੇਵਾਲ ਨੂੰ ਜਾਂਦੇ ਹੁੰਦੇ ਸੀ।
ਹਾਂਜੀ, ਅਤੇ ਵੈਸੇ ਸਰਦੂਲ ਸਿਕੰਦਰ ਦਾ ਗੀਤ ਬਹੁਤ ਮਸ਼ਹੂਰ ਹੋਇਆ ਸੀਗਾ, ਤੇਰਾ ਲਿਖ ਨੂੰ ਸਫੈਦਿਆਂ ਤੇ ਨਾਂ ਸੋਹਣੀ ਹੈ, ਹੈ ਨਾ? ਅਤੇ ਇਹ ਨਾ ਅਸਲ ਦੇ ਵਿੱਚ ਜਦੋਂ ਅਸੀਂ ਪਟਿਆਲੇ ਯੂਨੀਵਰਸਿਟੀ 'ਚ ਦਾਖਲਾ ਲਿਆ ਤਾਂ ਥਾਪਰ 'ਚ, ਤਾਂ ਦੁੱਖ ਨਿਵਾਰਨ ਸਾਹਿਬ ਬੱਸ ਖੜ੍ਹਦੀ ਹੁੰਦੀ ਸੀ, ਉੱਥੇ ਉੱਤਰ ਕੇ ਫਿਰ ਜ਼ਿਆਦਾ ਰਿਕਸ਼ਾ 'ਤੇ ਜਾਣਾ ਪੈਂਦਾ ਸੀ ਜਾਂ ਤੁਰ ਕੇ ਜਾਣਾ ਪੈਂਦਾ ਸੀ, ਅਤੇ ਅਸੀਂ ਚਲੋ ਸਮਾਨ ਲੈ ਕੇ ਜਾਣਾ ਸੀ, ਪਹਿਲੀ ਵਾਰੀ ਗਏ ਤਾਂ ਰਿਕਸ਼ਾ ਕਰ ਲਿਆ ਸਮਾਨ ਰੱਖ ਕੇ, ਅਤੇ ਉਸ ਦੇ ਨਾਲ ਹੁਣ ਵੀ ਸਫੈਦੇ ਬਹੁਤ ਲੱਗੇ ਹੋਏ ਨੇ, ਪਰ ਪਹਿਲੇ ਪੁਰਾਣੇ ਸਫੈਦੇ ਬਹੁਤ ਵੱਡੇ ਵੱਡੇ ਲਿਖੇ ਹੁੰਦੇ ਹੁੰਦੇ ਮਤਲਬ ਲੱਗੇ ਹੁੰਦੇ ਹੁੰਦੇ ਸੀ, ਤਕਰੀਬਨ 2 ਕਿਲੋਮੀਟਰ ਦਾ ਉਹ ਰਾਹ ਆ। ਅਤੇ ਜਦੋਂ ਅਸੀਂ ਜਾ ਰਹੇ ਸੀ ਨਾ ਭਾਜੀ, ਪਹਿਲੀ ਵਾਰੀ ਗਏ ਮੈਂ ਤਾਂ ਮੇਰਾ ਦੋਸਤ, ਅਤੇ ਸਫੈਦਿਆਂ ਦੇ ਉੱਤੇ ਨਾ ਮਤਲਬ ਇੱਥੇ ਜਿੱਦਾਂ ਕੰਧਾਂ 'ਤੇ ਨਹੀਂ ਲਿਖ ਦਿੰਦੇ ਆ, ਇੱਦਾਂ ਹੀ ਮਤਲਬ ਹਰੇਕ ਸਫੈਦੇ ਦੇ ਉੱਤੇ ਕੋਈ ਨਾ ਕੋਈ ਨਾਮ ਲਿਖਿਆ, ਆਈ ਲਵ ਫਲਾਨਾ, ਆਈ ਲਵ ਫਲਾਨੀ, ਹੈ ਨਾ, ਇੱਦਾਂ ਮਤਲਬ ਨਾਂ ਲਿਖੇ ਹੋ ਸਾਰੇ, ਹੈ ਨਾ? ਅਤੇ ਮੈਨੂੰ ਲੱਗਿਆ ਵੀ ਉਦੋਂ ਗੀਤ ਵੀ ਇਹ ਬਹੁਤ ਚੱਲਿਆ ਸੀਗਾ, ਹੈ ਨਾ? ਅਤੇ ਮੈਂ ਸੋਚਿਆ ਵੀ ਆਹ ਤਾਂ ਬਈ ਪਹਿਲੀ ਵਾਰੀ ਇਹੋ ਜਿਹਾ ਵਰਤਾਰਾ ਅਸੀਂ ਦੇਖਿਆ। ਸਾਡੇ ਇਲਾਕਿਆਂ ਦੇ ਵਿੱਚ ਤਾਂ ਦਰੱਖਤਾਂ ਦੇ ਉੱਤੇ ਨੰਬਰੇ ਲਿਖੇ ਹੁੰਦੇ ਸੀਗੇ, ਅਸੀਂ ਨੰਬਰ ਗਿਣਦੇ ਜਾਂਦੇ ਹੁੰਦੇ ਟਾਹਲੀਆਂ 'ਤੇ, ਜਾਂ ਸਾਈਕਲ 'ਤੇ ਜਾਣਾ ਨਾ, ਬੱਸਾਂ 'ਚ ਜਾਣਾ ਤਾਂ ਉੱਥੇ ਤਾਂ ਮਤਲਬ ਦੁਆਬੇ 'ਚ ਤਾਂ ਨੰਬਰੇ ਲਿਖੇ ਹੁੰਦੇ ਸੀ ਕਿਉਂਕਿ ਸਰਕਾਰੀ ਟਾਹਲੀਆਂ ਹੁੰਦੀਆਂ ਸੀ ਉਹ, ਅਤੇ ਪਰ ਜਦ ਅਸੀਂ ਪਟਿਆਲੇ ਗਏ ਤਾਂ ਉੱਥੇ ਨੰਬਰ ਹੈ ਨਹੀਂ ਸੀਗਾ ਕੋਈ ਵੀ, ਅਤੇ ਉੱਥੇ ਬਸ ਮੀਨਾ ਲਫ਼ਜ਼ ਫਲਾਨਾ ਅਤੇ ਫਲਾਨਾ ਲਫ਼ਜ਼ ਫਲਾਨੀ। ਅਤੇ
ਇੱਕ ਗੱਲ ਜਿੱਦਾਂ ਗੱਲ ਇੱਥੇ ਕਹੀ ਆ, ਉੱਥੇ ਲਿਖਿਆ ਸੀ ਲਵ ਫਲਾਨਾ ਲਵ ਫਲਾਨੀ,
ਮਨਦੀਪ ਹੋਣਾ ਨੇ ਇੱਕ ਉਹਦਾ ਚੁਟਕਲਾ ਵੀ ਭੇਜਿਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ। ਕਹਿੰਦਾ ਵੀ ਮਨਦੀਪ ਹੋਣਾ ਦਾ ਪਹਿਲਾਂ ਮੈਨੂੰ ਨਾ ਫਾਈਲ ਇਹਨਾਂ ਦੀ ਖੋਲ ਲੈਂਦੇ ਹੋ, ਕਿਉਂਕਿ ਚੁਟਕਲੇ ਕਈ ਵਾਰੀ ਨਾ ਮੈਸੇਜ ਦੇ ਵਿੱਚ ਸ਼ਾਰਟ ਆਉਂਦਾ ਆ ਅਤੇ ਈਮੇਲ ਵੱਡੀ ਹੁੰਦੀ। ਹਾਂਜੀ, ਕਹਿੰਦੇ ਵੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ, ਕਹਿੰਦੇ ਵੀ ਇੱਕ ਦੋਸਤ ਨਾ ਦੂਜੇ ਦੋਸਤ ਨੂੰ ਕਹਿੰਦਾ, ਕਹਿੰਦਾ ਮੈਂ ਆਪਣੀ ਵਾਈਫ ਨੂੰ ਤਲਾਕ ਦੇ ਦਿੱਤਾ। ਅਤੇ ਫਰੈਂਡ ਕਹਿੰਦਾ ਕਿਉਂ? ਕਹਿੰਦਾ ਉਸਦਾ ਵਿਆਹ ਤੋਂ ਪਹਿਲਾਂ ਨਾ ਕੋਈ ਬੋਏਫ੍ਰੈਂਡ ਨਹੀਂ ਸੀਗਾ, ਹੈ ਨਾ, ਅਤੇ ਕਹਿੰਦਾ ਹੈ ਫਿਰ ਤੂੰ ਤਲਾਕ ਕੱਲੇ ਦੇ ਦਿੱਤਾ? ਕਹਿੰਦਾ ਮੈਂ ਇਸ ਕਰਕੇ ਦੇ ਦਿੱਤਾ ਵੀ ਜਿਹੜੀ 20 ਸਾਲਾਂ ਵਿੱਚ ਕਿਸੇ ਦੀ ਨਹੀਂ ਹੋਈ ਉਹ ਮੇਰੀ ਕਿੱਦਾਂ ਹੋਊਗੀ। ਠੀਕ ਹੈ ਜੀ, ਦੁਨੀਆਂ ਪਰੇ ਤੋਂ ਪਰੇ ਆ ਜੀ ਮਨਦੀਪ ਜੀ, ਦੁਨੀਆਂ ਪਰੇ ਤੋਂ ਪਰੇ ਆ, ਕੀ ਕਰੀਏ। ਅਤੇ ਗੁਰਸ਼ਰਨ ਸਿੱਖੋਂ ਆਏ ਨੇ, ਇਹਨਾਂ ਨੇ ਆਡੀਓ ਮੈਸੇਜ ਭੇਜਿਆ ਅਤੇ ਮੈਂ ਮਾਫ਼ੀ ਚਾਹੁੰਦਾ ਕਿ ਚੱਲਦੇ ਲਾਈਵ ਪ੍ਰੋਗਰਾਮ ਦੇ ਵਿੱਚ ਆਡੀਓ ਮੈਸੇਜ ਪਲੇ ਕਰਨਾ ਬੜਾ ਮੁਸ਼ਕਲ ਹੈ, ਪਰ ਮੈਂ ਬਾਅਦ 'ਚੋਂ ਸੁਣ ਕੇ ਕੱਲ੍ਹ ਨੂੰ ਕਰ ਲਵਾਂਗੇ। ਔਰ ਤਾਜ਼ੇ ਤਾਜ਼ੇ ਅਮਰੂਦ ਭੇਜ ਰਹੇ ਨੇ ਸਾਡੇ ਨਾਲ, ਸ਼ੇਅਰ ਕਰ ਰਹੇ ਨੇ, ਕਿਆ ਬਾਤ ਹੈ। ਪਰਮਜੀਤ ਸਿੰਘ ਧਾਲੀਵਾਲ ਅਤੇ ਕਹਿੰਦੇ ਅਮਰੂਦ ਖਾ ਲਓ ਜੀ, ਨਹੀਂ ਜੀ ਨਜ਼ਾਰੇ ਲਓ ਤੁਸੀਂ, ਅਤੇ ਕੁਈਨਜ਼ਲੈਂਡ ਵਾਲੇ ਦਾ ਤੁਸੀਂ ਸਾਡਾ ਬਿੱਲ ਦੇ ਦਿਉ ਨਾ, ਇੰਨਾ ਹੀ ਬਹੁਤ ਹੈ, ਕਿਉਂਕਿ ਤੁਸੀਂ ਬਹੁਤ ਸਾਡੇ ਪੈਸੇ ਦੇਣੇ ਆ। ਖਿਆਲ ਰੱਖਿਓ, $30 million ਕੁਈਨਜ਼ਲੈਂਡ ਨੇ ਦੱਬਿਆ ਹੋਇਆ ਨਿਊ ਸਾਊਥ ਵੇਲਜ਼ ਦਾ। ਭਾਜੀ ਤੁਹਾਨੂੰ ਪਤਾ ਰੌਲਾ ਪੈ ਰਿਹਾ ਪੂਰਾ ਐਨ ਮੀਡੀਆ ਦੇ ਵਿੱਚ
ਪੈਂਦਾ ਹੋਣਾ। ਮਨਦੀਪ ਮੈਂ, ਮੈਨੂੰ ਵੈਸੇ ਇਸ ਬਾਰੇ ਪਤਾ ਨਹੀਂ ਆ।
ਅੱਛਾ, ਤੇ ਦੱਸਾਂ ਫਿਰ ਸਟੋਰੀ,
ਇੱਕ ਹੋਰ ਤੁਹਾਨੂੰ ਗੱਲ ਸੁਣਾਵਾਂਗਾ, ਕੁਐਸਚਨ ਪੁੱਛਣਾ ਤੁਹਾਨੂੰ।
ਅੱਛਾ,
ਤੇ ਤੁਸੀਂ ਇਹ ਵੀ ਗੱਲ ਜਾਰੀ ਰੱਖਿਓ। ਇੱਕ ਜਿਹੜੀ ਨਾਰਮਲ ਕੌਲੀ ਹੁੰਦੀ ਹੈ ਨਾ, ਨਾਰਮਲ ਕੌਲੀ ਜਿਹੜੀ ਆ, ਉਹਦੇ ਵਿੱਚ ਤੁਹਾਡੇ ਖਿਆਲ ਦੇ ਵਿੱਚ ਕਿੰਨੇ ਕੁ ਸੇਬ ਪਾਏ ਜਾ ਸਕਦੇ ਆ, ਕਿੰਨੇ ਕੁ ਸੇਬ ਉਹ ਪੈ ਜਾਂਦੇ ਜਿਹੜੇ ਨਾਰਮਲ ਕੌਲੀ ਹੁੰਦੀ ਜਿਹਦੇ ਵਿੱਚ ਦਾਲ ਖਾਂਦੇ ਆ ਤੇ ਸਬਜ਼ੀ ਖਾਂਦੇ ਆ?
ਇੱਕ ਸੇਬ ਹੀ ਪਊਗਾ
ਅਮਨਦੀਪ, ਮੈਂ ਉਹਦੇ ਵਿੱਚ 80 ਸੇਬ ਪਾਏ ਪਰਸੋਂ।
ਅੱਛਾ, 80
ਇੱਕ ਕੌਲੀ ਦੇ ਵਿੱਚ? ਉਹ ਪੁੱਛੋ
ਕਿੱਦਾਂ
ਜੀ, ਇੱਕ ਉੱਥੇ ਸਟਰੀਟ ਆ ਬੋਰਲ ਦੇ ਵਿੱਚ, ਇੱਕ ਸਟਰੀਟ ਆ, ਉਹਦੇ ਸਟਰੀਟ ਦੇ ਉੱਪਰ 20 ਸੇਬਾਂ ਦੇ ਦਰਖਤ ਲੱਗੇ ਹੋਆ। ਉਹਦਾ ਜਿਹੜਾ ਸਾਈਜ਼ ਹੈ ਨਾ, ਬੇਰਾਂ ਤੋਂ ਵੀ ਘੱਟ ਆ ਸੇਬ ਦਾ
ਸਾਈਜ਼,
ਛੋਟੇ ਛੋਟੇ ਬੇਰ ਹੁੰਦੇ ਆ, ਉਹ ਤੋਂ ਵੀ ਸਾਈਜ਼ ਘੱਟ ਆ। ਉਹ ਮੈਂ ਤੋੜੇ ਜਾਂਦੇ ਜਾਂਦੇ ਨੇ, ਉਹ ਉਹਦੇ ਪਬਲਿਕ ਲਈ ਆ ਉਹ ਪੱਕੇ ਉਹ ਸੇਬ, ਤੇ ਮੈਂ ਗਿਣੇ ਉਹ ਸੇਬ ਕਿੰਨੇ ਕੌਲੀ ਵਿੱਚ ਪਾ ਸਕਦਾ। 80 ਸੇਬ ਤੋਂ 100 ਸੇਬ ਦੇ ਕਰੀਬ ਮੈਂ ਕੌਲੀ ਦੇ ਵਿੱਚ ਪਾਏ ਆ। ਅਗਲੇ ਹਫ਼ਤੇ ਨਾ ਉਹ ਸੇਬ ਮੈਂ ਫੇਰ ਤੋੜ ਕੇ ਲਿਆਊਂਗਾ, ਤੇ ਉਹਨਾਂ ਸੇਬਾਂ ਦੀ ਨਾ ਫੋਟੋ ਖਿੱਚ ਕੇ ਹਰਮਨ ਰੇਡੀਓ ਦੀ ਵਾਲ ਤੇ ਪਾਵਾਂਗੇ।
ਤੁਸੀਂ ਏਦਾਂ ਕਰਿਓ, ਤੁਸੀਂ ਮੰਡੇ ਨੂੰ ਖਿੱਚਿਓ, ਮੰਡੇ ਨੂੰ ਖਿੱਚ ਕੇ ਲਿਆ, ਮੈਂ ਆ ਕੇ ਦੇਖ ਕੇ ਜਾਊਂਗਾ।
ਮੈਂ ਦਰਖਤ ਦੀ ਫੋਟੋ ਵੀ ਤੁਹਾਨੂੰ ਖਿੱਚ ਕੇ, ਉੱਥੇ 11 ਦਰਖਤ ਇਕੱਠੇ ਲੱਗੇ ਹੋਆ ਉਸ ਸਟਰੀਟ ਦੇ ਉੱਪਰ।
ਅੱਛਾ,
ਸਟਰੀਟ ਦਾ ਨਾਮ ਵੀ ਦੱਸੂਗਾ ਤੁਹਾਨੂੰ।
ਹਾਂਜੀ, ਪਲੀਜ਼ ਉਹ ਲੈ ਕੇ ਵੀ ਆਇਓ, ਮੈਂ ਮੰਡੇ ਨੂੰ ਸ਼ਾਮ ਨੂੰ ਆ ਕੇ ਖਾ ਕੇ ਜਾਊਂਗਾ ਤੁਹਾਡੇ ਕੋਲ ਤੇ ਦੇਖ ਕੇ ਜਾਊਂਗਾ। ਤੇ ਵੈਸੇ ਇਹਨੂੰ ਨਾ ਇਹਦਾ ਨਾਮ ਹੈ, ਹੁਣ ਮੈਨੂੰ ਯਾਦ ਨਹੀਂ ਆ ਰਿਹਾ, ਇਹ ਖਾਦੇ ਉਹ ਮੈਂ ਵੀ ਹੈਗੇ ਆ, ਛੋਟੇ ਛੋਟੇ ਹੁੰਦੇ ਆ ਉਹ, ਤੇ ਐਕਚੁਲੀ ਉਹ ਡੈਕੋਰੇਟਿਵ ਸੇਵ ਹੁੰਦੇ ਨੇ, ਡੈਕੋਰੇਸ਼ਨ ਵਾਸਤੇ ਵਰਤੇ ਜਾਂਦੇ ਨੇ ਘਰਾਂ ਦੇ ਵਿੱਚ, ਠੰਡੇ ਇਲਾਕਿਆਂ ਦੇ ਵਿੱਚ, ਤੇ ਬਹੁਤ ਖੂਬਸੂਰਤ ਲੱਗਦੇ
ਨੇ। ਮੈਂ ਜਿਹੜੇ ਸਵੇਰੇ ਜਾਣਾ ਨਾ, ਸਵੇਰੇ ਕੰਮ ਤੇ ਜਾਣਾ, ਮੈਂ ਤੁਰ ਕੇ ਜਾਣਾ ਹੁਣ, ਆਪਣੇ ਪੈਦਲ ਜਾਣਾ ਸਟੇਸ਼ਨ ਤੋਂ ਆਪਣੇ ਸਕੂਲ ਤੱਕ, ਤਾਂ ਮੈਂ 4-5 ਸੇਬ ਜ਼ਰੂਰ ਖਾਣਾ ਤੋੜ ਕੇ।
ਮੈਂ ਤੁਹਾਨੂੰ ਸੇਬਾਂ ਦੀ ਗੱਲ ਸੁਣਾਉਂਦਾ, ਕਹਿੰਦੇ ਐਪਲ ਐਨ ਐਪਲ ਅ ਡੇ ਕੀਪ ਡਾਕਟਰ ਅਵੇ, ਹੈ ਨਾ, ਵੀ ਇੱਕ ਸੇਬ ਤੁਸੀਂ ਰੋਜ਼ ਖਾਓ ਅਤੇ ਡਾਕਟਰ ਦੂਰ ਭੱਜੂਗੇ ਤੁਹਾਤੋਂ, ਦੂਰ ਰੱਖੂਗੇ ਤੁਹਾਤੋਂ। ਉਹ ਅਸੀਂ ਜਾ ਰਹੇ ਸੀ ਮੈਲਬਰਨ, ਅਤੇ ਮੈਂ ਅਤੇ ਚਰਨਾਮਦ ਭਾਅ ਜੀ, ਅਤੇ ਨਾਲ ਉੱਧਰੋਂ ਅਸੀਂ ਪ੍ਰੀਤਿੰਦਰ ਨੂੰ ਚੱਕ ਲਿਆ, ਉਹ ਵੀ ਡਾਕਟਰ ਹੀ ਆ, ਅਤੇ ਭਾਅ ਜੀ ਨੇ ਆਪਣਾ ਲੰਚ ਬੋਕਸ ਖੋਲ੍ਹਿਆ, ਉਦੋਂ ਫਰੂਟ ਖਾ ਰਹੇ ਸੀ, ਖਾਂਦੇ ਹੁੰਦੇ ਸੀ ਜ਼ਿਆਦਾ, ਅਤੇ ਜਦੋਂ ਡੱਬਾ ਖੋਲ੍ਹਿਆ ਤਾਂ ਉਹਦੇ ਵਿੱਚ ਐਪਲ ਸੀਗਾ,
ਉਹ
ਇੱਦਾਂ ਖੋਲ੍ਹ ਕੇ ਉਹਨੇ ਉਹਦੇ ਬੰਦ ਕਰਤਾ, ਅਤੇ ਕਹਿੰਦੇ ਤੁਸੀਂ ਭਾਅ ਜੀ ਬੰਦ ਕਾਹਲੇ ਕਰਤਾ? ਕਹਿੰਦਾ ਨਹੀਂ ਇਹ ਤਾਂ ਡਾਕਟਰ ਸਾਹਿਬ ਕਹਿੰਦੇ ਤੁਹਾਡਾ ਬੜਾ ਦਵੰਦ ਵਿਰੋਧੀ ਫਰੂਟ ਭੇਜ ਦਿੱਤਾ ਤੁਹਾਡੀ ਭਾਬੀ ਨੇ, ਕਹਿੰਦੇ ਸਾਡਾ ਵਿਰੋਧੀ ਕਿਹੜਾ ਹੋ ਗਿਆ? ਕਹਿੰਦਾ ਜੀ ਹਾਂਜੀ ਐਪਲ ਪਾ ਦਿੱਤਾ ਉਹਨਾਂ ਨੇ ਮੇਰੇ ਲੰਚ ਚ, ਸੋ ਇਸ ਕਰਕੇ ਜੇ ਮੈਂ ਐਪਲ ਕੱਢ ਲਿਆ ਤਾਂ ਤੁਹਾਨੂੰ ਇੱਥੋਂ ਭੱਜਣਾ ਪੈਣਾ, ਕਿਉਂਕਿ ਉਹਨਾਂ ਨੇ ਕਿਹਾ ਨਾ ਐਪਲ ਅੱਡੇ ਕੀ ਡਾਕਟਰ ਵੇ। ਤੇ ਚਲੋ ਆਪਾਂ ਏਅਰਪੋਰਟ ਤੇ ਗਏ ਤਾਂ ਉੱਥੇ ਡਾਕਟਰ ਪੰਧੇਰ ਉਹਨਾਂ ਨੂੰ ਚੱਕਣ ਜਾਣਾ ਸੀ ਤੇ ਉਹ ਵੀ ਗੱਡੀ ਚ ਬਹਿ ਗਏ ਆ ਕੇ, ਹਨਾ। ਤੇ ਉਹ ਭੁੱਖ ਲੱਗੀ ਉਹਨਾਂ ਨੂੰ, ਹਨਾ, ਤੇ ਉਹਦੇ ਸ਼ੁਕਲ ਲਾ ਰਹੇ ਸੀ। ਉਹ ਕਹਿੰਦਾ ਗੱਡੀ ਰੋਕੋ, ਗੱਡੀ ਰੋਕੋ। ਕੀ ਹੋਇਆ ਜੀ? ਗੱਡੀ ਰੋਕ ਲਈ, ਇੱਥੇ ਖੜ ਲਓ, ਰੈਸਟ ਕਰ ਲਓ, ਲੰਚ ਕਰ ਲਈਏ, ਅਤੇ ਗੱਡੀ 'ਚ ਬੈਠ ਕੇ ਕਰਨਾ ਅੱਗੇ। ਉਹ ਕਰੀ ਜਾਣ, ਡਾਕਟਰ ਸਾਹਿਬ ਤੁਸੀਂ ਦੋਏ ਡਾਕਟਰ ਹੈ, ਗੱਡੀ ਤੋਂ ਬਾਹਰ ਨਿਕਲਿਓ ਜ਼ਰਾ। ਕਹਿੰਦੇ ਕੀ ਹੋਇਆ? ਕਹਿੰਦੇ ਮੈਂ ਲੰਚ ਕਰਨਾ। ਕਹਿੰਦੇ ਗੱਡੀ 'ਚੋਂ ਗੱਲ, ਡਾਕਟਰ ਸਾਹਿਬ ਪੰਧੇਰ ਸਾਹਿਬ ਨੂੰ ਪਤਾ ਨਹੀਂ ਸੀ। ਕਹਿੰਦੇ ਮੇਰੇ ਕੋਲ ਹੈਗਾ ਐਪਲ, ਇਹ ਤੁਹਾਨੂੰ ਕੁਛ ਹੋ ਗਿਆ ਮੇਰਾ ਨਾਂ ਲੱਗਣਾ ਫਿਰ, ਪੇ ਨੇ ਐਪਲ ਕੱਢ ਲਿਆ ਸੀਗਾ ਦੋ ਡਾਕਟਰਾਂ ਮੂਹਰੇ, ਇਸ ਕਰਕੇ ਤੁਸੀਂ ਬਾਹਰ ਹੋ ਜਾਓ ਤੇ ਮੈਂ ਫਿਰ ਹੁਣ ਆਪਣਾ ਐਪਲ ਖਾਵਾਂ। ਖੈਰ ਤੁਸੀਂ ਫੋਟੋ ਭੇਜਿਓ। ਤੇ ਆਪਾਂ ਕਰ ਰਹੇ ਹਾਂ ਗੱਲ ਕੁਈਨਜ਼ਲੈਂਡ ਦੀ। ਕੁਈਨਜ਼ਲੈਂਡ ਦੇ ਪਰਮਜੀਤ ਸਿੰਘ ਧਾਲੀਵਾਲ ਜੀ, ਤੁਹਾਡੀ ਸਰਕਾਰ ਥੋੜ੍ਹੀ ਜਿਹੀ ਨਾ ਹੰਕਾਰ ਗਈ ਹੈ, ਥੋੜ੍ਹੀ ਨਹੀਂ ਬਹੁਤ ਜ਼ਿਆਦਾ। ਪਹਿਲਾਂ ਤਾਂ ਉਹਨਾਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕਰਾਇਆ, 8,000 ਬੰਦਾ ਉੱਤਰ ਨਹੀਂ ਦਿੱਤਾ ਸਪਤੰਬਰ ਦੇ ਵਿੱਚ, ਐਪਲ ਟੁੱਟੇ ਹੀ ਨਹੀਂ, ਸੋਰੀ ਐਪਲ ਕਾਹਨੂੰ, ਅੰਬ। ਔਰ ਉਹਦਾ ਜਿਹੜਾ ਫਲੋ ਔਨ ਇਫੈਕਟ ਹੈ ਉਹ ਕਾਮਿਆਂ ਦਾ ਵੰਡਾ ਵਰਗ 'ਚ ਵੀ ਪਿਆ, ਗੈਟਨ 'ਚ ਵੀ ਪਿਆ, ਫਿਰ ਕੋਫਸਾਰਬਰ ਦੇ ਵਿੱਚ ਵੀ ਉਹ ਬੰਦੇ ਆਉਣੇ ਸੀ ਉਹ ਵੀ ਨਹੀਂ ਆਏ, ਫਿਰ ਉਸ ਤੋਂ ਬਾਅਦ ਵਿਕਟੋਰੀਆ ਮਲਡੂਰੇ, ਉਹ ਐਤਕੀ ਘਰੇ ਬੈਠੇ ਰਹਿ ਗਏ ਪੈਸੀਫਿਕ ਆਈਲੈਂਡ ਦੇ ਵਿੱਚ, ਸਿਰਫ ਇਲੈਕਸ਼ਨਾਂ ਕਾਰਨ। ਅਤੇ ਫਿਰ ਹੁਣ ਤਾਂ ਤੁਹਾਨੂੰ ਗੌਰਮੈਂਟਾਂ ਦੇ ਬਲੰਡਰ ਦੱਸਦੇ ਹਾਂ ਕਿ ਜਦੋਂ ਹੰਕਾਰ ਜਾਂਦੀ ਆ ਆਪਣੇ ਸਿਟੀਜ਼ਨਸ ਨੂੰ ਉਹ ਟਿੱਚ ਸਮਝਦੀਆਂ। ਹੁਣ ਅਸੀਂ ਅੱਗੇ ਵੀ ਕਈ ਵਾਰੀ ਕਹਿ ਚੁੱਕੇ ਹਾਂ ਕਿ ਆਸਟ੍ਰੇਲੀਅਨ ਪਾਸਪੋਰਟ ਬਹੁਤ ਪਾਵਰਫੁੱਲ ਹੈ ਜੀ, ਆਹ ਆਇਆ ਜੀ, ਉਹ ਹੋਇਆ ਜੀ, ਪਰ ਆਸਟ੍ਰੇਲੀਆ ਦੀਆਂ ਕੁਛ ਸੂਬਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਉਹ ਕੱਖ ਨਹੀਂ ਹੈਗਾ, ਬਾਹਰ ਬਸ਼ੱਕ ਹੋਊਗਾ। ਹਾਂ, ਕਿਉਂਕਿ ਉਹ ਨਹੀਂ ਉੱਤਰਨੇ ਨਹੀਂ ਦਿੱਤੇ, ਆਸਟ੍ਰੇਲੀਅਨ ਪਾਸਪੋਰਟ ਵਾਲੇ ਬੰਦੇ ਉੱਤਰ ਨਹੀਂ ਸਕਦੇ, ਬੰਦ ਕਰਦੇ, ਅਸੀਂ ਆਉਣ ਨਹੀਂ ਦੇਣਾ। ਆਪਣੇ ਸਿਟੀਜ਼ਨ ਨੂੰ ਵੀ ਲੈਣੋਂ ਬੰਦ ਕਰਤਾ ਕੁਈਨਜ਼ਲੈਂਡ ਨੇ, ਈਵਨ ਕਿ ਕੁਛ ਸਾਊਥ ਆਸਟ੍ਰੇਲੀਆ ਨੇ ਵੀ ਕੀਤਾ, ਵੈਸਟਰਨ ਆਸਟ੍ਰੇਲੀਆ ਨੇ ਵੀ ਕੀਤਾ। ਹੁਣ ਭਾਜੀ ਜਦੋਂ ਉਹ ਸਾਰੀਆਂ ਫਲਾਈਟਾਂ ਬੰਦ ਕਰਤੀਆਂ ਪੀਕ ਦੇ ਵਿੱਚ, ਕੁਆਰੰਟੀਨ ਦੇ ਮਤਲਬ ਕੋਵਿਡ ਦੇ ਵਿੱਚ, ਤਾਂ ਸਿਰਫ ਤੇ ਸਿਰਫ ਨਿਊ ਸਾਊਥ ਵੇਲਸ ਸੀ ਜਿਹੜਾ ਬਾਕੀਆਂ ਦੇ ਆਸਟ੍ਰੇਲੀਅਨਾਂ ਨੂੰ ਉਤਾਰ ਰਿਹਾ ਸੀ ਸਿਡਨੀ ਦੇ ਵਿੱਚ, ਹੋਟਲ ਕੁਆਰੰਟੀਨ ਨੂੰ ਪੇ ਕਰ ਰਿਹਾ ਸੀ। ਸਮਝੌਤਾ ਇਹ ਹੋਇਆ, ਜਿਹੜੀ ਕੋਐਗ ਦੀ ਇਹਨਾਂ ਦੀ ਮੀਟਿੰਗ ਹੁੰਦੀ ਹੈ ਸਾਰੀਆਂ ਸੂਬਿਆਂ ਦੀ, ਵੀ ਨਿਊ ਸਾਊਥ ਵੇਲਸ ਦੇ ਵਿੱਚ ਚਲੋ ਅਸੀਂ ਹੁਣ ਦੇਖੋ ਲੈ ਉੱਤਰਨੇ ਤਾਂ ਹੈਗੇ ਆ ਵੀ ਬੰਦੇ ਉਤਾਰਾਂਗੇ, ਅਸੀਂ ਰੱਖਾਂਗੇ, ਪਰ ਉਹਨਾਂ ਦੀ ਪੇਮੈਂਟ ਜਿਹੜੀ ਹੈ ਉਹ ਸੂਬਾ ਸਰਕਾਰਾਂ ਕਰੂਗੀ ਜਿੱਥੇ ਜਿੱਥੇ ਦੇ ਉਹ ਰੈਜੀਡੈਂਟ ਹੈ। ਸਾਰੀਆਂ ਸਰਕਾਰਾਂ ਇੱਦਾਂ ਮੰਨੀਆਂ, ਮੰਨ ਕੇ ਵਿਕਟੋਰੀਆ ਦਾ ਵੀ ਮੇਰਾ ਖਿਆਲ 30-35 ਮਿਲੀਅਨ ਡਾਲਰ ਹੈ, ਸਾਰੇ ਸੂਬਿਆਂ ਦੇ ਟਸਮੇਨੀਆ ਦੇ ਵੀ ਕਰਜ਼ਾ ਆ ਕਿਉਂਕਿ ਉਹਨਾਂ ਦੇ ਸਿਟੀਜ਼ਨ ਵੀ ਲਏ ਆ, ਕੁਈਨਜ਼ਲੈਂਡ ਵਾਲੇ ਦਾ 30 ਮਿਲੀਅਨ ਡਾਲਰ ਕਰਜ਼ਾ ਆ ਜਿਹੜਾ ਨਿਊ ਸਾਊਥ ਵੇਲਸ ਦਾ ਦੇਣਾ ਇਹਨਾਂ ਨੇ। ਹੁਣ ਜਦੋਂ ਨਿਊ ਸਾਊਥ ਵੇਲਸ ਵਾਲੇ ਉਹ ਮੰਗਦੇ ਆ ਵੀ ਸਾਡਾ ਦੇ ਦਿਓ, ਬਾਕੀ ਸੂਬੇ ਤਾਂ ਦੇ ਰਹੇ ਨੇ, ਇੱਥੋਂ ਤੱਕ ਕਿ ਵਿਕਟੋਰੀਆ ਵਾਲੇ ਵੀ ਕਹਿ ਰਹੇ ਨੇ ਵੀ ਅਸੀਂ ਅਰੇਂਜਮੈਂਟ ਕਰ ਰਹੇ ਹਾਂ। ਟ੍ਰੇਜਰਰ ਅੱਜ ਮੈਂ ਡੈਨੀਅਲ ਐਂਡਰਿਊ ਦੇ ਇੰਟਰਵਿਊ ਸੁਣ ਰਿਹਾ ਸੀ ਵੀ ਅਸੀਂ ਦੇ ਰਹੇ ਹਾਂ, ਟਸਮੇਨੀ ਵਾਲੇ ਵੀ ਕਹਿੰਦੇ ਵੀ ਜਿਹੜਾ ਬਿੱਲ ਬਣਦਾ ਭਾਈ ਆਪਾਂ ਦੇਵਾਂਗੇ, ਬਾਕੀ ਵੀ ਦੇ ਰਹੇ ਨੇ। ਪਰ ਕੁਈਨਜ਼ਲੈਂਡ ਵਾਲੇ ਪਤਾ ਕੀ ਕਰ ਰਹੇ ਨੇ, ਕੁਈਨਜ਼ਲੈਂਡ ਦਾ ਖਜ਼ਾਨਚੀ ਜਿਹੜਾ ਉਹ ਖੁਦ ਡਾਕਟਰ ਹੈ, ਉਸ ਨੇ ਜਿਹੜਾ ਬਿੱਲ ਹੈ ਹੁਣ ਮੇਰਾ ਖਿਆਲ 15 ਮਾਰਚ ਲਾਸਟ ਡੇਟ ਹੈ, ਉਹ ਬਿੱਲ ਦੇ ਵੀਡੀਓ ਬਣਾਇਆ, ਹੁਣ ਵੀਡੀਓ ਬਣਾ ਕੇ ਉਹ ਬਿੱਲ ਨੂੰ ਇਹਦਾ ਪਾੜ ਕੇ ਬੈਂਚ ਪਾਉਂਦਾ, ਕਹਿੰਦਾ ਅਸੀਂ ਨਹੀਂ ਦੇਣੇ, ਠੀਕ ਹੈ। ਉਹ ਮਤਲਬ ਜਿੱਦਾਂ ਇੱਕ ਤੁਸੀਂ ਫਿਰ ਕੀ ਕਰੋਗੇ ਇੱਦਾਂ ਦੇ ਬੰਦਿਆਂ ਨਾਲ, ਇੱਦਾਂ ਦੀ ਸਰਕਾਰਾਂ ਨਾਲ, ਮਾੜੇ ਟਾਈਮ ਦੇ ਵਿੱਚ ਉਹਨਾਂ ਦਾ ਸਹਾਰਿਆ, ਹਨਾ, ਹੁਣ ਉਹ ਅੱਖਾਂ ਦਿਖਾ ਰਹੇ ਨੇ ਤੇ ਉਲਟਾ ਫੈਡਰਲ ਗੌਰਮੈਂਟ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਵੀ 30 ਮਿਲੀਅਨ ਅਸੀਂ ਨਿਊ ਸਾਊਥ ਵੇਲਸ ਦਾ ਤਾਂ ਦੇਣਾ ਜੇ 50 ਮਿਲੀਅਨ ਦੀ ਸਾਨੂੰ ਆਹ ਫੈਸਿਲਿਟੀ ਬਣਾ ਕੇ ਦਊਂਗੇ, ਬਲੈਕਮੇਲਿੰਗ। ਔਰ ਇਹਦੀ ਫਿੱਟ ਲਾਣ ਸਾਰੇ ਮੀਡੀਆ ਦੇ ਵਿੱਚ ਪੈ ਰਹੀ ਹੈ ਔਰ ਹਰ ਥਾਂ ਤੋਂ ਪੈ ਰਹੀ ਹੈ। ਹੁਣ ਦੱਸੋ ਵੀ ਇੱਕ ਦੇਸ਼ ਦੇ ਵਿੱਚ ਹੀ ਭਾਰਤ ਪਾਕਿਸਤਾਨ ਵਾਲਾ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੋਲੀਟੀਸ਼ੀਅਨ, ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਜਿਸ ਹਿਸਾਬ ਨਾਲ ਇਹ ਬਾਰਡਰ ਖੇਡੇ ਆ, ਮੈਨੂੰ ਤਾਂ ਲੱਗਦਾ ਇਹ ਪਾਕਿਸਤਾਨ ਨਾਲ ਵੀ ਜ਼ਿਆਦਾ ਕੰਮ ਖਰਾਬ ਹੈ ਇਹਨਾਂ ਦਾ। ਸੋ ਇਸ ਕਰਕੇ ਕੁਈਨਜ਼ਲੈਂਡ ਦੀ ਜਿਹੜੀ ਸਰਕਾਰ ਹੈ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਨਾ ਉਹ ਮਤਲਬ ਪਤਾ ਨਹੀਂ ਕਿੱਧਰ ਨੂੰ ਤੁਰੀ ਹੋਈ ਹੈ, ਲੇਬਰ ਗੌਰਮੈਂਟ ਖਰਾਬੇ ਵੱਲ ਨੂੰ ਜ਼ਿਆਦਾ ਤੁਰੀ ਹੋਈ ਹੈ। ਖੈਰ ਇਹ ਤਾਂ ਸੀ ਖਬਰ ਪੈਸੇ ਲੈਣ ਦੇਣ ਦੀ, ਵੀ ਮਾੜੇ ਟਾਈਮ ਦੇ ਵਿੱਚ। ਅਤੇ ਦੂਜੀ ਗੱਲ ਹੁਣ ਟੀਕਿਆਂ ਦੀ ਗੱਲ ਕਰ ਲਈਏ ਕੁਈਨਜ਼ਲੈਂਡ ਦੇ ਵਿੱਚ, ਹੁਣ ਇਹ ਸਾਡੇ ਨਾਲ ਯੋਗੀ ਹੁਣਾਂ ਨੇ ਸਾਂਝ ਪਾਈ ਸੀ, ਕਹਿੰਦੇ ਵੀ ਦੋ ਬਜ਼ੁਰਗਾਂ ਨੂੰ ਨਾ ਟਿਊਜ਼ਡੇ ਕੁਈਨਜ਼ਲੈਂਡ ਦੇ ਵਿੱਚ ਟੀਕੇ ਲਾਏ ਗਏ, ਡਬਲ ਡੋਜ਼ ਦੇ ਦਿੱਤਾ ਜੀ ਉਹਨਾਂ ਨੇ, ਜਿਹੜੇ ਕਲੀਨਿਸ਼ੀਅਨ ਨੇ ਡਾਕਟਰ, ਬਹੁਤ ਖਬਰ ਫੈਲੀ ਆ। ਹੁਣ ਇਹਦੀ ਰਿਸਪੋਂਸ ਦੇ ਵਿੱਚ ਦੇਖੋ, ਡਬਲ ਡੋਜ਼ ਦੇ ਹੋ ਗਿਆ, ਉਹ ਇਨਕੁਆਇਰੀ ਹੋਈ ਪਈ, ਡਾਕਟਰਾਂ ਨੇ ਮੈਨੂਅਲ ਨਹੀਂ ਪੜ੍ਹਿਆ, ਜਿਹੜਾ ਕਿ ਪੜ੍ਹਨਾ ਬਣਦਾ ਸੀ ਉਹਨਾਂ ਨੂੰ ਹੁਣ ਸਸਪੈਂਡ ਕੀਤਾ ਹੈ, ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ। ਹੁਣ ਇਹਦੇ ਵਿੱਚ ਦੱਸੋ ਸਕੌਟ ਮਾਰੀਸਨ ਦਾ ਕੀ ਕਸੂਰ ਹੈ, ਹੈਗਾ ਭਾਜੀ?
ਨਹੀਂ ਕੋਈ ਕਸੂਰ ਨਹੀਂ
ਇਹਦੇ ਵਿੱਚ,
ਜਿੱਦਾਂ ਪੈਟਰੋਲ ਦੀਆਂ ਪ੍ਰਾਈਸਸ ਵਧੀਆਂ ਆ ਹਿੰਦੁਸਤਾਨ ਦੇ ਵਿੱਚ, ਡਿਮਾਂਡ ਬਹੁਤ ਵੱਧ ਗਈ ਹੈ, ਤੇ ਜੀ ਮੋਦੀ ਦਾ ਕੀ ਕਸੂਰ ਹੈ ਇਹਦੇ, ਸਕੌਟ ਮਾਰੀਸਨ ਦਾ?
ਨਹੀਂ ਨਹੀਂ ਇਹਦੇ ਵਿੱਚ, ਈਵਨ ਕਿ ਕੁਈਨਜ਼ਲੈਂਡ ਦੇ ਪ੍ਰੀਮੀਅਰ ਦਾ ਕੀ ਕਸੂਰ ਹੈ, ਉਹ ਥੋੜ੍ਹਾ ਡਾਕਟਰ ਨਹੀਂ ਆ, ਠੀਕ ਹੈ, ਜਿਹੜਾ ਹੈਲਥ ਮਿਨਿਸਟਰ ਹੈ ਉਹ। ਪਰ ਇਹਦੇ ਵਿੱਚ ਜਿਹੜਾ ਡਿਪਾਰਟਮੈਂਟ ਹੈ ਸਾਰਾ, ਹੈਲਥ ਡਿਪਾਰਟਮੈਂਟ, ਉਹ ਕੁਈਨਜ਼ਲੈਂਡ ਦਾ ਆ, ਫੈਡਰਲ ਗਵਰਨਮੈਂਟ ਦਾ 'ਚ ਕੋਈ ਲੈਣ ਦੇਣ ਨਹੀਂ। ਫੈਡਰਲ ਗਵਰਨਮੈਂਟ ਦਾ ਇੱਕ ਤਰ੍ਹਾਂ ਨਾਲ ਟੀਕੇ ਆਪਣੇ ਪੈਸਿਆਂ ਦੇ ਉਹਨਾਂ ਨੂੰ ਮੁਹੱਈਆ ਕਰਾ ਰਹੇ ਨੇ ਇਨਫੋਰਮੇਸ਼ਨ। ਹੁਣ ਇਨਕੰਪੈਂਟੈਂਸੀ ਜਿਹੜੀ ਹੈ ਉਹ ਹੈਗੀ ਹੈ ਡਾਕਟਰਾਂ ਦੀ ਜਾਂ ਕਲੀਨੀਸ਼ੀਅਨਾਂ ਦੀ, ਜਿਹੜੇ ਮੂਹਰੇ ਟੀਕੇ ਲਾ ਰਹੇ ਨੇ ਉਹਨਾਂ ਦੀ ਟ੍ਰੇਨਿੰਗ। ਹੁਣ ਜੇ ਉਹਨਾਂ ਨੇ ਗਲਤੀ ਕੀਤੀ ਹੈ, ਠੀਕ ਹੈ, ਤਾਂ ਬਲੇਮ ਜਿਹੜੀ ਕੁਈਨਜ਼ਲੈਂਡ ਦੀ ਸਰਕਾਰ ਹੈ ਉਹ ਫਿਰ ਫੈਡਰਲ ਗਵਰਨਮੈਂਟ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੇ ਪਰ ਵੀ ਫਿਰ ਹੁਣ ਫਿੱਟ ਲਾਉਣ ਤਾਂ ਪੈ ਰਹੀਆਂ ਨੇ। ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰੇਕ ਚੀਜ਼ ਦੇ ਵਿੱਚੋਂ ਪੋਲੀਟੀਕਲ ਮਾਈਲੇਜ, ਹਰੇਕ ਚੀਜ਼ 'ਚੋਂ ਪੋਲੀਟੀਕਲ ਮਾਈਲੇਜ, ਹਾਲਾਂਕਿ ਉਹ ਸਾਰੇ ਡਿਪਾਰਟਮੈਂਟ ਇਹਨਾਂ ਦੇ ਆਪਣੇ ਆ। ਸੋ ਇਸ ਕਰਕੇ ਇਹ ਜਿਹੜਾ ਡਬਲ ਡੋਜ਼ ਹੋਇਆ, ਉਹ ਦੋ ਬਜ਼ੁਰਗ ਨੇ, ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ, ਉਹਨਾਂ ਦੇ ਹਾਲਤ ਠੀਕ ਨੇ। ਅਤੇ ਸੋ ਫਾਰ ਫਿਲਹਾਲ ਜਿੰਨੇ ਵੀ ਡੋਜ਼ ਦਿੱਤੇ ਗਏ ਨੇ ਉਹ ਸਾਰੇ ਠੀਕ ਨੇ, ਗੁੱਡ ਰਿਜ਼ਲਟ ਆ ਰਹੇ ਨੇ। ਅਤੇ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਐਲਨ ਜੋਇਸ, ਜਿਹੜੇ ਕਿ ਕੁਆਂਟਸ ਦੇ CEO ਨੇ, ਬੜੇ ਜ਼ਬਰਦਸਤ CEO ਨੇ, ਮੈਂ ਉਹਨਾਂ ਦਾ ਫੈਨ ਹਾਂ, ਅਤੇ ਕਿੱਦਾਂ ਮੈਨੇਜ ਕਰਦੇ ਨੇ। ਅਤੇ ਉਹਨਾਂ ਨੇ ਵੀ ਇਹੀ ਖਦਸ਼ਾ ਜ਼ਾਹਰ ਕੀਤਾ ਕਿ $6 billion ਦਾ ਘਾਟਾ ਪਿਆ ਕੁਆਂਟਸ ਨੂੰ। ਕਹਿੰਦੇ ਇੱਕ ਇਹਨਾਂ ਨੂੰ ਹੁਣ ਜਿੰਨੀ ਦੇਰ ਮਰਜ਼ੀ ਬੰਦ ਰੱਖ ਲੈਣ, ਪਰ ਜਦੋਂ ਖੁੱਲ੍ਹ ਗਿਆ ਤਾਂ ਸੂਬੇ ਸਰਕਾਰਾਂ ਨੂੰ ਆ ਬਾਰਡਰ ਵਾਲੀ ਗੇਮ ਬੰਦ ਕਰਨੀ ਪਊਗੀ। ਇਹ ਇਲਾਕਿਆਂ ਨੂੰ, ਜਿੱਦਾਂ ਨਿਊ ਸਾਊਥ ਵੇਲਸ ਦੇ ਵਿੱਚ ਹੁਣ ਵਿਜੇ ਵਿਰਦੀ ਹੁਣੀ ਨੌਰਦਰਨ ਸਿਡਨੀ 'ਚ ਰਹਿੰਦੇ ਨੇ, ਹੁਣ ਤੁਸੀਂ ਵੀ ਸਿਡਨੀ 'ਚ ਰਹਿੰਦੇ ਆ, ਹੈ ਨਾ, ਹੁਣ ਨੌਰਦਰਨ ਬੀਚਿਸ ਦੇ ਉੱਤੇ ਕੇਸ ਨਿਕਲੇ ਤਾਂ ਬਾਕੀ ਸਾਰਾ ਸਿਟੀ ਤਾਂ ਚੱਲੀ ਗਿਆ, ਉਹੀ ਉਨਾ ਹੀ ਇਲਾਕਾ ਬੰਦ ਕੀਤਾ ਉਹਨਾਂ ਨੇ, ਵਿਚ ਇਜ਼ ਸੈਂਸੀਬਲ। ਇਹ ਪਹਿਲਾਂ ਫਰੋਮ ਡੇ 1 ਨੇ ਇੱਦਾਂ ਕਰਨਾ ਚਾਹੀਦਾ ਸੀ, ਹੈ ਨਾ,
ਇੱਦਾਂ ਕਰਨਾ ਚਾਹੀਦਾ,
ਹਾਂ, ਫਰੋਮ ਡੇ 1 ਨੇ ਇੱਦਾਂ ਕਰਨਾ ਚਾਹੀਦਾ ਸੀਗਾ। ਹੁਣ ਚੱਲਦੇ ਆ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਫਿਰ ਜੀ ਕਰੋਨਾ ਆ ਗਿਆ ਜੀ, ਫਿਰ ਜੀ ਕਰੋਨਾ ਆ ਗਿਆ, ਪਹਿਲਾਂ ਕਿਤੇ ਪਹਿਲਾਂ ਗਾਇਬ ਰਿਹਾ ਹੁਣ ਫਿਰ ਆ ਗਿਆ। ਉੱਥੇ ਹੁਣ ਮੈਂ ਫਿਰ ਫੋਨ ਕੀਤਾ ਕੱਲ੍ਹ ਨੂੰ ਬਿੱਟਾ ਸਾਹਿਬ ਤੋਂ ਵੀ ਪੁੱਛਾਂਗੇ, ਮੈਂ ਕਿਹਾ ਕੀ ਗੱਲ ਹੈ ਯਾਰ, ਕਰੋਨਾ ਕਿੱਦਾਂ ਆ ਗਿਆ, ਲੱਖਾਂ ਲੋਕ ਇਕੱਠੇ ਹੋਈ ਜਾ ਰਹੇ ਨੇ, ਕੋਈ ਪ੍ਰੋਬਲਮ ਨਹੀਂ, ਕਦੇ ਕੋਈ ਮਰਿਆ, ਹੁਣ ਫਿਰ ਇੱਕਦਮ ਕਰੋਨਾ ਗਿਆ। ਉਹ ਕਹਿੰਦੇ ਕੀ ਦੱਸੀਏ ਜੀ, ਇਹ ਹੁਣ ਪੋਲੀਟੀਕਲ ਮਾਈਲੇਜ ਫੇਰ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਟੀਕੇ ਇਹਨਾਂ ਨੇ ਮੰਗਾਏ ਹੋਏ ਆ, ਟੀਕਾ ਕੋਈ ਲਵਾਉਂਦਾ ਨਹੀਂ, ਟੀਕਿਆਂ ਦੇ ਪੈਸੇ ਲੱਗਦੇ ਨੇ ਕਿਉਂਕਿ ਤੁਹਾਡੇ ਵਿਦੇਸ਼ਾਂ ਦੇ ਵੀ ਤਾਂ ਕਹਿੰਦੇ ਫ੍ਰੀ ਆ, ਹੁਣ ਇੱਥੇ ਪੈਸੇ ਲੱਗਦੇ ਨੇ, ਟੀਕਾ ਕੋਈ ਲਵਾਉਂਦਾ ਨਹੀਂ, ਜਦ ਲਵਾਉਣ ਜਾਂਦੇ ਆ, ਕੋਈ ਟੈਸਟ ਕਰਾਉਣ ਜਾਂਦਾ ਆ, ਬੰਦੇ ਮਰੇ ਆ, ਉੱਦੇ ਮਾਰ ਦਿੰਦੇ ਆ ਕਹਿੰਦੇ। ਮਤਲਬ ਇਹ ਲੋਕਾਂ 'ਚ ਇਹ ਰਾਏ ਬਣ ਚੁੱਕੀ ਆ ਵੀ ਜਿਹੜਾ ਵੀ ਚਲੇ ਗਿਆ ਨਾ ਟੈਸਟ ਕਰਾਉਣ, ਸਰਕਾਰੀ ਜਾਂ ਹੋਰ, ਉਹ ਬਸ ਉੱਥੇ ਵੀ ਟੋਟਲ ਫਰੋਡ ਟਾਈਪ ਚਲਾਇਆ ਇਹਨਾਂ ਨੇ ਕੰਮ ਨਾ, ਮੈਡੀਕਲ ਪ੍ਰੋਫੈਸ਼ਨ ਵਾਲਿਆਂ ਨੇ। ਉਹ ਕਹਿੰਦੇ ਇਸ ਕਰਕੇ ਟੀਕੇ ਨਹੀਂ ਲਵਾਉਂਦੇ, ਹੁਣ ਇਹ ਕਹਿੰਦੇ ਫਿਰ ਰੌਲਾ ਪਵਾ ਰਹੇ ਨੇ ਤਾਂ ਕਿ ਲੋਕ ਟੀਕੇ ਲਵਾ ਲੈਣ। ਅਤੇ ਦੂਜੀ ਗੱਲ ਇਹ ਆ ਵੀ ਹੁਣ ਇਹਨੂੰ ਇੱਕ ਵਾਰੀ ਵਧਾ ਕੇ 3-4 ਮਹੀਨੇ ਫਿਰ ਟੀਕੇ ਲਾ ਕੇ ਫਿਰ ਠੀਕ ਹੋ ਜਾਣਾ, ਅਤੇ ਫਿਰ ਕਹਿੰਦੇ ਵੀ ਜਿਹੜੀ ਕਾਂਗਰਸ ਸਰਕਾਰ ਹੈ ਜਾਂ ਮੌਜੂਦਾ ਸਰਕਾਰ ਹੈ ਉਹ ਇਸ ਚੀਜ਼ ਨੂੰ ਭਨਾਉਣ ਦੀ ਕੋਸ਼ਿਸ਼ ਕਰੂਗੀ, ਦੇਖੋ ਜੀ ਅਸੀਂ ਕੰਟਰੋਲ ਕਰ ਲਿਆ, ਹੈ ਨਾ, ਅਸੀਂ ਜੀ ਐਂ ਬਚਾ ਲਿਆ ਸੀ, ਪੈਸੇ ਖਰਚਦੇ ਜੀ ਐਂ ਕਰਤਾ। ਸੋ ਇਹਦੇ ਵਿੱਚੋਂ ਵੀ ਉਹ 2022 ਦੀਆਂ ਇਲੈਕਸ਼ਨਾਂ ਦੇ ਉੱਤੇ ਸੂਈ ਟਿੱਕੀ ਹੋਈ ਆ। ਸੋ ਬਹੁਤ,
ਹਾਂ
ਹਾਂ, ਬਹੁਤ ਸਾਰਾ ਜਾਣੀ ਕਿ ਬਹੁਤ
ਰਾਜਨੀਤਿਕ ਰਣਨੀਤੀ ਇਹਦੇ ਵਿੱਚ ਵੀ ਇਨਫਿਊਜ਼ ਕਰ ਦਿੱਤੀ।
ਹਾਂ ਦੇਖੋ, ਜਿਹੜਾ ਪੋਲੀਟੀਕਲ ਗੰਦ ਹੈ ਉਹ ਇੱਥੇ ਵੀ ਆਸਟ੍ਰੇਲੀਆ 'ਚ ਵੀ ਪੈ ਰਿਹਾ, ਕਰੋਨਾ ਦੇ ਕਰਕੇ ਪੈ ਰਿਹਾ, ਛੋਟੀ ਛੋਟੀਆਂ ਗੱਲਾਂ ਦੇ ਕਰਕੇ ਹਰ ਚੀਜ਼ 'ਚੋਂ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਡੀਆ ਦੇ ਵਿੱਚ ਤਾਂ ਹੈ ਹੀ ਹੈ, ਮਤਲਬ ਹੁਣ ਸਟੇਡੀਅਮ 'ਚੋਂ ਵੀ ਪੋਲੀਟੀਕਲ ਮਾਇਲੇਜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਵੈਸੇ ਵੈਸੇ ਸਟੇਡੀਅਮ ਦੀ ਆਪਾਂ ਗੱਲ ਕਰੀਏ ਭਾਅ ਜੀ ਦੁਆਰਾ ਫਿਰ, ਕਿ ਸਟੇਡੀਅਮ ਕਿਸੇ ਪਲੇਅਰ ਦੇ ਨਾਂ ਦਾ ਹੋਣਾ ਚਾਹੀਦਾ ਸੀਗਾ, ਫਿਰ ਤਾਂ ਗੱਲ ਬਣਦੀ ਹੈ। ਪੋਲੀਟੀਸ਼ੀਅਨਾਂ ਦੇ ਨਾਂ ਦਾ ਕਾਹਦਾ ਸਟੇਡੀਅਮ, ਹੈ ਨਾ? ਵਾਈ ਡੂ ਯੂ ਨੀਡ ਦੈਟ, ਹੈ ਨਾ? ਅਤੇ ਜਿੱਦਾਂ ਦੀ
ਪੋਲੀਟੀਸ਼ੀਅਨ ਦੇ ਨਾਂ ਦਾ ਨਹੀਂ, ਪਲੇਅਰ ਦੇ ਨਾਂ ਦਾ ਵੀ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ, ਇੱਕ ਅੱਧਾ ਸਟੈਂਡ ਜਿਹੜਾ।
ਹਾਂ, ਸਟੈਂਡ ਕਈ ਕਈ ਪਲੇਅਰਾਂ ਦੇ ਨਾਂ ਦੇ ਸਟੈਂਡ ਹੋ ਜਾਣੇ,
ਕਈ ਸਟੈਂਡ ਇੱਥੇ ਬਣੇ ਹੋਏ ਆ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਆ, ਲਾਇਬ੍ਰੇਰੀਆਂ ਵੀ ਹੈਗੀਆਂ, ਲੇਕਿਨ ਜਿਹੜਾ ਸਟੇਡੀਅਮ ਹੈ ਉਹ ਲੋਕਾਂ ਦਾ ਆ। ਜਿੱਦਾਂ ਇੱਕ ਨੈਸ਼ਨਲ ਸਟੇਡੀਅਮ ਬਣਾ, ਜਿੱਦਾਂ ਦਿੱਲੀ ਦੇ ਵਿੱਚ ਜਦੋਂ 1900 ਪਹਿਲੀਆਂ ਏਸ਼ੀਅਨ ਗੇਮਾਂ ਹੋਈਆਂ ਤਾਂ ਨੈਸ਼ਨਲ ਸਟੇਡੀਅਮ ਬਣਾਇਆ ਗਿਆ ਸੀ 1952 ਦੇ ਵਿੱਚ, ਨੈਸ਼ਨਲ ਸਟੇਡੀਅਮ। ਮੇਰੇ ਖਿਆਲ ਦੇ ਵਿੱਚ ਉਹ ਨੈਸ਼ਨਲ ਸਟੇਡੀਅਮ ਦਾ ਨਾਂ ਹੁਣ ਬਦਲ ਕੇ ਕੋਈ ਪੋਲੀਟੀਕਲ ਨਾਂ ਰੱਖ ਦਿੱਤਾ ਗਿਆ, ਉਹਦੇ ਬਾਰੇ ਪਤਾ ਨਹੀਂ, ਬਸ ਮੈਨੂੰ ਇੱਦਾਂ ਸੁਣਿਆ ਆ। ਜਿਹੜਾ ਸਟੇਡੀਅਮ ਬਣਾਇਆ ਉਹਦਾ ਨਾਂ ਹੈਦਰਾਬਾਦ ਸਟੇਡੀਅਮ ਰੱਖਦੇ, ਜਾਂ
ਅਹਿਮਦਾਬਾਦ
ਅਹਿਮਦਾਬਾਦ ਸਟੇਡੀਅਮ ਰੱਖ ਦਿੰਦੇ, ਜਾਂ ਗੁਜਰਾਤ ਸਟੇਡੀਅਮ ਹੀ ਰੱਖ ਦਿੰਦੇ, ਜਾਂ ਇੰਡੀਆ ਸਟੇਡੀਅਮ ਹੀ ਰੱਖ ਦਿੰਦੇ, ਇੰਡੀਆ ਸਟੇਡੀਅਮ ਰੱਖ ਦਿੰਦੇ ਨਾ।
ਭਾਜੀ ਇੱਦਾਂ ਹੁੰਦੀ ਆ ਵੀ ਇੱਥੇ ਸਟੇਡੀਅਮ ਹੈਗੇ ਆ, ਜਿੱਦਾਂ ਉਹਨਾਂ ਨੂੰ ਸਪੋਂਸਰ ਕਰ ਸਕਦੇ, ਜਿੱਦਾਂ ਅਦਾਨੀ ਤੇ ਰਿਲਾਇੰਸ ਵਾਲਿਆਂ ਨੇ 250 ਕਰੋੜ ਦਿੱਤਾ 25 ਸਾਲ ਲਈ,
ਹਾਂਜੀ
ਠੀਕ ਆ, ਉਹ ਠੀਕ ਹੈ, ਉਹਨੇ ਪੈਸੇ ਦੇ ਕੇ ਉਹ ਰੱਖ ਲਿਆ, ਉਹਨਾਂ ਦੇ ਐਂਡ ਰੱਖ ਲਿਆ, ਕੋਈ ਪ੍ਰੋਬਲਮ ਨਹੀਂ ਹੈਗੀ। ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਟੈਲਸਟਰਾ ਸਟੇਡੀਅਮ, ਸਨਕੋਰਪ ਸਟੇਡੀਅਮ, ਜਿਹੜੀਆਂ ਕੰਪਨੀਆਂ ਪੈਸੇ ਦਿੰਦੀਆਂ ਨੇ, ਇਤਿਹਾਸ ਸਟੇਡੀਅਮ, ਹੈ ਨਾ?
ਹਾਂ
ਹਾਂ, ਸੋ ਇਸ ਕਰਕੇ ਉਹ ਇੱਥੇ ਸਾਡੇ ਲੋਕਲ ਹੈ, ਬੈਂਕਾਂ ਵਾਲੇ ਕਰਦੇ ਨੇ, ਸੋ ਇਸ ਕਰਕੇ ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਹੈ ਨਾ? ਉਹਨਾਂ ਦੇ ਮੂਹਰੇ ਨਾਂ ਲਾ ਕੇ ਉਹ ਟਾਈਮ ਦੇ ਟਾਈਮ ਬਦਲਦਾ ਰਹਿੰਦਾ, ਪਰ ਉਹ ਸਟੇਡੀਅਮ ਦਾ ਨਾਮ ਨੈਸ਼ਨਲ ਸਟੇਡੀਅਮ ਹੀ ਰਹਿੰਦਾ ਹੈ, ਠੀਕ ਹੈ? ਕੋਫ ਸਾਰਬਰ ਸਟੇਡੀਅਮ ਹੈ, ਉਹਦੇ ਮੂਹਰੇ ਕਿਸੇ ਬੈਂਕ ਦਾ ਨਾਂ ਲੱਗ ਜਾਂਦਾ, ਕਦੇ ਕਿਸੇ ਬਿਜ਼ਨਸ ਦਾ ਨਾਂ ਲੱਗ ਜਾਂਦਾ, ਦੈਟਸ ਫਾਈਨ,
ਚੇਂਜ ਹੁੰਦੇ ਰਹਿੰਦੇ ਆ,
ਚੇਂਜ ਹੁੰਦੇ ਰਹਿੰਦੇ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ, ਇੱਦਾਂ ਹੀ ਹੋਣਾ ਚਾਹੀਦਾ ਹੈ। ਅਤੇ ਦੂਜੀ ਗੱਲ ਇਹ ਆ ਵੀ ਜਿਹੜਾ ਇਨਫਰਾਸਟ੍ਰਕਚਰ ਬਣਾਉਣ ਲਈ ਪੈਸੇ ਦੀ ਲੋੜ ਹੁੰਦੀ ਆ। ਖੈਰ ਆਪਾਂ ਸੁਨੇਹੇ ਹੋਰ ਲੈਂਦੇ ਹਾਂ, ਬਲਕਾਰ ਢਿੱਲੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਠਾਕ ਹੋ? ਮਹਿੰਦਰ ਸਿੰਘ ਹੰਸ ਜੀ ਜੁੜੇ ਨੇ ਜੀ, ਬ੍ਰੈਂਪਟਨ ਵਾਲੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋ ਸੈਡ ਫੋਰ ਸਰਤੂਲ ਜੀ। ਹਾਂਜੀ ਬਿਲਕੁਲ, ਕਾਫੀ ਸੈਡ ਖਬਰ ਹੈ। ਗੁਰਸ਼ਰਨ ਸੇਖੂ ਸਰਦੂਲ ਸਿਕੰਦਰ ਬਾਰੇ ਜਾਣਕਾਰੀ ਭੇਜ ਰਹੇ ਨੇ, ਹਾਂਜੀ ਇਹ ਕੱਲ ਨੂੰ ਲਾਵਾਂਗੇ, ਖੇੜੀ ਨੌ ਸਿੰਘ ਪਿੰਡ ਖੰਨੇ ਦੇ ਕੋਲ, ਅਤੇ ਹਾਂਜੀ ਹਾਂਜੀ ਇਹ ਆਪਾਂ ਕੱਲ ਨੂੰ ਸਾਰੀ ਜਾਣਕਾਰੀਆਂ ਦੇਵਾਂਗੇ। ਵਿਜੇ ਵਿਰਦੀ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਬੋਟੈਨੀਕਲ ਗਾਰਡਨ ਸਿਡਨੀ ਸਿਟੀ ਦੇ ਵਿੱਚ ਗਿਆ ਸੀ, ਅਤੇ ਕੈਲੈਕਸ ਇਜ਼ ਅ ਬਿਊਟੀਫੁਲ ਬਿਲਡਿੰਗ ਵਿਦ ਅਮੇਜ਼ਿੰਗ ਸੈਟਅਪ ਆਫ ਪਲਾਂਟਸ ਔਨ ਬਿਗ ਵਾਲ, ਕਿਆ ਬਾਤ ਹੈ, ਬਹੁਤ ਸੋਹਣੀਆਂ ਤਸਵੀਰਾਂ। ਮੈਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਥੋੜ੍ਹੀ ਦੇਰ ਬਾਅਦ, ਸਾਰੇ ਸਰੋਤਿਆਂ ਨਾਲ ਜ਼ਰੂਰ ਦੇਖਣਾ ਜੀ। ਰਵਿੰਦਰ ਸਿੰਘ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਜੀ ਮੋਦੀ ਜੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨੇ। ਦੇਖੋ ਕੋਸ਼ਿਸ਼ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰ ਰਹੇ ਨੇ, ਅਤੇ ਹਾਂਜੀ ਹਾਂਜੀ ਤਾਂ ਇੱਕ ਨਾ ਇਹੀ ਗੱਲ ਚਾਲ ਸਾਹਿਬ ਉਹਨਾਂ ਨੇ ਭਾਅ ਜੀ ਟੈਕਸ ਦੇ ਬਾਰੇ ਕੀਤੀ ਸੀ, ਪੈਟਰੋਲ ਦੇ ਉੱਤੇ, ਕਿ ਜਿਹੜਾ ਐਕਸਾਈਜ਼ ਹੈ, ਯੂਨੀਅਨ ਟੈਕਸ ਜਿਹੜਾ ਆ ਪੈਟਰੋਲ ਦੇ ਉੱਤੇ ਨਾ, ਉਹ 200% ਵਧਿਆ ਆ। ਮਾਰਚ 2014 ਦੇ ਵਿੱਚ 10 ਰੁਪਏ 38 ਪੈਸੇ ਹੁੰਦਾ ਸੀਗਾ, ਅਤੇ ਉਹ ਹੁਣ ਸਪਤੰਬਰ 2020 ਦੇ ਵਿੱਚ 32 ਰੁਪਏ 98 ਪੈਸੇ ਟੈਕਸ ਹੋ ਗਿਆ ਆ। ਜਿਹੜਾ ਡੀਜ਼ਲ ਹੈ ਉਹ 600% ਵਧਿਆ ਇਸੇ ਪੀਰੀਅਡ ਦੇ ਵਿੱਚ, 2014 ਦੇ ਵਿੱਚ। ਇੰਡੀਆ ਦੇ ਵਿੱਚ 2014 ਦੇ ਵਿੱਚ ਡੀਜ਼ਲ ਜਿਹੜਾ ਹੈ 4 ਰੁਪਏ 58 ਪੈਸੇ ਪ੍ਰਤੀ ਲੀਟਰ ਟੈਕਸ ਹੁੰਦਾ ਸੀ, ਡੀਜ਼ਲ ਨਹੀਂ ਉਹਦੇ ਵਿੱਚ ਜਿਹੜਾ ਟੈਕਸ ਹੈ, ਉਹ 2020 ਦੇ ਵਿੱਚ 31 ਰੁਪਏ 83 ਪੈਸੇ ਹੋ ਗਿਆ, ਠੀਕ ਹੈ? ਸੋ 600% ਕਹਿੰਦੇ ਇਹ ਹੈ ਤਰੱਕੀ, ਕਹਿੰਦੇ 2014 ਤੱਕ। ਦੇਖੋ ਇਹ ਨਾ ਜਿਹੜਾ ਤੇਲ ਹੈ, ਤੇਲ ਦੇ ਨਾਲ ਫੰਡਿੰਗ ਚੱਲ ਰਹੀ ਹੈ ਇੱਧਰੋਂ ਉੱਧਰੋਂ ਕਰਕੇ, ਮਤਲਬ ਜਿਹੜਾ ਰੈਵਨਿਊ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਉਸ ਦੇ ਨਾਲ ਇਨਫਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਖੈਰ ਇਹਦੇ 'ਤੇ ਆਪਾਂ ਕਾਫੀ ਗੱਲ ਕਰ ਲਈ ਹੈ।
ਮੇਰੇ ਖਿਆਲ ਦੇ ਵਿੱਚ ਇਕਨੋਮਿਕ ਪੁਆਇੰਟ ਆਫ ਵਿਊ ਨਾਲ ਦੇਖੋ ਨਾ, ਜਿਹੜੀ ਸਾਰੀ ਗੱਲ ਟੈਕਸੇਸ਼ਨ ਦੀ ਹੈ, ਕਿੰਨੇ ਟੈਕਸ ਲਾਏ ਪੈਟਰੋਲ ਦੇ ਵਿੱਚ, ਜਾਂ ਇਨਡਾਇਰੈਕਟ ਜਿਹੜੇ ਟੈਕਸ ਹੈ ਉਹ ਜ਼ਿਆਦਾ ਹਿੰਦੁਸਤਾਨ 'ਚ ਲਾਉਣੇ ਪੈ ਰਹੇ ਆ, ਉਹਦੇ ਕਈ ਕਾਰਨ ਮਨਦੀਪ, ਜਿੱਦਾਂ ਅਸੀਂ ਪਹਿਲਾਂ ਵੀ ਕਈ ਵਾਰੀ ਡਿਸਕਸ਼ਨ ਕੀਤੀ ਹੈ ਕਿ ਇਨਕਮ ਟੈਕਸ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਨਹੀਂ ਆਉਂਦੇ ਇਹਦੇ ਵਿੱਚ,
ਦਿੰਦੇ ਨਹੀਂ,
ਦਿੰਦੇ ਨਹੀਂ ਹੈ। ਜਾਂ ਫਿਰ ਤੁਸੀਂ ਇਸ ਤੋਂ ਇਲਾਵਾ ਦੇਖੋ, ਜਿੱਦਾਂ ਅਸੀਂ ਕਹਿੰਦੇ ਸਬਸਿਡੀ ਕਲਚਰ ਆ, ਇੰਨੀਆਂ ਸਬਸਿਡੀਜ਼ ਜਿਹੜੀ ਤੁਸੀਂ ਦੇਣੀਆਂ ਆ ਲੋਕਾਂ ਨੂੰ, ਤਾਂ ਉਹ ਕਿਤੇ ਨਾ ਪੈਸਾ ਤਾਂ ਜਨਰੇਟ ਹੋ ਚਾਹੀਦਾ ਨਾ ਕਿਤੇ ਨੂੰ। ਜਿੱਦਾਂ ਮਰਜ਼ੀ ਤੁਸੀਂ ਕਰ ਲਓ, ਜੇ ਤੁਸੀਂ ਸਬਸਿਡੀਜ਼ ਲੈਣੀ ਆ ਤਾਂ ਟੈਕਸ ਤੁਹਾਨੂੰ ਪੈਟਰੋਲ 'ਤੇ ਵੀ ਦੇਣਾ ਪੈਣਾ, ਟੈਕਸ ਡੀਜ਼ਲ 'ਤੇ ਵੀ ਕਈ ਗੁਣਾ ਵਧਣਾ, ਟੈਕਸ ਹੋਰ ਤਰੀਕੇ ਨਾਲ ਗਵਰਨਮੈਂਟ ਨੇ ਲੈਣੇ ਆ। ਜੇ ਤੁਸੀਂ ਸਬਸਿਡੀਜ਼ ਨੂੰ ਸੈਕਰੀਫਾਈਸ ਕਰਦੇ ਆ, ਉਹ ਉਸ ਕਲਚਰ ਨੂੰ ਖਤਮ ਕਰਨਾ ਚਾਹੁੰਦੇ ਆ, ਫਿਰ ਤੁਹਾਡੇ ਇਹ ਪ੍ਰੋਡਕਟ ਥੋੜ੍ਹੇ ਸਸਤੇ ਹੋਊਗੇ, ਇਹਨਾਂ 'ਤੇ ਟੈਕਸ ਘੱਟ ਲੱਗੂਗਾ, ਕਿਉਂਕਿ ਗਵਰਨਮੈਂਟ ਜਿਹੜੀ ਹੈ ਨਾ, ਸਰਕਾਰ ਆ, ਉਹਨੇ ਰੈਵਨਿਊ ਕਿਤੇ ਨਾ ਕਿਤੇ ਜਨਰੇਟ ਕਰਨਾ ਆ, ਇਨਫਰਾਸਟ੍ਰਕਚਰ ਬਣਾਉਣਾ ਹੈ, ਦੇਸ਼ ਨੂੰ ਚਲਾਉਣਾ ਹੈ, ਉਹ ਤਾਂ ਕਿਤੇ ਨਾ ਕਿਤੇ ਹੋਊਗਾ ਹੀ। ਹੁਣ ਤੁਸੀਂ ਇਹ ਵੀ ਕਹੋਗੇ ਕਿ ਭ੍ਰਿਸ਼ਟਾਚਾਰ ਬਹੁਤ ਆ, ਖਾ ਜਾਂਦੇ ਆ, ਇਹ ਜਿਹੜੀ ਹੈ ਇਹ ਸਾਰੀਆਂ ਕਰੈਕਟਰਿਸਟਿਕਸ ਆ ਅੰਡਰ ਡਿਵੈਲਪ ਕੰਟਰੀ ਦੀ ਹੈਗੀਆਂ ਸਾਰੇ ਹੀ ਆ।
ਭਾਜੀ ਉਹ ਗੱਲ ਸਹੀ ਹੈ ਕਿ ਅਸੀਂ ਹੁਣ ਆਸਟ੍ਰੇਲੀਆ ਦੇ ਵਿੱਚ ਆਨੰਦ ਮਾਣਦੇ ਹਾਂ, ਪੱਛਮੀ ਦੇਸ਼ਾਂ ਦੇ ਵਿੱਚ ਇਨਫਰਾਸਟ੍ਰਕਚਰ ਦਾ ਆਨੰਦ ਮਾਣ ਰਹੇ ਹਾਂ। ਮੇਰਾ ਇੱਕ ਆਪਣੇ ਦੋਸਤ ਨੇ ਵਿਜੇਪਾਲ ਭਾਜੀ, ਅਤੇ ਉਹ ਅਕਸਰ ਕਹਿੰਦੇ ਹੁੰਦੇ ਸੀ ਬਈ ਆਪਾਂ ਦੇਸ਼ ਛੱਡ ਕੇ ਇੱਥੇ ਆ ਗਏ ਹਾਂ, ਇੰਡੀਆ ਦੇ ਵਿੱਚ ਫੈਸਿਲਿਟੀਆਂ ਘੱਟ ਹੁੰਦੀਆਂ, ਇੱਥੇ ਜ਼ਿਆਦਾ ਆ। ਉਹ ਕਹਿੰਦੇ ਬਈ ਇੰਡੀਆ ਦੇ ਵਿੱਚ ਫੈਸਿਲਿਟੀਆਂ ਘੱਟ ਉਹਦੇ ਕਾਰਨ ਨੇ, ਇੱਥੇ ਜ਼ਿਆਦਾ ਨੇ ਉਹਦੇ ਵੀ ਕਾਰਨ ਨੇ, ਕਾਰਨ ਅੰਡਰਲਾਈਂਗ ਇੱਕੋ ਹੀ ਆ। ਕਹਿੰਦੇ ਵੀ ਆਪਣੇ ਖੂਨ ਦਾ ਰਸ ਹੈ ਜਿਹੜਾ ਅਸੀਂ ਆਨੰਦ ਮਾਣ ਰਹੇ ਹਾਂ ਨਾ, ਰਸ ਰਸ ਦਾ ਆਨੰਦ ਮਾਣ ਰਹੇ ਹਾਂ। ਕਹਿੰਦੇ ਸਾਡੇ ਅਸੀਂ ਆਪਣਾ ਹੀ ਖੂਨ ਪੀ ਰਹੇ ਹਾਂ ਵਾਪਸ। ਅਸਲ ਦੇ ਵਿੱਚ ਕੀ ਹੈ ਕਿ ਅਸੀਂ ਟੈਕਸ ਦਿੰਦੇ ਹਾਂ, ਕੰਮ ਕਰਦੇ ਹਾਂ, ਟੈਕਸ ਦਿੰਦੇ ਹਾਂ, ਖੂਨ ਪਸੀਨੇ ਦੀ ਕਮਾਈ ਹੈ, ਅਤੇ ਉਹਦਾ ਹੀ ਆਨੰਦ ਮਾਣ ਰਹੇ ਹਾਂ। ਇੰਡੀਆ ਦੇ ਵਿੱਚ ਅਸੀਂ ਟੈਕਸ ਦਿੰਦੇ ਹੀ ਨਹੀਂ, ਠੀਕ ਹੈ, ਅਤੇ ਆਨੰਦ ਕਾਹਦਾ ਮਾਨਣਾ ਆ। ਸੋ ਇਸ ਕਰਕੇ ਜਿਹੜਾ ਹੁਣ ਪੰਜਾਬ ਹੈ, ਪੰਜਾਬ ਦੇ ਵਿੱਚ ਬਿਜਲੀ ਕਿਉਂ ਜ਼ਿਆਦਾ ਆ? ਹੁਣ ਸੁਣਨ ਦੇ ਵਿੱਚ ਆਇਆ ਕਿ ਬਾਕੀ ਸੂਬਿਆਂ 'ਚ 2 ਰੁਪਏ ਨੂੰ ਯੂਨਿਟ ਹੈ, ਇੱਥੇ 6 ਰੁਪਏ ਨੂੰ ਯੂਨਿਟ ਹੈ। ਉਹ ਤਾਂ ਆ ਕਿਉਂਕਿ ਸਬਸਿਡੀ ਆ, ਜੇ ਸਬਸਿਡੀ ਖਤਮ ਕਰਨ ਦੀ ਗੱਲ ਕਰਦੇ ਹਾਂ ਤਾਂ ਲੋਕ ਜੁੱਤੀਆਂ ਲੈ ਕੇ ਬਹਿੰਦੇ ਨੇ, ਹੈ ਨਾ, ਸਰਕਾਰਾਂ ਵੱਲ ਨੂੰ, MLA ਨੂੰ। ਹੁਣ ਉਹ ਦੇਖੋ ਕਿਤੇ ਉਹਨਾਂ ਕਿਤੇ ਤਾਂ ਪੈਸਾ ਆਉਣਾ ਹੀ ਆ, ਸੋ ਇਸ ਕਰਕੇ ਉਹਨਾਂ ਦੇ ਭਾਅ ਚੱਕਣੇ ਪੈਣੇ ਆ। ਸੇਮ ਥਿੰਗ ਜਿਹੜੀ ਆ ਉਹ ਸਰਕਾਰ ਨੂੰ ਰੈਵਨਿਊ ਲੈਣ ਦੇ ਲਈ ਇੰਨੀ ਫੌਜ ਚਲਾਉਣੀ ਹੈ, ਇੰਨਾ ਦੇਸ਼ ਚਲਾਉਣਾ ਆ, ਸਾਰਾ ਕੁਛ ਕਰਨ ਦੇ ਲਈ ਉਹ ਟੈਕਸ ਹੈ। ਮੈਂ ਨਾ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ। ਬਹੁਤ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਰੌਲਾ ਪਿਆ ਸੀ, ਇਹ ਗੱਲ ਹੋਣੀ ਹੈ 96, 97, 98 ਦੀ। ਉਦੋਂ ਤੁਸੀਂ ਵੀ ਉਦੋਂ ਹਜੇ ਨਵੇਂ ਨਵੇਂ ਆਏ ਸੀ ਸ਼ਾਇਦ, ਹੈ ਨਾ। ਅਤੇ ਭਾਅ ਜੀ ਉਦੋਂ ਨਾ ਕਲਚਰ ਸੀਗਾ ਵੀ ਕੋਰਨਰ ਸ਼ਾਪਾਂ ਬਹੁਤ ਹੁੰਦੀਆਂ ਸੀ, ਛੋਟੀਆਂ ਛੋਟੀਆਂ ਦੁਕਾਨਾਂ ਬਹੁਤ ਹੁੰਦੀਆਂ ਸੀ, ਅਤੇ ਸੁਪਰ ਮਾਰਕੀਟ ਹਜੇ ਆ ਰਹੀਆਂ ਸੀਗੀਆਂ, ਬਹੁਤੀਆਂ ਨਹੀਂ ਸੀ ਸੁਪਰ ਮਾਰਕੀਟ, ਹੈ ਨਾ, ਬਹੁਤੇ ਇਹਨਾਂ ਦੇ ਪੈਰ ਪਸਰੇ ਨਹੀਂ ਸੀਗੇ ਹਜੇ, ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਸੀ, ਬੜਾ ਰਸ਼ ਹੋਇਆ ਹੁੰਦਾ ਸੀ ਉੱਥੇ, ਹੈ ਨਾ। ਅਤੇ ਹੁਣ ਜਦ ਸ਼ੋਪਿੰਗ ਜਾਣਾ ਤਾਂ ਟਰਾਲੀਆਂ ਹੁੰਦੀਆਂ ਨਹੀਂ ਸੀ, ਅਤੇ ਇੱਕ ਸਮਾਨ ਇਸ ਦੁਕਾਨ ਤੋਂ ਮਿਲਦਾ ਹੁੰਦਾ ਸੀ, ਦੂਜਾ ਉੱਥੋਂ ਮਿਲਦਾ ਹੁੰਦਾ ਸੀ, ਚੌਥਾ ਉੱਥੋਂ ਮਿਲਦਾ ਸੀ, ਮਤਲਬ ਕਈ ਘੰਟੇ ਲੱਗ ਜਾਂਦੇ ਹੁੰਦੇ ਸੀ ਸ਼ੋਪਿੰਗ ਕਰਨ ਨੂੰ। ਸੋ ਇਸ
ਕਰਕੇ ਬੰਦਾ ਘੁੰਮਦਾ ਹੀ ਰਹਿੰਦਾ ਸੀ,
ਹਾਂਜੀ
96 ਦੇ ਵਿੱਚ,
ਹਾਂਜੀ 97 ਦੇ ਵਿੱਚ, ਹਾਂਜੀ ਇਹ ਹਾਲਤ
ਹੁੰਦੀ ਸੀ, ਘੁੰਮਦਾ ਰਹਿੰਦਾ ਸੀ ਸਾਰਾ
ਦਿਨ। ਤੇ ਉਦੋਂ ਸੁਪਰ ਮਾਰਕੀਟਸ ਆਈਆਂ, ਤੇ ਸਰਕਾਰ ਜਿਹੜੀ ਸੀ ਉਦੋਂ ਨਾ, ਤੇ 96 ਚ ਬਣੀ ਸੀਗੀ ਇਹਦੀ ਸਰਕਾਰ ਜੌਨ ਹਾਵਰਡ ਦੀ, ਤੇ ਉਦੋਂ ਬੜਾ ਡਿਬੇਟ ਚੱਲਿਆ। ਹਾਂ, ਪੌਲ ਕੀਟਿੰਗ ਨੇ ਅਸਲ ਚ, ਪੌਲ ਕੀਟਿੰਗ ਹੁਣੀ ਲਿਆਂਦੀਆਂ ਸੀ ਸੁਪਰ ਮਾਰਕੀਟਸ, ਤੇ ਉਦੋਂ ਬਾਅਦ ਇਹਨਾਂ ਨੇ ਫਿਰ ਹੋਰ ਇਹਨੂੰ ਲਿਬਰਲਾਈਜ਼ ਕੀਤਾ ਸੀ, ਤੇ ਉਦੋਂ ਫਿਰ ਜਿਹੜੇ ਡਿਬੇਟ ਚੱਲਦਾ ਸੀ ਤੇ ਇਹ ਜੀ ਛੋਟੀਆਂ ਦੁਕਾਨਾਂ ਵਾਲੇ ਬੰਦ ਹੋ ਜਾਣਗੇ, ਛੋਟੀਆਂ ਦੁਕਾਨਾਂ ਵਾਲੇ ਕਿੱਥੇ ਜਾਣਗੇ, ਤਾਂ ਵੱਡੀਆਂ ਦੁਕਾਨਾਂ ਜਿਹੜੀਆਂ ਖਾ ਜਾਣਗੀਆਂ ਛੋਟੀਆਂ ਵਾਲਿਆਂ ਨੂੰ, ਜਿਹੜੇ ਸੁਪਰ ਮਾਰਕੀਟ ਹੈ। ਉਦੋਂ ਇਹ ਬੜਾ ਡਿਬੇਟ ਚੱਲਦਾ ਸੀ, ਤੇ ਮੈਂ ਨਾ, ਮੇਰਾ ਵੀ ਕਾਫੀ ਇੰਟਰਸਟ ਸੀ ਵੀ ਕਿੱਦਾਂ ਹੋਊਗਾ। ਤੇ ਗੱਲ ਮੈਨੂੰ ਨਾ ਫਿਰ ਇੱਕ ਗੋਰਾ ਹੀ ਸੀਗਾ, ਮੈਂ ਉਦੋਂ ਸ਼ਾਇਦ ਪੜ੍ਹ ਵੀ ਰਿਹਾ ਸੀਗਾ, ਤੇ ਉਹਦੇ ਨਾਲ ਫਿਰ ਮੇਰੀ ਗੱਲ ਚੱਲੀ, ਤੇ ਉਹਨੇ ਫਿਰ ਮੈਨੂੰ ਸਮਝਾਇਆ, ਕਹਿੰਦਾ ਵੀ ਦੇਖ, ਉਦੋਂ ਟੈਕਸ ਹੁੰਦਾ ਸੀ ਭਾਜੀ ਵੀ ਪਤਾ ਨਹੀਂ ਕਿੰਨੇ ਕੁ ਡਾਲਰ ਦੇ ਹੁੰਦਾ ਹੀ ਨਹੀਂ ਸੀਗਾ, ਤੇ ਮਤਲਬ 18-20% ਦੀ ਬਰੈਕਟ ਦੇ ਵਿੱਚ, ਕਹਿੰਦਾ ਵੀ ਜਿਹੜਾ 80-90% ਆਸਟ੍ਰੇਲੀਆ ਆਉਂਦਾ ਆ, ਜਿੰਨੇ ਕੁ ਦਿੰਦੇ ਆ ਟੈਕਸ, ਮੈਜੋਰਟੀ ਮਤਲਬ 18% ਦਿੰਦੇ ਆ ਟੈਕਸ। ਹੁਣ ਕਹਿੰਦੇ ਵੀ ਜਿਹੜੇ ਜਿੱਦਾਂ ਛੋਟਾ ਬਿਜ਼ਨਸ ਆ, ਉਹ ਕਹਿੰਦਾ ਕਦੇ ਥਰੈਸ਼ਹੋਲਡ ਨੂੰ ਅਚੀਵ ਹੀ ਨਹੀਂ ਕਰਦਾ, ਉਹ ਬਹੁਤ ਘੱਟ ਟੈਕਸ ਦਿੰਦੇ ਨੇ, ਮਤਲਬ ਕਿਉਂਕਿ ਉਹ ਅਚੀਵ ਨਹੀਂ ਕਰਦੇ, ਅਤੇ ਬਹੁਤ ਸਾਰੀ ਜਿਹੜੀ ਇਕੋਨਮੀ ਉਹ ਕੈਸ਼ ਚੱਲਦੀ ਆ, ਕੈਸ਼ ਚੱਲੀ ਜਾਂਦੇ ਉਹ ਡਿਕਲੇਅਰ ਨਹੀਂ ਕਰਦੇ, ਪੈਸਾ ਸਪਿਨ ਕਰਦੇ ਆ। ਸੋ ਗਵਰਨਮੈਂਟ ਨੂੰ ਪੈਸਾ ਨਹੀਂ ਜਾ ਰਿਹਾ। ਮੰਨ ਲਓ ਕਹਿੰਦਾ ਵੀ ਇੱਕ ਸ਼ਹਿਰ ਦੇ ਵਿੱਚ 50 ਦੁਕਾਨਾਂ ਨੇ, ਹੈ ਨਾ, ਹੁਣ ਉਹ 50 ਦੁਕਾਨਾਂ ਨੂੰ ਮੋਨੀਟਰ ਕਰਨ ਦੇ ਵਾਸਤੇ ਉਹਨਾਂ ਨੂੰ ਕਿੰਨੇ ਬੰਦੇ ਰੱਖਣੇ ਪਊਗੇ ਵੀ ਇਹਨਾਂ ਦੀ ਕੈਸ਼ ਮੋਨੀਟਰ ਕਰੋ? ਇੰਪੋਸੀਬਲ ਹੀ ਹੋ ਜਾਂਦਾ ਕੰਮ ਇਹ। ਤੁਸੀਂ ਦੋ ਨੂੰ ਫੜ ਲਓਗੇ, ਇੱਕ ਨੂੰ ਫੜ ਲਓਗੇ,
ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਤੇ ਜ਼ਿਆਦਾ ਪੈਸਾ ਲੱਗ ਜਾਂਦਾ ਇਕੱਠਾ ਕਰਨ ਤੇ, ਤੇ ਇਕੱਠਾ ਘੱਟ ਹੁੰਦਾ ਤੇ ਪੈਸਾ ਉੱਥੇ ਤੇ ਜ਼ਿਆਦਾ ਲੱਗ ਜਾਂਦਾ। ਮੈਂ ਇੱਥੇ ਐਗਜ਼ਾਮਪਲ ਦਿੰਦਾ, ਸਾਡੇ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦਾ ਸੀ, ਸਾਈਕਲ ਤੇ ਵੀ ਟੈਕਸ ਲੱਗਦਾ, ਟੋਕਨ ਲੱਗਦਾ ਹੁੰਦਾ ਸੀ, ਤੇ ਜਦੋਂ ਅਸੀਂ ਸਾਈਕਲ ਚਲਾਉਂਦੇ ਜਾਂਦੇ ਉਹ ਮੋਹਰੇ ਖੜੇ ਹੁੰਦੇ ਸੀ ਜਿਹੜੇ ਚੈੱਕ ਕਰਦੇ ਹੁੰਦੇ ਟੋਕਨ ਵਾਲੇ, ਤੇ ਰੇਡੀਓ ਤੇ ਵੀ ਟੈਕਸ ਹੁੰਦਾ ਸੀ, ਟੀਵੀ ਤੇ ਵੀ ਟੈਕਸ ਹੁੰਦਾ ਸੀ, ਉਹ ਕਲੈਕਸ਼ਨ ਕਰਨ ਤੇ ਰੇਡੀਓ ਤੇ ਟੈਕਸ ਹੁੰਦਾ ਸੀ, ਹੁੰਦੇ ਰੇਡੀਓ ਚਲਾਉਣ ਤੇ ਤੁਸੀਂ ਟੈਕਸ ਦੇਣਾ ਪੈਂਦਾ ਸੀ, ਟੀਵੀ ਤੇ ਵੀ ਟੈਕਸ ਹੁੰਦਾ ਸੀ, ਸਾਈਕਲ ਚਲਾਉਣ ਤੇ ਵੀ ਟੈਕਸ ਹੁੰਦਾ ਸੀ, ਉਹ ਟੈਕਸ ਘੱਟ ਇਕੱਠਾ ਹੁੰਦਾ ਹੁੰਦਾ ਸੀ, ਤੇ ਉਹਦੇ ਤੇ ਜਿਹੜੇ ਕਰਮਚਾਰੀ ਰੱਖੇ ਹੁੰਦੇ ਸੀ
ਉਹ ਖਾ ਜਾਂਦੇ ਸੀ,
ਤੁਸੀਂ ਜਾਣਾ ਉੱਥੇ ਲਾਈਨ ਲੱਗੀ ਹੁੰਦੀ, ਤੁਸੀਂ ਕਹਿਣਾ ਤੂੰ ਲੈ ਲਾ 10 ਪੈਸੇ 15 ਪੈਸੇ ਤੂੰ ਮੈਨੂੰ ਜਾਣ ਦੇ, ਉਹਨਾਂ ਦਾ ਸੋਰਸ ਆਫ ਇਨਕਮ ਹੁੰਦਾ ਸੀ। ਬਿਊਰੋਕ੍ਰੇਸੀ ਜਿਹੜੀ ਸੀ ਨਾ ਉਹ ਤੋਂ ਬਹੁਤ ਜ਼ਿਆਦਾ ਪੈਸਾ ਕਮਾਉਂਦੀ ਹੁੰਦੀ ਸੀ, ਫਿਰ ਉਹਨਾਂ ਨੇ ਖਤਮ ਕਰ ਦਿੱਤਾ ਕਿ ਇੱਕੋ ਵਾਰ ਜਿਹੜੇ ਸਾਈਕਲ ਸੇਲ ਕਰਨਾ ਆ ਜਾਂ ਟੀਵੀ ਸੇਲ ਕਰਨਾ ਜਾਂ ਰੇਡੀਓ ਉਹਦੇ ਵਿੱਚ ਉੱਥੇ ਟੈਕਸ ਲੈ ਲਓ ਉਹ ਜਿੰਨਾ ਲੰਬਸਮ, ਤੇ ਉਹਦੇ ਨਾਲ ਫਿਰ ਕਾਫੀ ਇਨਕਮ ਜਨਰੇਟ ਹੋਈ ਸੀ ਸਰਕਾਰਾਂ ਨੂੰ।
ਭਾਜੀ ਫਿਰ ਉਹ ਜਿਹੜਾ ਨਾ ਜਦੋਂ ਗੱਲ ਚੱਲ ਰਹੀ ਸੀ ਉਹ ਕਹਿੰਦੇ ਵੀ ਫੋਰ ਐਗਜ਼ਾਮਪਲ ਇਹ 50 ਦੁਕਾਨਾਂ ਦੀ ਥਾਂ 2 ਸੁਪਰ ਮਾਰਕੀਟ ਆ ਜਾਂਦੇ ਆ, ਠੀਕ ਹੈ, ਉਹ ਕਹਿੰਦੇ ਵੀ ਇਹਨਾਂ ਇੱਕ ਤਾਂ ਇਹਨਾਂ ਦੀ ਬ੍ਰੈਕਟ ਵੱਧ ਜਾਣੀ ਹੈ ਟੈਕਸ ਦੇਣ ਦੀ, ਕੰਪਨੀ ਟੈਕਸ ਆ ਜਾਣਾ ਨਾ 30% ਵਾਲੇ 'ਚ, 22% ਜਿਹੜਾ 18 ਤੋਂ ਇੰਡੀਵਿਜੁਅਲ ਟੈਕਸ ਦੀ ਬਜਾਏ ਉਹਨਾਂ ਨੇ 30% ਵਾਲੀ ਬ੍ਰੈਕਟ 'ਚ ਆ ਜਾਣਾ, ਗੌਰਮੈਂਟ ਨੂੰ ਸਿੱਧਾ ਹੀ 12% ਫਾਇਦਾ ਹੋ ਜਾਣਾ ਉਹਦੇ 'ਚ ਟੈਕਸ ਦਾ। ਦੂਜਾ ਜਿਹੜੀ ਮੋਨੀਟਰਿੰਗ ਹੈ ਅਤੇ ਉਹ ਦੋ ਨੂੰ ਕੰਟਰੋਲ ਕਰਨਾ ਬਹੁਤ ਸੌਖਾ ਆ, ਮਤਲਬ 50 ਨੂੰ ਕੰਟਰੋਲ ਕਰਨ ਦੀ ਬਜਾਏ। ਸੋ ਇਸ ਕਰਕੇ ਨਾ ਜੇ ਤਾਂ ਆਪਾਂ ਅਸੀਂ ਰਹੀਏ ਸਾਰੇ ਓਨੈਸਟ, ਆਪਣੇ ਹੱਕ ਦੀ ਕਮਾਈ ਕਰੀਏ, ਹੈ ਨਾ, ਤੇ ਨਾਲ ਬਣਦਾ ਆਪਾਂ ਟੈਕਸ ਦੇਈਏ, ਹੈ ਨਾ, ਫੇਰ ਤਾਂ ਹੈਗਾ ਠੀਕ। ਪਰ ਜਦੋਂ ਆਪਾਂ 95% ਜਾਂ 99% ਚੋਰੀ ਕਰਨੀ ਹੈ, ਟੈਕਸ ਦੇਣਾ ਹੀ ਨਹੀਂ, ਠੀਕ ਹੈ, ਫੇਰ ਕੀ ਆ, ਕਿਤੇ ਨਾ ਕਿਤੇ ਤਾਂ ਉਹ ਫਿਰ ਉਹ ਦੇਸ਼ ਤਾਂ ਫਿਰ ਚਲਾਉਣਾ ਨਾ, ਫਿਰ ਮੰਗਾਂ ਮੰਗਣੀਆਂ ਆਪਾਂ, ਸੜਕਾਂ ਵੀ ਮੰਗਣੀਆਂ, ਬਿਜਲੀ ਵੀ ਮੰਗਣੀ, ਇਨਫਰਾਸਟਰਕਚਰ ਵੀ ਮੰਗਣਾ, ਇਨਫਰਾਸਟਰਕਚਰ ਲੱਗਣਾ ਕਾਹਦਾ ਜ਼ਿਆਦਾ। ਹੁਣ ਲੋਕ ਤਾਂ ਕਈ ਇਹੋ ਜਿਹੇ ਆ, ਇੰਨੇ ਇੰਨੇ ਪੈਸੇ ਕਮਾ ਰਹੇ ਹੁੰਦੇ ਆ, ਉਹਨਾਂ ਤੋਂ ਮਾੜੀ ਡੋਨੇਸ਼ਨ ਲੈਣ ਚਲੇ ਜਾਓ, ਗੁਰੂ ਘਰ ਲੈ ਚਲੇ ਜਾਓ, ਉਹ ਦਰਵਾਜ਼ਾ ਭੇਡ ਲੈਂਦੇ ਨੇ, ਹੈ ਨਾ, ਉਹ ਸਾਰੀ ਉਹ ਕਹਿੰਦੇ ਵੀ ਸਾਡੀ ਇਨਕਮਿੰਗ ਹੀ ਹੋਵੇ, ਆਊਟਗੋਇੰਗ ਕੋਈ ਨਾ ਹੋਵੇ, ਜਿਹੜੀ ਬਿਰਤੀ ਆ ਲੋਕਾਂ ਦੀ ਨਾ ਉਹ ਚੱਕਰਾਂ 'ਚ ਪੈ ਜਾਂਦੇ ਨੇ। ਖੈਰ ਐਨੀਵੇ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਅਮਰੀਕ ਭਾਜੀ ਅੱਜ ਕੇਲੇ ਖਾ ਕੇ ਆਏ ਲੱਗਦੇ ਨੇ, ਜ਼ਬਾਨ ਵਾਰ ਵਾਰ ਫਿਸਲ ਜਾਂਦੀ ਹੈ, ਫਰੂਟ ਦੀ ਗੱਲ ਕਰ, ਨਹੀਂ ਇਹ ਛੋਟੇ ਐਪਲ ਖਾਂਦੇ ਨੇ। ਗੁਰਿੰਦਰ ਸਿੰਘ ਜੀ ਕੀ ਹਾਲ ਚਾਲ ਹੈ, ਇਹ ਸਾਡੇ ਨਾਲ ਜੁੜੇ ਨੇ ਕੈਲੀਫੋਰਨੀਆ ਤੋਂ, ਅਤੇ ਮੈਂ ਤੁਹਾਡਾ ਜਿਹੜਾ ਸੁਨੇਹਾ ਤੁਹਾਡਾ ਮਿਲ ਗਿਆ ਸੀ, ਮੈਂ ਪੜ੍ਹਨਾ ਹੈ ਵਿਹਲਾ ਬੈਠ ਕੇ। ਮਨਦੀਪ ਮਾਨ ਸਾਡੇ ਨਾਲ ਸਾਊਥ ਆਸਟ੍ਰੇਲੀਆ ਤੋਂ ਜੁੜੇ ਨੇ, ਕਹਿੰਦੇ ਕਿ ਵੀਰ ਜੀ ਕੱਲ੍ਹ ਇੱਕ ਪੋਸਟ ਪੜ੍ਹ ਰਹੇ ਸੀ, ਦੁਨੀਆ 13 ਅਮੀਰ ਘਰਾਣੇ ਚਲਾ ਰਹੇ ਆ, ਅਤੇ ਇਲੂਮਿਨਾਟੀ ਦਾ ਨਾਮ ਦਿੱਤਾ, ਅਤੇ ਇਹਨਾਂ ਨੂੰ ਪੋਸਟ, ਅਤੇ ਹਰ ਦੇਸ਼ ਦੇ ਵਿੱਚ ਕਿਹੜੀ ਸਰਕਾਰ ਬਣਨੀ ਹੈ ਇਹਨਾਂ 'ਤੇ ਨਿਰਭਰ ਕਰਦਾ ਹੈ, ਜਾਣਕਾਰੀ ਹੈ ਤੁਹਾਨੂੰ? ਹਾਂਜੀ, ਇਹ ਵੀ ਹਵਾ 'ਚ ਹੀ ਗੱਲਾਂ ਨੇ ਜੀ, ਅਤੇ ਕਿਹੜੀ ਸਰਕਾਰ ਕਿੱਥੇ ਬਣਨੀ ਹੈ ਉਹ ਜੀ ਪਤਾ ਹੁੰਦਾ ਆ, ਇੱਦਾਂ ਹੁੰਦਾ ਆ, ਪਰ ਇਹ ਜਿਹੜੀ ਦੁਨੀਆ ਚੱਲਦੀ ਹੈ ਨਾ ਇਹ ਰੱਬ ਦੇ ਹੀ ਸਹਾਰੇ ਚੱਲਦੀ ਹੈ, ਉਹੀ ਚਲਾਉਂਦਾ ਆ। ਕਈਆਂ ਨੂੰ ਵਹਿਮ ਹੋ ਜਾਂਦਾ ਵੀ ਅਸੀਂ ਚਲਾਉਂਦੇ ਹਾਂ, ਭਾਜੀ ਮੈਂ ਤਾਂ ਇੱਥੇ ਤੱਕ ਸਮਝਦਾ ਕਿ ਕਈ ਵਾਰੀ ਤਾਂ ਆਪਣਾ ਹੀ ਟੱਬਰ ਚਲਾਉਣਾ ਬਹੁਤ ਔਖਾ ਹੋ ਜਾਂਦਾ, ਜਿਹੜੇ 4 ਜੀ ਤੁਹਾਡੇ ਨਾਲ ਰਹਿੰਦੇ ਹੁੰਦੇ ਨਾ ਇੱਕ ਘਰ ਦੇ ਵਿੱਚ।
ਹਾਂਜੀ ਅਮਰੀਕ, ਇਹ ਗੱਲ ਠੀਕ ਹੈ ਤੁਹਾਡੀ, ਦੁਨੀਆ ਜਿਹੜੀ ਕਹਿੰਦੇ ਇਹ ਤਾਂ ਹਵਾ 'ਚ ਇਹ ਗੱਲਾਂ ਹੁੰਦੀਆਂ ਕਿ ਜਿਹੜੇ ਘਰਾਣੇ, 3 ਘਰਾਣੇ ਸੰਸਾਰ ਨੂੰ ਚਲਾ ਰਹੇ ਆ ਜਾਂ ਇੱਕੋ ਹੀ ਘਰਾਣਾ ਸਾਰੇ ਸੰਸਾਰ ਨੂੰ ਚਲਾ ਰਿਹਾ। ਵੈਸੇ ਤਾਂ ਇੱਕੋ ਹੀ ਘਰਾਣਾ ਜਿਹੜੇ ਸੰਸਾਰ ਨੂੰ ਚਲਾ ਰਿਹਾ ਉਹ ਜਿੱਦਾਂ ਤੁਸੀਂ ਕਿਹਾ ਆ, ਉਹ ਹੈ ਪਰਮਾਤਮਾ, ਉਹੀ ਜਿਹੜਾ ਇਹ ਸਾਰੇ ਸੰਸਾਰ ਨੂੰ ਚਲਾ ਰਿਹਾ, ਉਹਦੇ ਹੱਥ ਪਾਸ ਆ। ਹੁਣ ਜਿੱਦਾਂ ਅਮਨਦੀਪ ਤੁਸੀਂ ਗੱਲ ਕੀਤੀ ਆ ਸੁਪਰ ਮਾਰਕੀਟ ਦੀ, ਵਿੱਚ ਸੁਪਰ ਮਾਰਕੀਟ ਦੇ ਵਿੱਚ ਹੈ ਕੀ ਹੈ, ਜਿਹੜੀ ਕਾਰਨਰ ਸ਼ਾਪ ਸੀਗੀਆਂ ਨਾ ਪਹਿਲਾਂ, ਹੁਣ ਇੱਕ ਵੈਸਟਫੀਲਡ ਸ਼ਾਪਿੰਗ ਸੈਂਟਰ ਹੁੰਦਾ ਆ, ਜਿੱਦਾਂ ਬੜੇ ਬੜੇ ਸ਼ਾਪਿੰਗ ਸੈਂਟਰ ਆਸਟ੍ਰੇਲੀਆ ਦੇ ਵਿੱਚ ਆ, ਉਹ ਇੱਕ ਸ਼ਾਪਿੰਗ ਸੈਂਟਰ ਆ, ਉਹਦੇ ਵਿੱਚ ਦੁਕਾਨਾਂ ਤਾਂ ਅਲੱਗ ਅਲੱਗ ਆ ਨਾ, ਕੱਪੜੇ ਦੀਆਂ ਇੱਕ ਛੋਟੀ ਦੁਕਾਨ ਆ, ਇੱਕ ਖਾਣ ਪੀਣ ਦੀ ਛੋਟੀ ਦੁਕਾਨ ਹੈ, ਇੱਕ ਜੂਸ ਦੀ ਛੋਟੀ ਦੁਕਾਨ ਹੈ, ਇੱਕ ਹੋਰ ਕੋਈ ਛੋਟੀ ਦੁਕਾਨ ਆ, ਜਿੱਦਾਂ ਹੈ ਤਾਂ ਜਿਹੜੀ ਕਾਰਨਰ ਸ਼ਾਪ ਹੁਣ ਉੱਥੇ ਚਲ ਗਈਆਂ, ਇੱਕ ਇੱਕ ਖਾਸ ਪਲੇਸ ਦੇ ਵਿੱਚ ਉਹ ਜਿਹੜੀ ਕਾਰਨਰ ਸ਼ਾਪ ਚਲੇ ਗਈਆਂ, ਉੱਥੋਂ ਤੁਸੀਂ ਜਾ ਕੇ ਸੌਦੇ ਲੈਂਦੇ ਹਾਂ ਜਾਂ ਉਹ ਖਰੀਦ ਕਰਦੇ ਹਾਂ। ਇਸ ਤਰ੍ਹਾਂ ਵੱਖ ਵੱਖ ਸਬਰਬ ਦੇ ਵਿੱਚ ਸ਼ੋਪਿੰਗ ਸੈਂਟਰ ਬਣੇ ਹੋ, ਇੱਕੋ ਇੱਕੋ ਜਗ੍ਹਾ ਤੁਸੀਂ ਜਾਂਦੇ ਹਾਂ, ਉੱਥੋਂ ਹੀ ਤੁਸੀਂ ਸਾਰੀਆਂ ਚੀਜ਼ਾਂ ਲੈ ਕੇ ਬਾਹਰ ਆ ਜਾਂਦੇ ਹਾਂ। ਸ਼ੋਪਸ ਉਹੀ ਆ, ਕੋਰਨਰ ਸ਼ੋਪ ਉੱਥੇ ਹੀ ਸਾਰੀਆਂ ਉਹੀ ਆ, ਲੋਕ ਚਲਾ ਰਹੇ ਛੋਟੀ ਛੋਟੀਆਂ ਸ਼ੋਪਸ ਨਾ, ਵੀ ਸ਼ੋਪਿੰਗ ਸੈਂਟਰ ਵਿੱਚ ਜਾਓ। ਤੇ ਮੇਰੇ ਖਿਆਲ 'ਚ ਇੱਕ ਤਰ੍ਹਾਂ ਦੇ ਨਾਲ ਔਰਗੇਨਾਈਜੇਸ਼ਨ ਵਧੀਆ ਕੀਤੀ ਗਈ ਹੈ। ਇਹੀ ਗੱਲ ਹਿੰਦੁਸਤਾਨ ਦੇ ਵਿੱਚ ਮਨਮੋਹਨ ਸਿੰਘ ਕਰਨਾ ਚਾਹੁੰਦੇ ਸੀ, ਦਿੱਲੀ ਦੇ ਵਿੱਚ ਉਹ ਦਿੱਲੀ ਨੂੰ ਸੰਗਠਨ ਕਰਨਾ ਚਾਹੁੰਦਾ ਸੀ। ਉਹ ਚਾਹੁੰਦੇ ਸੀ ਕਿ ਜਿਹੜਾ ਸ਼ੋਪਿੰਗ ਕੰਪਲੈਕਸ ਬਣ ਜਾਂ ਇੱਕ ਥਾਂ ਤੇ ਇਕੱਠੇ ਕਰਨਾ ਚਾਹੁੰਦੇ ਸਾਰਿਆਂ ਨੂੰ, ਤਾਂ ਕਿ ਲੋਕਾਂ ਨੂੰ ਨਾ ਇੱਧਰ ਉੱਧਰ ਭੱਜਣਾ ਨਾ ਪਵੇ। ਉਹਦੀ ਵੀ ਕਾਫੀ ਵਿਰੋਧਤਾ ਹੋਈ ਸੀ। ਹੁਣ ਜਿੱਦਾਂ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਬਾਰੇ ਗੱਲ ਆ, ਜਦੋਂ ਕਹਿੰਦੇ ਨਾ ਸ਼ੋਪਿੰਗ ਸੈਂਟਰ ਬਣ ਜਾਣੇ ਆ, ਉੱਥੇ ਬੜੇ ਬੜੇ ਪਲਾਜ਼ਾ ਬਣ ਜਾਣੇ, ਬੜੇ ਬੜੇ ਉਹ ਸ਼ੋਪ ਜਿਹੜੀਆਂ ਛੋਟੀਆਂ ਦੁਕਾਨਾਂ ਉਹ ਰਹਿਣੀਆਂ ਆ, ਉਹ ਸ਼ੋਪਿੰਗ ਸੈਂਟਰ ਵਿੱਚ ਚੱਲ ਜਾਣੀਆਂ, ਉੱਥੋਂ ਓਪਰੇਟ ਕਰਨੀਆਂ। ਹੁਣ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਅਮੀਰਾਂ ਦੇ ਲੋਕ ਵੀ ਮੈਕਡੋਨਲ ਦੇ ਅਮੀਰਾਂ ਦੇ ਨਿਆਣੇ ਵੀ ਮੈਕਡੋਨਲ ਵਿੱਚ ਕੰਮ ਕਰਨਾ ਪਸੰਦ ਕਰਦੇ ਆ। ਕੰਟੈਕੀ ਵਿੱਚ ਜਾ ਕੇ ਕੰਮ ਕਰਨਾ ਪਸੰਦ ਕਰਦੇ ਆ, ਯੂਨੀਫਾਰਮ ਪਾ ਕੇ ਪੋਲਿਸ਼ਡ ਵਿਅਕਤੀ ਦੇ ਤੌਰ ਤੇ ਉੱਥੇ ਕੰਮ ਕਰਨਾ ਚਾਹੁੰਦੇ ਆ,
ਢਾਬੇ ਤੇ ਨਹੀਂ ਕਰਨਾ ਚਾਹੁੰਦੇ।
ਸੈਂਟਰਾਂ ਦੇ ਦੁਕਾਨਾਂ ਤੇ ਢਾਬਿਆਂ ਤੇ ਕੰਮ
ਨਹੀਂ, ਉਹ ਢਾਬਿਆਂ ਤੇ ਢਾਬਿਆਂ ਤੇ ਨਹੀਂ ਕਰਨਾ ਚਾਹੁੰਦੇ,
ਨਹੀਂ ਕਰਨਾ ਚਾਹੁੰਦੇ,
ਹਾਂ ਉਹ ਉੱਥੇ ਕਰਨਾ ਚਾਹੁੰਦੇ ਨੇ,
ਉਹ ਉੱਥੇ ਕਰਨਾ ਚਾਹੁੰਦੇ। ਹੁਣ ਇਸ ਲੋੜ ਆ, ਸਮੇਂ ਦੀ ਲੋੜ ਆ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਕੰਮ ਤੇ ਲਾਇਆ ਜਾਵੇ। ਕੰਮ ਤੇ ਤਾਂ ਹੀ ਲਾਇਆ ਜਾ ਸਕਦਾ ਜੇ ਉੱਥੇ ਕੰਮ ਔਰਗੇਨਾਈਜ਼ ਹੋਵੇ, ਕੰਮ ਕਰਨ ਦੇ ਵਿੱਚ ਉਹਨਾਂ ਨੂੰ ਸੈਟਿਸਫੈਕਸ਼ਨ ਲੱਗਦੀ ਹੋਵੇ, ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਇੱਕ ਜਿਹੜਾ ਬੱਚਾ ਹੈ ਉਹ ਆਫਿਸ ਦੇ ਵਿੱਚ ਕੰਮ ਕਰਦਾ ਟਾਈ ਲਾ ਕੇ, ਮੈਂ ਮੈਕਡੋਨਲਡ ਵਿੱਚ ਕੰਮ ਕਰਦਾ ਟਾਈ ਲਾ ਕੇ, ਮੈਂ ਕਿਸੇ ਹੋਰ ਔਰਗੇਨਾਈਜੇਸ਼ਨ ਵਿੱਚ ਟਾਈ ਲਾ ਕੇ ਕੰਮ ਕਰਦਾ। ਇਸ ਲਿਹਾਜ਼ ਦੇ ਨਾਲ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਕੰਪਨੀਆਂ, ਵੱਡੀਆਂ ਕੰਪਨੀਆਂ ਆ, ਉਹਨਾਂ ਦਾ ਰੋਲ ਬਹੁਤ ਜ਼ਿਆਦਾ ਵੱਧ ਜਾਂਦਾ। ਮੇਰੇ ਖਿਆਲ ਵਿੱਚ ਇਹ ਕਲਚਰ ਆਉਣਾ ਚਾਹੀਦਾ ਆ, ਹਰ ਸ਼ਹਿਰ ਦੇ ਵਿੱਚ ਵੱਡੇ ਵੱਡੇ ਸ਼ੋਪਿੰਗ ਕੰਪਲੈਕਸ ਬਣਨੇ ਚਾਹੀਦੇ ਆ। ਜਿਹੜੀਆਂ ਛੋਟੀ ਛੋਟੀਆਂ ਦੁਕਾਨਾਂ ਆ ਨਾ, ਉਹਨਾਂ ਵਿੱਚ ਸ਼ਿਫਟ ਹੋਣੀਆਂ ਚਾਹੀਦਾ, ਇੱਕ ਥਾਂ ਤੇ ਜਾ ਕੇ,
ਪਰ
ਉੱਥੇ ਹੀ ਬੰਦਾ ਉੱਥੋਂ ਸਾਰੀਆਂ ਚੀਜ਼ਾਂ ਉੱਥੋਂ ਖਰੀਦ ਕੇ।
ਹਾਂ ਭਾਜੀ, ਮੈਂ ਤੁਹਾਡੇ ਨਾਲ ਤੁਹਾਡੇ ਨਾਲ ਸਹਿਮਤ ਹਾਂ। ਉਹ ਹੈਰੀ ਹਰਨੇਕ ਹੈਰੀ ਕਹਿ ਰਹੇ ਨੇ, ਕਹਿੰਦੇ ਬਹੁਤ ਜ਼ਿਆਦਾ ਰੈਂਟ ਹਾਈ ਆ ਸ਼ੋਪਿੰਗ ਸੈਂਟਰ ਦੇ ਵਿੱਚ। ਮੈਨੂੰ ਯਾਦ ਹੈ 2005 ਦੇ ਵਿੱਚ ਸਾਡੇ ਇੱਕ ਮਿੱਤਰ ਨੇ ਨਾ, ਪਿਆਰੇ ਨੇ, ਵੈਸਟਫੀਲਡ ਮਰਿੰਡਾ ਸਿਡਨੀ ਦੇ ਵਿੱਚ ਨਾ ਫੂਡ ਕੋਰਟ ਦੇ ਵਿੱਚ ਇੱਕ ਆਊਟਲੈਟ ਰੈਸਟੋਰੈਂਟ ਵਾਲੀ ਲਈ ਸੀ, ਅਤੇ ਉਹਦਾ ਕਿਰਾਇਆ ਉਸ ਵੇਲੇ $800 ਸੀਗਾ ਵੀਕ ਦਾ, ਜਿਹੜਾ ਕਿ 2 ਸਾਲ ਬਾਅਦ 1200 ਹੋ ਗਿਆ। ਸਾਨੂੰ ਇੱਦਾਂ ਲੱਗਦਾ 1200 ਕਿਰਾਇਆ, ਉਦੋਂ ਘਰਾਂ ਦਾ ਕਿਰਾਇਆ 200 ਹੁੰਦਾ ਸੀ ਜਿੱਦਾਂ, ਅਤੇ ਸਾਨੂੰ ਇਹਦਾ ਵੀ ਇੰਨਾ ਵੀ ਮਤਲਬ, ਪਰ ਹੁਣ ਉੱਥੇ ਟ੍ਰੈਫਿਕ ਇੰਨੀ ਸੀਗੀ, ਉੱਥੇ ਲੋਕ ਇੰਨੇ ਸੀ ਵੀ ਮਤਲਬ ਆਉਂਦੇ ਸੀਗੇ, ਬਹੁਤ ਖਾਂਦੇ ਸੀਗੇ। ਸੋ ਇਸ ਕਰਕੇ ਜਿਹੜੀਆਂ ਕਿਰਾਏ ਜ਼ਿਆਦਾ ਨੇ, ਪਰ ਮੈਂ ਦੂਜੀ ਗੱਲ ਇਹ ਸਮਝਦਾ ਭਾਅ ਜੀ ਵੀ ਜਿਹੜੇ ਬੰਦੇ ਸਕਿੱਲਡ ਨੇ ਨਾ, ਉਹ ਪੈਸੇ ਬਣਾ ਸਕਦੇ ਨੇ। ਸਕਿੱਲ ਹਰੇਕ ਥਾਂ ਪੈਸੇ, ਚਾਹੇ ਫੂਡ ਦਾ ਸਕਿੱਲ ਹੈ, ਤੁਸੀਂ ਰੈਸਟੋਰੈਂਟ ਖੋਲ ਲਓ ਜਾਂ ਕੋਈ ਜਿਹੜੀ ਦੁਕਾਨਾਂ, ਦੁਕਾਨਾਂ ਵਾਲਾ ਕਲਚਰ ਵੈਸੇ ਵੀ ਬਣਦਾ। ਈਵਨ ਤੁਸੀਂ ਸੁਪਰ ਮਾਰਕੀਟਾਂ ਦੇਖੋ, ਲੋਕ ਉੱਥੇ ਵੀ ਹਟ ਗਏ ਨੇ, ਜਾਂਦੇ ਨਹੀਂ ਹੈਗੇ ਸੁਪਰ ਮਾਰਕੀਟ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਾਂ ਕੋਲਸ, ਵੁੱਲਵਰਸ ਜਿਹੜੇ ਆਈ ਜੀ ਹੈ, ਉਹ ਤੁਹਾਡੇ ਘਰੇ ਡਿਲੀਵਰੀ ਕਰਨ ਲੱਗ ਗਏ ਨੇ। ਤੁਸੀਂ ਆਰਡਰ ਕਰੋ, ਜੇ $50 ਦੇ ਉੱਤੇ ਹੈ ਤਾਂ ਤੁਹਾਡੇ ਘਰੇ ਆ ਜਾਣ, ਤੁਹਾਨੂੰ ਜਾਣ ਦੀ ਲੋੜ ਨਹੀਂ। ਪਰ ਉੱਥੇ
ਔਨਲਾਈਨ
ਹਾਂ, ਉੱਥੇ ਇੱਕ ਕੈਚ ਹੈ। ਕੈਚ ਇਹ ਹੈ ਵੀ ਤੁਸੀਂ ਸ਼ੋਪ 'ਚ ਜਾਂਦੇ ਹਾਂ, ਤੁਸੀਂ ਆਪਣੀ ਮਰਜ਼ੀ ਦਾ ਕਿਤੇ ਚੀਜ਼ ਸੇਲ 'ਤੇ ਲੱਗੀ, ਉਹ ਸਸਤੀ ਲੱਗੀ, ਉਹ 2-3 'ਚ ਘੁੰਮ ਕੇ ਲੈ ਆਉਂਦੇ ਹਾਂ। ਪਰ ਜਦੋਂ ਫਿਰ ਤੁਸੀਂ ਔਨਲਾਈਨ ਲੈਂਦੇ ਹੋ ਨਾ, ਵੀ ਜਿਹੜਾ ਪ੍ਰਾਈਸ ਹੁੰਦਾ ਆ ਤੁਹਾਨੂੰ ਉਹ ਦੇਣਾ ਹੀ ਪੈਣਾ, ਉਹੀ ਹੁੰਦਾ। ਫਿਰ ਤੁਸੀਂ ਬਾਰਗਨਿੰਗ ਦੀ ਜਿਹੜੀ ਕਪੈਸਿਟੀ ਹੈ ਘੱਟ ਜਾਂਦੀ ਹੈ ਤੁਹਾਡੀ। ਸੋ ਤੁਸੀਂ ਉੱਥੇ ਕੰਪੇਅਰ ਨਹੀਂ ਕਰ ਸਕਦੇ, ਕਰ ਸਕਦੇ ਹਾਂ ਪਰ ਯੂ ਕਾਂਟ ਫੀਲ ਇਟ। ਹੁਣ ਉੱਥੇ ਵੀ ਲੋਕ ਜਾਣੋ ਘੱਟ ਗਏ ਨੇ, ਕਿਉਂਕਿ ਪਾਰਕਿੰਗ ਦੀ ਸਮੱਸਿਆ ਆ ਗਈ ਆ। ਵੱਡੇ ਸ਼ੋਪਿੰਗ ਸੈਂਟਰ ਹੁਣ ਸਿਡਨੀ ਵਰਗੇ ਸ਼ਹਿਰਾਂ ਦੇ ਵਿੱਚ, ਤੁਸੀਂ ਪੈਰਾਮੈਟਾ ਚਲ ਜਾਓ, ਠੀਕ ਹੈ, ਇੱਧਰ ਹੋਨਸ ਵੀ ਬਹੁਤ ਵੱਡਾ ਵੈਸਟ ਫੀਲਡ ਬਣਿਆ, ਮਰਿੰਡਾ ਦੇ ਵਿੱਚ ਵਨ ਆਫ ਦਾ ਬਿਗੈਸਟ ਫੇਅਰ ਫੀਲਡ ਦੇ ਵਿੱਚ, ਇੱਥੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਘੰਟਾ ਘੰਟਾ ਪਾਰਕਿੰਗ ਨਹੀਂ ਲੱਭਦੀ ਹੈਗੀ। ਇੱਕ ਪੂਰਾ 1.25 ਘੰਟਾ ਲੱਗਦਾ ਪਾਰਕਿੰਗ ਇਨ ਐਂਡ ਆਊਟ ਹੋਣ ਦੇ ਲਈ, ਲਾਣ ਦੇ ਲਈ, ਫਿਰ ਅੰਦਰ ਜਾਣ ਦੇ ਲਈ। ਸੋ ਇਸ ਕਰਕੇ ਹੁਣ ਜਿਹੜਾ ਟ੍ਰੈਂਡ ਹੈ ਉਹ ਡਿਲੀਵਰ ਟੂ ਹੋਮ ਹੈ। ਦੂਜੇ ਪਾਸੇ ਜਿਹੜੀਆਂ ਦੁਕਾਨਾਂ ਆ ਉਹ ਬੰਦ ਹੋ ਰਹੀਆਂ। ਆਸਟ੍ਰੇਲੀਆ ਪੋਸਟ ਦਾ ਕੰਮ ਮਲਟੀਫੋਲਡ ਵੱਧ ਗਿਆ ਭਾਅ ਜੀ। ਮੈਂ ਤੁਹਾਨੂੰ ਦੱਸਾਂ, ਅਸੀਂ ਕਾਫੀ ਸਮਾਨ ਲੈਂਦੇ ਹਾਂ ਫਾਰਮਿੰਗ ਦੇ ਵਾਸਤੇ, ਸਾਰਾ ਕੁਛ ਕਰਦੇ। ਹੁਣ ਸਾਨੂੰ, ਅਸੀਂ ਇੱਕ ਪਰਥ ਤੋਂ ਲਈਦਾ ਸਮਾਨ, ਪਰਥ ਤੋਂ ਸਮਾਨ ਆਉਂਦਾ ਭਾਅ ਜੀ, 15-20 ਡਾਲਰਾਂ ਚ, ਮਤਲਬ ਜੇ ਅਸੀਂ ਇੱਥੋਂ ਆਪਣੇ ਫਾਰਮ ਦੇ ਉੱਤੋਂ ਨਾ ਅਸੀਂ ਕੌਫਸਾਰ ਪਰ ਜਾਣਾ ਹੋਵੇ ਤਾਂ ਸਾਡਾ $7 ਦਾ ਤੇਲ ਜਾਣ ਨੂੰ ਲੱਗਦਾ ਤੇ 7 ਦਾ ਆਣ ਲੱਗਦਾ, ਸਾਡਾ $15 ਦਾ ਤੇਲ ਭੂਕ ਹੋ ਜਾਂਦਾ, ਫਿਰ ਟਾਈਮ ਵਾਧੂ। ਔਰ ਉਹ $15 ਚ ਪਰਥ ਤੋਂ ਘਰੇ ਪਹੁੰਚਾ ਦਿੰਦੇ ਆ। ਮਤਲਬ ਇਹ ਇਹ ਜਿਹੜੀਆਂ ਚੀਜ਼ਾਂ ਨਾ ਇਹ ਇਹ ਕਾਊਂਟ ਕਰਦੀਆਂ ਨੇ। ਦੂਜਾ ਇਹ ਆ ਵੀ ਤੁਸੀਂ ਫਿਰ ਕਿਤੇ ਵੀ ਲੈ ਸਕਦੇ ਆ ਜੇ ਤੁਹਾਨੂੰ ਸ਼ੋਪਿੰਗ ਆਨਲਾਈਨ ਕਰਨੀ। ਸੋ ਇਹ ਜਿਹੜੇ ਟ੍ਰੈਂਡ ਨੇ ਨਾ,
ਅਮਨਦੀਪ ਜਿਹੜਾ ਟ੍ਰੈਂਡ ਆ ਨਾ ਇਹ ਸਿਰਫ ਪ੍ਰਾਈਵੇਟ ਕੰਪਨੀਆਂ ਹੀ ਪ੍ਰੋਵਾਈਡ ਕਰ ਸਕਦੀਆਂ, ਉਹਨਾਂ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ, ਸਕੇਲ ਬਹੁਤ ਜ਼ਿਆਦਾ ਹੁੰਦੇ ਆ, ਉਹ ਕੰਮ ਕਰਨਾ ਚਾਹੁੰਦੀਆਂ, ਆਪਣੇ ਪ੍ਰੋਫਿਟ ਨੂੰ ਵਧਾਉਣੀਆਂ ਚਾਹੁੰਦੀਆਂ ਤਾਂ ਉਹ। ਹੁਣ ਜੇ ਇਹੀ ਸਾਰਾ ਕੁਝ ਸਰਕਾਰੀ ਤੰਤਰ ਦੇ ਵਿੱਚ ਦੇ ਦਿੱਤਾ ਜਾਵੇ, ਸ਼ੋਪਿੰਗ ਸੈਂਟਰ ਸਰਕਾਰੀ ਤੰਤਰ ਵਿੱਚ ਦੇ ਦਿੱਤੇ ਜਾਣ ਜਾਂ ਸਾਰੀ ਇੰਡਸਟਰੀ
ਚੱਲਣੀ ਨਹੀਂ,
ਉਹ ਚੱਲਣੀ ਨਹੀਂ,
ਚੱਲਣੀ ਨਹੀਂ,
ਜਾਮ ਹੋ ਜਾਣੀ ਆ ਵੀਰ, ਜਾਂ ਤੁਹਾਨੂੰ ਸੀਮੈਂਟ ਦੀ ਬੋਰੀ ਵੀ ਇੱਥੇ ਮਿਲ ਜਾਵੇ, ਜਾਂ ਤੁਹਾਨੂੰ ਕੋਈ ਫੋਨ ਕਾਲ ਤੁਸੀਂ ਕਿਸੇ ਨੂੰ ਕਰ ਸਕੋ ਜੇ ਸਰਕਾਰ ਦੇ ਅਧੀਨ ਸਭ ਕੁਛ ਹੋਵੇ, ਜਾਂ ਹੋਸਪਿਟਲ ਦੇਖੀਏ ਪੰਜਾਬ ਦੇ ਵਿੱਚ
ਸਰਕਾਰੀ
ਸਕੂਲ ਆਪਣਾ ਨਿਆਣਾ ਪੜ੍ਹਨਾ ਪਾਉਂਦਾ, ਸਰਕਾਰੀ ਹਸਪਤਾਲ ਵਿੱਚ ਤੁਸੀਂ ਜਾਣਾ ਚਾਹੁੰਦੇ ਆ, ਹੁਣ ਤਾਂ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਉੱਥੇ ਵੀ ਜਾਣ ਦਾ ਖਤਰਾ ਹੁੰਦਾ, ਸਰਕਾਰੀ ਸਕੂਲ ਸਰਕਾਰੀ ਖੇਤਰ ਦੇ ਵਿੱਚ ਜਾਣ ਦਾ ਖਤਰਾ ਹੁੰਦਾ। ਹੁਣ ਤਾਂ ਸਰਕਾਰ ਅਤੇ ਜਿਹੜੀ ਪ੍ਰਾਈਵੇਟ ਸੈਕਟਰ ਪੰਜਾਬ ਦੇ ਵਿੱਚ ਕੋਈ ਏਦਾਂ ਮਹਿਨਾ ਨਹੀਂ ਹੋ ਰਹਾ, ਚਾਹੇ ਸਰਕਾਰੀ ਆ ਜਾਂ ਪ੍ਰਾਈਵੇਟ ਆ, ਉੱਥੇ ਦਾ ਸਿਰਫ ਇਹੀ ਉਦੇਸ਼ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਅਸੀਂ ਰੈਵਨਿਊ ਇੰਡੀਵਿਜੁਅਲ ਤੌਰ 'ਤੇ ਵੀ ਜ਼ਿਆਦਾ ਜਨਰੇਟ ਕਰ ਲਈਏ। ਇਹ ਟ੍ਰੈਂਡ ਚੱਲਿਆ ਅੱਜ ਕੱਲ੍ਹ, ਚਾਹੇ ਉਹ ਟੀਚਰ ਆ, ਚਾਹੇ ਉਹ ਲੋਇਰ ਆ, ਚਾਹੇ ਉਹ ਡਾਕਟਰ ਆ, ਚਾਹੇ ਉਹ ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵਿੱਚ ਕੰਮ ਕਰਦੇ, ਸਾਰਿਆਂ ਦਾ ਇਹੀ ਹੈ ਹਿੰਦੁਸਤਾਨ ਦੇ ਵਿੱਚ, ਬਾਕੀ ਸੂਬੇ 'ਚ ਥੋੜ੍ਹਾ ਘੱਟ ਆ, ਪੰਜਾਬ ਵਿੱਚ ਜ਼ਿਆਦਾ ਪ੍ਰੋਸਪਰ ਹੋਣ ਦੀ ਪ੍ਰਵਿਰਤੀ ਇਸ ਵੇਲੇ ਚੱਲ ਰਹੀ ਆ, ਉਹ ਕਿਸੇ ਵੀ ਢੰਗ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਆ।
ਹਾਂਜੀ ਭਾਜੀ, ਆਪਾਂ ਥੋੜੇ ਸੁਨੇਹੇ ਵੀ ਲੈਣੇ, ਉਸ ਤੋਂ ਬਾਅਦ ਫਿਰ ਆਪਾਂ ਨੇ ਇੱਕ ਹੋਰ ਟੌਪਿਕ ਕਰਨਾ। ਸਾਡੇ ਨਾਲ ਗੁਰਿੰਦਰ ਵਰਜੀਨੀ ਵਾਲੇ ਕਹਿੰਦੇ ਨੇ, ਕਹਿੰਦੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਕੈਸ਼ ਪੈਸਾ ਜਿਹੜਾ ਗੁਜਰਾਤੀ ਸਮਾਜ ਕੋਲ ਹੈ, ਕਹਿੰਦੇ ਪਤਾ ਅੰਦਰ ਟੈਕਸ ਬਿਲਕੁਲ ਨਹੀਂ ਦਿੰਦੇ, ਜੇਕਰ ਕਹਿੰਦੇ ਟਰੰਪ ਵੀ ਮੋਦੀ ਵਾਂਗ $100 ਨੋਟ ਬੰਦ ਕਰ ਦਿੰਦਾ ਨਾ ਤਾਂ ਸਾਰੇ ਹਸਪਤਾਲਾਂ 'ਚ ਮਿਲਣੇ ਸੀ। ਇਹ ਵੀ ਗੱਲ ਹੈ ਭਾਜੀ। ਇੱਕ ਨਾ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ, ਜਦੋਂ ਟਰੰਪ ਹਾਰਿਆ ਨਾ, ਵੈਸੇ ਉਹਦੀ ਇੰਪੀਚਮੈਂਟ ਜਿਹੜੀ ਆ ਉਹ ਨਹੀਂ ਹੋ ਪਾਈ, ਚਲੋ ਤਾਂ ਇੱਕ ਪੋਲੀਟੀਕਲ ਗੱਲਾਂ ਸੀਗੀਆਂ, ਤੇ ਜੋ ਬਾਈਡਨ ਆਇਆ ਨਾ ਆਪਣੇ ਬਣ ਕੇ ਪ੍ਰੈਜੀਡੈਂਟ, ਤੇ ਜਦੋਂ ਆਫਿਸ ਦੇ ਵਿੱਚ ਗਿਆ ਤੇ ਉਹ ਸੀਟ ਤੇ ਬੈਠ ਕੇ ਕਹਿੰਦਾ ਨਜ਼ਾਰੇ ਆ ਗਏ, ਨਜ਼ਾਰੇ ਆਏ ਤਾਂ ਹੁਣ ਆਲਾ ਦੁਆਲਾ ਦੇਖਿਆ ਤੇ ਉਹਦੇ ਪਰ ਨਾ ਇੱਕ ਬਟਨ ਲੱਗਾ ਆ ਟੇਬਲ ਦੇ ਉੱਤੇ। ਤੁਸੀਂ ਸੁਣੀ ਸੀ ਇਹ ਸਟੋਰੀ? ਸੁਣੀ ਸੀ, ਜਾਣਦੇ ਇਹ ਗੱਲ?
ਸੁਣਾ ਦਿਓ, ਮੈਂ ਨਹੀਂ ਸੁਣੀ।
ਹਾਂ, ਉਹਦੇ ਪਰ ਇੱਕ ਬਟਨ ਲੱਗਾ ਆ, ਕਹਿੰਦਾ ਬਈ ਇਹ ਬਟਨ ਕਾਹਦਾ ਲਾਇਆ ਟਰੰਪ ਨੇ, ਤਾਂ ਉਹ ਨਾ ਉਹਨੂੰ ਬੰਦੇ ਨੂੰ ਸੱਦਦਾ, ਉਹ ਨਹੀਂ, ਉਹ ਕਹਿੰਦਾ ਮੈਂ ਦੱਬ ਕੇ ਦੇਖਾਂ, ਫਿਰ ਉਹ ਸੋਚਦਾ ਕਿਤੇ ਮੈਂ ਕੁਰਸੀ ਤੋਂ ਨਾ ਉਲਟ ਜਾਵਾਂ, ਕਿਤੇ ਮੇਰੀ ਕੁਰਸੀ ਨਾ ਡਿੱਗ, ਕੋਈ ਬਟਨ ਇੱਦਾਂ ਬੰਦੇ ਬਹਾਦਰ ਵਾਂਗਰ ਲਾਇਆ ਪਲੰਘ ਉਲਟਾ ਦਿੰਦਾ ਹਨਾ, ਤੇ ਮਾਧਵ ਦਾਸ ਵਾਂਗਰ, ਤੇ ਫਿਰ ਸੋਚਦਾ ਕਿਤੇ ਇਹ ਤੋਂ ਵੱਡਾ ਕੰਮ ਨਾ ਹੋਵੇ, ਬਟਨ ਦੱਬਿਆ ਤਾਂ ਉੱਧਰ ਮਿਜ਼ਾਇਲ ਚੱਲ ਜਾਵੇ ਕਿਤੇ ਨਿਊਕਲੀਅਰ ਹਨਾ, ਕਹਿੰਦਾ ਇਹ ਕਿਤੇ ਟਰੈਪ ਨਾ ਹੋਵੇ। ਉਹ ਬਟਨ ਵੱਲ ਨੂੰ ਦੇਖੀ ਜਾਂਦਾ, ਕਾਫੀ ਦੇਰ ਸੋਚਦਾ, ਬੜੀਆਂ ਉਹਦੇ ਦਿਮਾਗ 'ਚ ਗੱਲਾਂ ਆਉਂਦੀਆਂ, ਫਿਰ ਉਹ ਆਪਣੇ ਨਾ ਅਸਿਸਟੈਂਟ ਨੂੰ ਸੱਦਦਾ, ਕਹਿੰਦਾ ਵੀ ਫੋਨ ਕਰਕੇ ਸੱਦਦਾ, ਕੋਈ ਬਟਨ ਵੀ ਨਹੀਂ ਦੱਬਦਾ, ਕਹਿੰਦਾ ਮੈਂ ਭਰਾ ਦੱਬਣਾ ਹੀ ਨਹੀਂ ਬਟਨ, ਕਿਤੇ ਉਹੀ ਗੱਲ ਨਾ ਹੋਵੇ। ਉਹ ਫੋਨ ਕਰਕੇ ਸੱਦਦਾ ਉਹਨੂੰ, ਕਹਿੰਦਾ ਹਾਂਜੀ, ਕਹਿੰਦਾ ਵੀ ਆਹ ਜਿਹੜਾ ਬਟਨ ਲੱਗਾ ਮੇਰੇ ਟੇਬਲ 'ਤੇ ਇਹ ਕਾਹਦੇ ਲਈ ਹੈ? ਕਹਿੰਦਾ ਜੀ ਇਹ, ਕਹਿੰਦਾ ਬਟਨ ਟਰੰਪ ਸਾਹਿਬ ਨੇ ਲਵਾਇਆ ਸੀ ਕੋਕ ਆਰਡਰ ਕਰਨ ਵਾਸਤੇ, ਕਹਿੰਦਾ ਜਦ ਇਹ ਬਟਨ ਦੱਬਦੇ ਸੀ ਨਾ, ਕਹਿੰਦਾ ਫਿਰ ਪਹਿਲਾਂ ਜ਼ਿਆਦਾ ਉਹ ਆਏ ਨਾ ਉਹਨੂੰ, ਉਹ ਕੋਕ ਦੇ ਬੜੇ ਸ਼ੌਕੀਨ ਹੁੰਦੇ ਸੀ, ਕਹਿੰਦੇ 4-5 ਕੇਨਾਂ ਉਹ ਕੋਕਾ ਕੋਲਾ ਦੀਆਂ ਪੀਂਦੇ ਹੁੰਦੇ ਸੀਗੇ। ਹਾਂ, ਕਹਿੰਦੇ ਵੀ ਉਹ ਪਹਿਲਾਂ ਉਹਨੇ ਆਵਾਜ਼ ਮਾਰਨੀ ਹਨਾ, ਘੰਟੀ ਮਾਰਨੀ, ਮਤਲਬ ਕੋਕ ਲੈ ਕੇ ਆਓ, ਫਿਰ ਕਹਿੰਦੇ ਵੀ ਅਸੀਂ ਕਿਹਾ ਵੀ ਵਾਰ ਵਾਰ ਆਈ ਜਾ ਰਿਹਾ ਵੀ ਇੱਦਾਂ ਕਰਦੇ ਹਾਂ ਵੀ ਟਰੰਪ ਸਾਹਿਬ ਅਸੀਂ ਤੁਹਾਨੂੰ ਇੱਕ ਬਟਨ ਹੀ ਲਵਾ ਦਿੰਦੇ ਹਾਂ, ਇਹ ਤੋਂ ਤਾਂ ਬਟਨ ਦੱਬੋਗੇ ਤਾਂ ਬਾਹਰ ਸਿਗਨਲ ਜਾਊਗਾ, ਲਾਈਟ ਜਗ ਪਿਆ ਕਰਨੀ ਆ, ਅਤੇ ਸਾਨੂੰ ਆਪੇ ਪਤਾ ਲੱਗ ਜਾਏਗਾ ਵੀ ਤੁਸੀਂ ਹੁਣ ਕੋਕ ਦੀ ਕੇਨ ਚਾਹੁੰਦੇ ਹੋ। ਕਹਿੰਦੇ ਫਿਰ ਅਸੀਂ ਇਹਨਾਂ ਨੂੰ ਇਹ ਬਟਨ ਲਵਾ ਕੇ ਦਿੱਤਾ ਵੀ ਇਹ ਬਟਨ ਦੱਬਦੇ ਸੀ, ਉਹਨਾਂ ਨੂੰ ਕਹਿਣਾ ਨਹੀਂ ਸੀ ਪੈਂਦਾ, ਬਟਨ ਦੱਬਦੇ ਸੀ ਅਤੇ ਅਸੀਂ ਕੋਕ ਲੈ ਕੇ ਉਹਨਾਂ ਨੂੰ ਕੋਕ ਦੀ ਕੈਨ ਅੰਦਰ ਦੇ ਦਿੰਦੇ ਸੀ। ਕਹਿੰਦਾ ਬਾਕੀ ਸਾਰੀਆਂ ਗੱਲਾਂ ਤਾਂ ਛੱਡੋ, ਪਹਿਲਾਂ ਇਹ ਬਟਨ ਪੱਟੋ ਇੱਥੋਂ। ਉਹ ਬਟਨ ਪਟਾਇਆ। ਸੋ ਇਸ ਕਰਕੇ ਇਹ ਟਰੰਪ ਦੀਆਂ ਗੱਲਾਂ ਛੇੜ ਦਿੱਤੀਆਂ ਗੁਰਿੰਦਰ ਸਿੰਘ ਹੋਣੀ, ਇਹਨਾਂ ਦੇ ਸਰਪੰਚ ਸਾਹਿਬ ਦੀਆਂ ਗੱਲਾਂ ਤੁਹਾਨੂੰ ਸੁਣਾ ਦਿੱਤੀਆਂ ਸੀ। ਅਤੇ ਭਾਅ ਜੀ ਸਾਡੇ ਨਾਲ ਨਾ ਈਮੇਲ ਦੇ ਜ਼ਰੀਏ ਸ਼ਿਵਦੇਵ ਕਲੇਰ ਜੀ ਜੁੜੇ ਸੀ, ਫਰਦਰ ਟੂ ਯੋਰ ਜੋਕ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਐਨ ਐਪਲ ਆ ਡੇਵ ਕੀਪ ਅ ਡਾਕਟਰ ਅਵੇ, ਬਟ ਇਫ ਦਾ ਡਾਕਟਰ ਇਜ਼ ਹੈਂਡਸਮ ਕੀਪ ਦਾ ਐਪਲ ਅਵੇ, ਫਿਰ ਸੇਬ ਨੂੰ ਦੂਰ ਰੱਖੋ। ਹਾਂਜੀ, ਇਹੀ ਕੋਸ਼ਿਸ਼ ਕਰ ਰਹੇ ਸੀ ਭੈਣ ਜੀ ਅਸੀਂ, ਕਹਿੰਦੇ ਗੁੱਡ ਡਿਸਕਸ਼ਨ ਔਨ ਮੋਦੀ ਇਜ਼ ਅਚੀਵਮੈਂਟ, ਸਟੇ ਬਲੈਸਡ ਭਾਜੀ।
ਇਫ ਡਾਕਟਰ ਹੈਂਡਸਮ ਨਹੀਂ ਹੈ, ਐਮ ਦੀ ਇਫ ਡਾਕਟਰ ਇਜ਼ ਹੈਂਡਸਮ ਗੁੱਡ ਨਹੀਂ ਹੈ, ਇਫ ਦਾ ਡਾਕਟਰ ਇਜ਼ ਬਿਊਟੀਫੁਲ,
ਹਾਂ ਡਾਕਟਰ ਇਜ਼ ਬਿਊਟੀਫੁਲ, ਹਾਂ ਇੱਦਾਂ ਵੀ ਹੋ ਸਕਦਾ। ਤੇ ਭਾਜੀ ਇੱਧਰ ਜੀ ਐਸ ਚਾਹਲ ਉਹਨਾਂ ਨੇ ਕਈ ਖਬਰਾਂ ਭੇਜੀਆਂ ਸੀ, ਉਹਦੇ ਵਿੱਚ ਇੱਕ ਨਾ ਤੁਹਾਡੇ ਸੈਕਟਰ ਦੀ ਆ, ਇਹ ਗੱਲ ਕਰਨੀ ਬਣਦੀ ਆ। ਪਿੱਛੇ ਜਾਏ ਨਾ ਆਪਾਂ ਤਕਰੀਬਨ ਸਾਲ ਕੁ ਪਹਿਲਾਂ ਇਹ 'ਤੇ ਡਿਸਕਸ਼ਨ ਕੀਤੀ ਸੀਗੀ, ਆਸਟ੍ਰੇਲੀਅਨ ਗੌਰਮੈਂਟ ਨੇ, ਫੈਡਰਲ ਗੌਰਮੈਂਟ ਨੇ ਇੱਕ ਰਿਫੋਰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੀਤੀ ਵੀ ਸੀ, ਜਿਹਦੇ ਵਿੱਚ ਯੂਨੀਵਰਸਿਟੀਆਂ ਦਾ ਜਿਹੜਾ ਫੀਸ ਸਟਰਕਚਰ ਸੀਗਾ ਉਸ ਨੂੰ ਦੁਬਾਰਾ ਬੰਨਿਆ ਸੀ, ਕਿ ਜਿਹੜੀਆਂ ਆਰਟਸ ਦੇ ਨਾਲ ਰਿਲੇਟਡ ਡਿਗਰੀਆਂ ਨੇ ਉਹਨਾਂ ਦੀ ਫੀਸ ਜਿਹੜੀ ਹੈ ਉਹ ਵਧਾ ਦਿੱਤੀ ਸੀ, ਤੇ ਜਿਹੜੀਆਂ ਇੰਜੀਨੀਅਰਿੰਗ ਟੈਕਨੋਲੋਜੀ ਦੇ ਨਾਲ ਸੀ ਉਹਨਾਂ ਦੀ ਘਟਾ ਦਿੱਤੀ ਸੀ। ਇਸ 'ਤੇ ਕਾਫੀ ਵਿਵਾਦ ਪੈਦਾ ਕੀਤਾ ਸੀਗਾ, ਕਿਉਂਕਿ ਇੱਕ ਆਮ ਰਾਏ ਇਹ ਵੀ ਸੀ ਕਿ ਆਰਟਸ ਡਿਗਰੀਆਂ ਜਿਹੜੀਆਂ ਸਸਤੀਆਂ ਆ, ਲੋਕ ਨਿਆਣੇ ਆਰਟਸ ਲਈ ਜਾਂਦੇ ਨੇ, ਔਰ ਉੱਥੇ ਉਹ ਜਿੰਨਾ ਯੂਨੀਅਨਿਜ਼ਮ ਹੈ ਸਾਰਾ ਉੱਥੋਂ ਹੀ ਸ਼ੁਰੂ ਹੁੰਦਾ ਫਿਰ, ਕਿਉਂਕਿ ਉਹ ਪੜ੍ਹਾਈ ਵੱਲ ਘੱਟ, ਹਾਂ, ਤੇ ਜਿਹੜੇ ਜਿਹੜੇ ਅਡੰਬਰੀ ਮੁੱਦੇ ਨੇ, ਹਾਂ ਲੀਡਰਸ਼ਿਪ, ਜਿਹੜੇ ਅਡੰਬਰੀ ਮੁੱਦੇ, ਕਲਾਈਮੇਟ ਚੇਂਜ ਜੀ, ਹੁਣ ਆਹ ਹੋ ਗਿਆ ਜੀ, ਏਦਾਂ ਦੇ ਜਿਹੜੇ ਨੌਨ ਸੈਂਸ ਹੈ ਵੀ ਆ, ਕੁੱਤੇ ਨੂੰ ਕੁੱਤਾ ਕਹਿਣਾ ਚਾਹੀਦਾ ਜਾਂ ਨਹੀਂ ਕਹਿਣਾ ਚਾਹੀਦਾ, ਜੇ ਕੁੱਤੇ ਦੀ ਬੇਇੱਜ਼ਤੀ ਆ ਜੇ ਉਹਨੂੰ ਕੁੱਤੇ ਨੂੰ ਕੁੱਤਾ ਕਹਿ ਦਿਓ, ਹਨਾ। ਸੋ ਇਹੋ ਜਿਹੀਆਂ ਜਿਹੜੀਆਂ ਭਰਮਾਰ ਸੀ, ਮੈਨੂੰ ਯਾਦ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਵੀ ਉਸ ਟਾਈਮਾਂ ਦੇ ਵਿੱਚ ਹੈ ਕਿ ਬੀ ਏ ਫੈਕਟਰੀਆਂ ਹੁੰਦੀਆਂ ਸੀਗੀਆਂ, ਹਰ ਬੱਚਾ ਬੀ ਏ ਕਰੀ ਜਾ ਰਿਹਾ, ਹਰ ਬੱਚਾ ਬੀ ਏ ਕਰੀ ਜਾ ਰਿਹਾ। 1995-96 ਦੀ ਗੱਲ ਹੈ, ਉੱਥੇ ਵੀ ਪੰਜਾਬ ਸਰਕਾਰ ਨੇ ਫਿਰ ਰਿਫੋਰਮ ਕੀਤੀ ਸੀ ਕਿ ਡਿਗਰੀ ਜਿਹੜੀ 2000 ਰੁਪਏ ਦੀ ਸੀ ਉਹ ਨਹੀਂ 25,000 ਦੀ ਕਰਦੀ ਸੀ, ਪਰ ਮਤਲਬ ਵਧਾ ਦਿੱਤੀ ਸੀ। ਉਹਦਾ ਕਾਰਨ ਇਹੀ ਸੀਗਾ ਕਿ ਦੇਵਰ ਟੂ ਮੈਨੀ ਬੀਅਰਡਸ, ਅਤੇ ਸਾਰੇ ਫਿਰ ਜੋਬਾਂ ਲੱਭਦੇ ਸੀ, ਟੀਚਰ ਹੁਣ ਕਿੰਨੇ ਕੁ ਰੱਖ ਲੈਣੇ, ਹੈ ਨਾ। ਸੋ ਇਸ ਕਰਕੇ ਉੱਥੇ ਵੀ ਵਿਵਾਦ ਮਚਿਆ ਸੀ, ਅਤੇ ਉਸ ਤੋਂ ਬਾਅਦ ਫਿਰ ਟੈਕਨੀਕਲ ਯੂਨੀਵਰਸਿਟੀਆਂ ਦੀ ਹੋਂਦ ਆਈ ਸੀ ਔਰ ਟੈਕਨੀਕਲ ਕੋਰਸਿਸ ਸ਼ੁਰੂ ਹੋਏ ਸੀ। ਹੁਣ ਇਹੀ ਜਿਹੜਾ ਰਿਜ਼ਲਟ ਹੈ, ਇਹੀ ਆਊਟਕਮ ਹੈ, ਆਸਟ੍ਰੇਲੀਆ ਦੀ ਗੌਰਮੈਂਟ ਕਰਨਾ ਚਾਹੁੰਦੀ ਸੀਗੀ ਕਿ ਲੋਕਾਂ ਨੂੰ ਇੱਧਰ ਨੂੰ ਘੱਟ, ਜਿਹੜੇ ਕਿ ਮਤਲਬ ਸੋਸ਼ਲ ਡਿਗਰੀਜ਼ ਹੈ, ਲਾਅ ਦੀ ਡਿਗਰੀ ਵੀ ਘੱਟ ਹੈ, ਜਿਹੜੀਆਂ ਟੈਕਨੀਕਲ ਡਿਗਰੀਜ਼ ਹੈ, ਟੈਕਨੀਕਲ ਸਟੱਡੀਜ਼ ਹੈ, ਉਹਦੇ ਵੱਲ ਨੂੰ ਜ਼ਿਆਦਾ ਬੱਚੇ ਜਿਹੜਾ ਰੁਝਾਨ ਦੇਣ। ਹੁਣ ਇਹ ਸੀਗੀ ਉਹ ਇੱਕ ਸਾਲ ਪਹਿਲਾਂ ਉਹਨਾਂ ਦੀ ਪੋਲਿਸੀ, ਹੁਣ ਉਹਦੀ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਕਿ ਇੱਕ ਅਖਬਾਰ ਦੇ ਵਿੱਚ ਵੀ ਲੱਗੀ ਹੈ, ਜਿਹੜਾ ਜੀ ਐਸ ਚਾਹਲ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਉਹ ਦੱਸ ਰਹੀ ਹੈ ਰਿਪੋਰਟ ਕਿ ਫੀਸਾਂ ਘਟਾਉਣ ਦੇ ਨਾਲ ਯੂਨੀਵਰਸਿਟੀਜ਼ ਜਿਹੜੀਆਂ ਆਸਟ੍ਰੇਲੀਆ ਦੀਆਂ ਨੇ ਉਹਦੇ ਵਿੱਚ ਸਾਇੰਸ ਦੇ ਜਿਹੜੇ ਕੋਰਸ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਦਾਖਲੇ ਹੋਏ ਨੇ। ਹੁਣ ਇਹਦੇ ਮੁਕਾਬਲੇ ਜਿਹੜੀਆਂ ਕਮਰਸ, ਮੈਨੇਜਮੈਂਟ ਔਰ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਡਿਗਰੀਆਂ ਦੇ ਵਿੱਚ ਆਰਟਸ, ਉਹਨਾਂ ਦੇ ਵਿੱਚ 4.6% ਘੱਟ ਦਾਖਲੇ ਹੋਏ ਨੇ, ਮਤਲਬ ਘਟਿਆ ਆ। ਹੁਣ ਐਜੂਕੇਸ਼ਨ ਮਿਨਿਸਟਰ ਜਿਹੜੇ ਨੇ ਐਲਨ ਟੱਜ, ਉਹਨਾਂ ਨੇ ਕਿਹਾ ਕਿ ਗੌਰਮੈਂਟ ਦੀ ਜਿਹੜੀ ਮਤਲਬ ਪੋਲਿਸੀ ਸੀਗੀ ਉਹ ਚਾਹੁੰਦੇ ਸੀਗੇ ਉਹ ਵੀ ਸਟੂਡੈਂਟ ਜਿਹੜੇ ਨੇ ਉਹ ਜੋਬ ਰੈਡੀ ਹੋਣ, ਕੋਰਸ ਕਰਦੇ ਸਾਰ ਹੀ, ਕੋਰਸ ਕਰਦੇ ਦੌਰਾਨ ਹੀ ਉਹ ਜੋਬ ਰੈਡੀ ਹੋਣ, ਔਰ ਇਹ ਪੋਲਿਸੀ ਜਿਹੜੀ ਆ ਉਹਨਾਂ ਦੀ ਬਹੁਤ ਹੀ ਸਕਸੈਸਫੁਲ ਹੋਈ ਆ, ਕਾਮਯਾਬ ਹੋਈ ਆ। ਔਰ ਮੈਨੂੰ ਲੱਗਦਾ ਅਮਰੀਕ ਭਾਅ ਜੀ ਉਦੋਂ ਵੀ ਅਸੀਂ ਇਹੀ ਕਿਹਾ ਸੀਗਾ ਕਿ ਜਿਹੜੇ ਤੁਸੀਂ ਵੀ 2 ਹਫ਼ਤੇ ਪਹਿਲਾਂ ਇਹ ਬਿਆਨ ਦਿੱਤਾ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਰੈਪੂਟੇਬਲ ਯੂਨੀਵਰਸਿਟੀ 'ਚ ਪੜ੍ਹਦੇ ਹੋ ਤਾਂ ਖਾਸ ਕਰਕੇ ਅਗਰ ਤੁਸੀਂ ਟ੍ਰੇਡ ਕੋਰਸ ਕਰ ਰਹੇ ਹੋ, ਡਿਪਲੋਮਾ ਕਰ ਰਹੇ ਹੋ, ਸਰਟੀਫਿਕੇਟ ਕਰ ਰਹੇ ਹੋ, ਤਾਂ ਤੁਸੀਂ ਜੋਬ ਕਰਦੇ ਪੜ੍ਹਦੇ ਹੀ ਜੋਬ ਤੁਹਾਨੂੰ ਮਿਲ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜਿਹੜੇ ਬੱਚੇ ਆ ਇਹ ਟੇਫ ਜਾਂ ਜਿਹੜੇ ਸਰ ਉਹਨਾਂ ਦੇ ਵਿੱਚੋਂ ਨਿਕਲ ਕੇ ਆਏ ਨੇ ਔਰ ਇਹਨਾਂ ਨੂੰ ਪਤਾ ਹੈ।
ਅਪ੍ਰੈਂਟਿਸਸ਼ਿਪ ਕਰ ਲੈਂਦੇ ਨਾ, ਅਪ੍ਰੈਂਟਿਸਸ਼ਿਪ ਮਿਲ ਜਾਂਦੀ ਕਿਤੇ ਨਾ ਕਿਤੇ ਔਨ ਦਾ ਜੋਬ ਟ੍ਰੇਨਿੰਗ ਕਹਿੰਦੇ ਇਹਨੂੰ, ਅਪ੍ਰੈਂਟਿਸਸ਼ਿਪ ਮਿਲਦੀ, ਉਹਦੇ ਵਿੱਚ ਤੁਹਾਨੂੰ ਪੈਸੇ ਵੀ ਮਿਲਦੇ ਆ ਕੰਮ ਕਰਨ ਦੇ ਨਾਲ, ਟ੍ਰੇਨਿੰਗ ਵੀ ਮਿਲਦੀ ਹੈ, ਔਨ ਦਾ ਜੋਬ ਟ੍ਰੇਨਿੰਗ ਮਿਲਦੀ ਹੈ, ਬੰਦਾ ਉਹ ਉਸ ਵੇਲੇ ਜਿਹੜੇ ਬੱਚੇ ਆ ਨਾ ਕੰਮ ਸਿੱਖ ਜਾਂਦੇ ਆ। ਤੁਸੀਂ ਦੇਖਿਆ ਹੋਊਗਾ ਕਿ ਸਕੂਲਾਂ ਦੇ ਵਿੱਚ ਜੇ ਤੁਸੀਂ ਕਦੇ ਜਾਓ ਨਾ, ਸਕੂਲਾਂ ਦੇ ਵਿੱਚ ਜਿਹੜਾ ਕੰਮ ਸਿਖਾਇਆ ਜਾਂਦਾ, ਈਵਨ ਕਾਰਪੈਂਟਰੀ ਸਿਖਾਈ ਜਾਂਦੀ ਆ, ਤਾਂ ਉਹ ਸਿਖਾਈ ਜਾਂਦੀ ਆ, ਨਿਆਣਿਆਂ ਨੂੰ ਪ੍ਰੋਜੈਕਟ ਦਿੱਤਾ ਜਾਂਦਾ, ਨਿਆਣੇ ਉਹ 'ਤੇ ਕੰਮ ਕਰਦੇ ਆ, ਉਹਨਾਂ ਨੂੰ ਰੰਦੇ ਚਲਾਉਣੇ ਆਉਂਦੇ ਆ, ਉਹਨਾਂ ਨੂੰ ਕਿੱਲਾਂ ਠੁੱਕਣੀ ਆਉਣੀਆਂ, ਉਹਨਾਂ ਨੂੰ ਪਤਾ ਹੁੰਦਾ ਕਿ ਕਿੱਦਾਂ ਕੰਮ ਕਰਨਾ। ਮੈਂ ਕੱਲ ਹੀ ਦੇਖ ਰਿਹਾ ਸੀ ਟੈਕਨੀਕਲ ਜਿਹੜਾ ਡਿਪਾਰਟਮੈਂਟ ਸਕੂਲ ਦਾ, ਉਹਦੇ ਵਿੱਚ ਇੱਟਾਂ ਬਣਾਉਣੀਆਂ ਸਿਖਾਲਦੇ ਸੀ, ਇੱਟਾਂ ਤੁਸੀਂ ਗਰਮ ਕਿੱਦਾਂ ਕਰਨਾ ਆ, ਰੇਤ ਨੂੰ ਜਾਂ ਉਹਦੇ ਵਿੱਚ ਰੇਤ ਕਿੰਨੀ ਪਾਣੀ ਆ, ਉਹਦੇ ਵਿੱਚ ਮਿੱਟੀ ਕਿੰਨੀ ਪਾਣੀ ਆ, ਫਿਰ ਉਹਨਾਂ ਨੂੰ ਪਕਾਉਣਾ ਕਿੱਦਾਂ, ਕਿਹੜੇ ਟੈਂਪਰੇਚਰ 'ਚ ਪਕਾਉਣਾ। ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜਾ ਨਾ ਸਿਖਾਲਿਆ ਜਾਂਦਾ, ਉਹ ਸਿਖਾਲਿਆ ਐਕਚੁਲੀ ਜਾਂਦਾ, ਉਹ ਪ੍ਰੈਕਟਿਸ ਕਰਾਈ ਜਾਂਦੀ ਆ ਐਗਜ਼ਾਮਪਲਾਂ ਦੇ ਦੇ ਕੇ। ਤੇ ਹਿੰਦੁਸਤਾਨ ਦੇ ਵਿੱਚ ਤਾਂ ਸਿਰਫ ਥਿਊਰੀ ਵਰਕ ਆ, ਮੰਦੀ ਤੁਸੀਂ ਮਕੈਨੀਕਲ ਇੰਜੀਨੀਅਰਿੰਗ ਜਿਹੜੇ ਖੋਗੇ, ਬਹੁਤ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਜਿਹੜੀਆਂ ਕਿ ਟੈਕਨੀਕਲ ਇੰਸਟੀਟਿਊਸ਼ਨ ਹੈਗੀਆਂ, ਜਿੱਥੇ ਕੰਮ ਕਰਾਇਆ ਜਾਂਦਾ ਵਧੀਆ ਵੀ ਆ, ਉੱਥੇ ਵੀ ਆ, ਲੇਕਿਨ ਆਮ ਜਿਹੜੀਆਂ ਉੱਥੇ ਟੈਕਨੀਕਲ ਜਾਂ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਜਿੱਥੇ ਪੈਸਾ ਜ਼ਿਆਦਾ ਲਿਆ ਜਾਂਦਾ, ਡਿਗਰੀਆਂ ਦਿੱਤੀਆਂ ਜਾਂਦੀਆਂ, ਮੈਨੂੰ ਲੱਗਦਾ ਨਹੀਂ ਕਿ ਉਹਨਾਂ ਬੱਚਿਆਂ ਨੂੰ ਉਹ ਕੰਮ ਆਉਂਦਾ ਹੋਊਗਾ ਜਾਂ ਉਹਦੀ ਸਟੱਡੀ ਪੂਰੀ ਤਰ੍ਹਾਂ ਕਰਦੇ ਹੋਊਗੇ ਜਾਂ ਨਿਪੁੰਨ ਹੋਊਗੇ ਜਿਹੜੇ ਜਿਹੜੇ ਖੇਤਰ ਵਿੱਚ ਟ੍ਰੇਨਿੰਗ ਕਰਦੇ ਆ। ਲੇਕਿਨ ਜਿੱਥੋਂ ਤੱਕ ਆਸਟ੍ਰੇਲੀਆ ਵਿੱਚ ਵਾਹ ਪਿਆ ਹੈ ਬੱਚਿਆਂ ਦੇ ਨਾਲ, ਉਹਨਾਂ ਨੂੰ ਦੇਖਿਆ ਜਿਸ ਕੋਰਸ ਵਿੱਚ ਕੰਮ ਸਿੱਖਦੇ ਆ ਨਾ, ਉਹਨਾਂ ਨੂੰ ਉਹ ਕੰਮ ਆਉਂਦਾ ਹੁੰਦਾ ਆ। ਇਹ ਅਸੀਂ ਪ੍ਰੈਕਟੀਕਲ ਕਰਕੇ ਦੇਖਿਆ, ਜਿਹੜੇ ਬੱਚੇ ਕੰਮ ਕਰਦੇ ਆ ਉਹਨਾਂ ਨੂੰ ਉਹ ਜਿਹੜਾ ਜਿਸ ਖੇਤਰ ਦੇ ਵਿੱਚ ਡਿਗਰੀ ਲੈਂਦੇ ਆ ਉਹਨਾਂ ਨੂੰ ਕੰਮ ਕਰਨਾ ਆਉਂਦਾ ਹੁੰਦਾ ਆ।
ਜੀ ਤੇ ਨਹੀਂ ਨਹੀਂ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹੁਣ ਇੱਥੇ ਸਾਡੇ ਫੀਲਡ ਦੇ ਵਿੱਚ ਹੀ ਕਈ ਜਿਹੜੇ ਅਰਗੋਨੋਮਿਸਟ ਨੇ ਖੇਤੀਬਾੜੀ ਦੇ, ਹੈ ਨਾ, ਉਹ ਆਉਂਦੇ ਨੇ ਅਤੇ ਦੇ ਨੋ ਦੇਅਰ ਜੋਬ, ਸ਼ੇਅਰ ਕਰਦੇ ਨੇ। ਹੁਣ ਕੱਲ੍ਹ ਹੀ ਇੱਕ ਇਲੈਕਟ੍ਰੀਸ਼ੀਅਨ ਸੀਗਾ, ਉਹ ਮਤਲਬ ਸਾਤੋਂ ਤੱਕ ਛੋਟਾ ਆ, ਪਰ ਕੱਲ੍ਹ ਅਸੀਂ ਇੱਕ ਪ੍ਰੋਜੈਕਟ ਕਰ ਰਹੇ ਸੀ, ਵਾਇਰਿੰਗ ਕਰ ਰਹੇ ਸੀ, ਅਲੈਦਾ ਸੀਗੀ, ਅਸੀਂ ਮਤਲਬ ਲੋਜੀਕਲੀ ਕੁਛ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਰਿਮੋਟ ਤੋਂ ਜਨਰੇਟਰ ਵਗੈਰਾ, ਅਤੇ ਆਈਡੀਆ ਦੱਸਿਆ ਉਹਨੂੰ ਪਹਿਲਾਂ ਮੈਂ 2 ਹਫ਼ਤੇ ਪਹਿਲਾਂ ਵੀ ਆਪਾਂ ਇੱਦਾਂ ਕਰਨੀ ਆ, ਮੈਂ ਤੈਨੂੰ ਆਹ ਸਿਗਨਲ ਦਏਗਾ, ਹੈ ਨਾ, ਤੂੰ ਇਹਨੂੰ ਇੱਦਾਂ ਵਾਇਰਿੰਗ ਕਰਨੀ ਆ, ਅਤੇ ਹੁਣ ਆਪਣਾ ਦਿਮਾਗ ਲਾ ਕੇ ਸਾਰਾ ਕੁਝ ਸੈੱਟ ਕਰਕੇ ਨਾ, ਕੱਲ੍ਹ ਅਸੀਂ ਭਾਅ ਜੀ ਸਾਰਾ ਦਿਨ ਲੱਗੇ ਰਹੇ, ਪਰ ਹੀ ਵਾਜ਼ ਟੂ ਗੁੱਡ, ਅਤੇ 4 ਵਜੇ ਤੱਕ ਨਾ ਉਹਦਾ ਮੈਨੂਅਲ ਚੱਲ ਪਿਆ, ਪਰ ਸਿਗਨਲ ਨਾਲ ਚੱਲ ਪੈਂਦਾ ਸੀ ਅਤੇ 30 ਸੈਕਿੰਡ ਬਾਅਦ ਬੰਦ ਹੋ ਜਾਂਦਾ ਸੀ, ਉਹ ਮਤਲਬ ਉਹ ਪੂਰਾ ਟਾਈਮ ਕੱਢਦਾ ਨਹੀਂ ਸੀ ਜਿੰਨੇ ਟਾਈਮ ਲਈ ਉਹਨੂੰ ਸਿਗਨਲ ਜਾ ਰਿਹਾ ਸੀ। ਉਹ ਨਾ ਬੜਾ ਹੁਣ ਮੱਥਾ ਮਾਰਿਆ, ਮੈਨੂਅਲ ਪੜ੍ਹੇ, ਸਾਰਾ ਕੁਛ ਕਰੇ, ਅਤੇ ਉਹ ਫੋਨ ਵੀ ਕੀਤਾ ਉਹ ਕੰਪਨੀ ਨੂੰ ਜਦੋਂ ਜਨਰੇਟਰ ਖਰੀਦਿਆ ਸੀ, ਅਤੇ ਉਹਨੇ ਚੱਕਿਆ ਨਹੀਂ, ਅਤੇ ਉਹ ਚਲੇ ਗਿਆ, ਕਹਿੰਦਾ ਮੈਂ ਨਾ ਹੁਣ ਬੱਚੇ ਨੂੰ ਅਟੈਂਡ ਕਰਕੇ ਨਾ ਫਿਰ ਮੈਂ ਦੇਖਦਾ, ਪੜ੍ਹਦਾ ਮੈਨੂਅਲ ਘਰ ਜਾ ਕੇ। ਉਹਦਾ ਮੈਨੂੰ ਨਾ ਫੋਨ ਆ ਗਿਆ 15 ਮਿੰਟ ਬਾਅਦ ਹੀ, ਮੈਨੂੰ ਕਹਿੰਦਾ, ਮੇਰੇ ਕਹਿੰਦਾ ਨਾ ਦਿਮਾਗ 'ਚ ਗੱਲ ਆ ਗਈ, ਕਹਿੰਦਾ ਇੱਕ, ਕਹਿੰਦਾ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਆ ਗੱਲ, ਕਹਿੰਦਾ ਮੈਨੂੰ ਸਮਝ ਆ ਗਈ, ਕਹਿੰਦਾ ਮੈਂ ਉਹ ਦੂਜੀ ਤਰ੍ਹਾਂ ਕਰਨਾ, ਮੈਂ ਵਾਇਰਿੰਗ ਹੋਰ ਤਰ੍ਹਾਂ ਕਰਕੇ ਦੇਖੂੰਗਾ, ਇੱਕੋ ਤਾਰ ਬਦਲਣੀ ਹੈ, ਕਹਿੰਦਾ। ਮੈਂ ਕਿਹਾ ਚੱਲ ਕੋਈ ਨਹੀਂ। ਅਤੇ ਉਹਦਾ ਮੈਨੂੰ ਨਾ ਫਿਰ 1.5 ਘੰਟੇ ਬਾਅਦ ਮੈਸੇਜ ਆ ਗਿਆ, ਕਹਿੰਦਾ ਮੇਰੇ ਦਿਮਾਗ 'ਚ ਕਹਿੰਦਾ ਗੱਲ ਬਣ ਗਈ ਆ, ਸਰਕਟ ਬਣ ਗਿਆ, ਕਹਿੰਦਾ ਮੈਂ ਬੱਚਿਆਂ ਨੂੰ ਖਲਾ ਪਲਾ ਕੇ ਬੈੱਡ 'ਚ ਪਾ ਕੇ ਨਾ, ਉਹਨਾਂ ਨੂੰ ਬੈੱਡ ਟਾਈਮ ਸਟੋਰੀ ਸੁਣਾ ਕੇ ਮੈਂ 8:30 ਵਜੇ ਆਊਂਗਾ ਰਾਤ ਨੂੰ। ਉਹ ਦੇਖ ਲਓ ਭਾਅ ਜੀ, 8:30 ਵਜੇ ਉਹ ਆਇਆ ਬੱਚਿਆਂ ਨੂੰ ਸਲਾ ਕੇ, ਆ ਕੇ ਮੈਂ ਵੀ ਚਲੇ ਗਿਆ, ਅਤੇ ਉੱਥੇ ਆਪਾਂ ਸ਼ੈੱਡ 'ਚ ਫਿਰ ਆਪਾਂ 1.5 ਘੰਟਾ ਕੰਮ ਕੀਤਾ, ਅਤੇ ਚਲਾਇਆ, ਫਿਰ ਚਲਾ ਕੇ ਨਾ ਸੈਟਿਸਫੈਕਸ਼ਨ ਹੋਈ, ਉਹ ਇੰਨਾ ਖੁਸ਼ ਹੋਇਆ, ਕਹਿੰਦਾ ਮਿਸਟਰ ਸਿੰਘ ਭਾਈ ਮਤਲਬ ਮੈਨੂੰ ਬੜੀ ਖੁਸ਼ੀ ਹੋਈ ਵੀ ਕੰਮ ਕਰੇ, ਕਹਿੰਦਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਉਣੀ, ਕਹਿੰਦਾ ਜੇ ਕਹਿੰਦਾ ਮੈਂ ਪੂਰਾ ਨਾ ਕਰਦਾ। ਇਹਨੂੰ ਕਹਿੰਦੇ ਆ ਕਮਿਟਮੈਂਟ, ਇਹਨੂੰ ਕਹਿੰਦੇ ਆ ਵੀ ਉਹ ਬੰਦਿਆਂ ਨੇ ਪੜ੍ਹਾਈ ਕੀਤੀ, ਉਹ ਸੀ ਉਹਨਾਂ ਦੇ ਦਿਮਾਗ ਚੱਲਦੇ ਸੀ। ਹੁਣ ਇੱਕ ਹੈਗੀ ਆ ਥਿਊਰੀਆਂ ਕਰੀ ਜਾਣੀਆਂ, ਪ੍ਰੈਕਟੀਕਲੀ ਕੁਛ ਕਰਨਾ ਨਹੀਂ, ਹੈ ਨਾ, ਅਤੇ ਜਦੋਂ ਪ੍ਰੈਕਟੀਕਲ ਕਰਨ ਦੀ ਵਾਰੀ ਆਉਂਦੀ ਹੈ, ਅਤੇ
ਜਿੱਦਾਂ ਅਸੀਂ ਪੜ੍ਹਾਈਆਂ ਕੀਤੀਆਂ ਹਿੰਦੁਸਤਾਨ ਦੇ ਵਿੱਚ,
ਦੇਖੋ ਨਹੀਂ 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 ਫਿਰ ਤੁਸੀਂ ਐਟੀਚਿਊਡ ਦੇਖੋ ਬੰਦਿਆਂ ਦਾ, ਵੀ ਸਾਡਾ ਐਟੀਚਿਊਡ ਹੈ ਵੀ ਬਸ 5 ਵਜੇ ਅਸੀਂ 4 ਵਜੇ 5 ਵਜੇ ਦੀ ਤਿਆਰੀ ਕਰਨੀ ਸ਼ੁਰੂ ਕਰਨੀ, ਮੁੜ ਕੇ ਆਪਾਂ ਨਹੀਂ ਜਾਣਾ। ਉਹ ਬੰਦਾ ਐਂ ਜਿਹਾ, ਉਹ ਕਹਿੰਦਾ ਵੀ ਮੈਂ ਚਲਾਉਣਾ ਹੀ ਚਲਾਉਣਾ ਹੈ, ਵੀ ਮੇਰੀ ਪਰਸਨਲ ਸੈਟਿਸਫੈਕਸ਼ਨ ਨਹੀਂ ਹੋਣੀ, ਵੀ ਮੇਰੇ ਟ੍ਰੇਡ, ਉਹ ਕਹਿੰਦਾ ਵੀ ਮੈਂ ਇਟਸ ਮਾਈ ਪਰਸਨਲ ਸੈਟਿਸਫੈਕਸ਼ਨ, ਵੀ ਮੈਂ ਕੰਮ ਜਿਹੜਾ ਕੀਤਾ ਸੀ ਉਹ ਚਲਾਉਣਾ ਅੱਜ ਦੀ ਡੇਟ ਦੇ ਵਿੱਚ। ਅਤੇ ਇਹ ਆਪਾਂ ਜੇ ਆਪਾਂ ਪੜ੍ਹ ਵੀ ਲਈਏ, ਆਪਾਂ ਪ੍ਰੈਕਟੀਕਲੀ ਵੀ ਕਰ ਲਈਏ, ਪਰ ਜਿਹੜਾ ਕਾਮਯਾਬੀ ਦਾ ਕਾਰਨ ਆਹ ਜਿਹੜਾ ਐਥਿਕ ਹੈ ਜਿਹਦੀ ਆਪਾਂ ਗੱਲ ਕੀਤੀ ਹੈ, ਇਹ ਬਣਦਾ ਆ। ਕਿ ਜਿਹੜਾ 9 to 5 ਹੈ, ਜੇ 9 to 5 ਤੁਹਾਨੂੰ ਇੰਪਲੋਇਰ ਪੈਸੇ ਦਿੰਦਾ ਆ ਤਾਂ ਕੰਮ ਤੁਸੀਂ ਹੋ ਨਹੀਂ ਪਾਇਆ, ਤਾਂ ਜੇ ਤੁਸੀਂ ਅੱਧਾ ਘੰਟਾ ਹੋਰ ਵੀ ਲਾ ਕੇ ਕਰ ਸਕਦੇ ਹੋ ਜਾਂ ਆਊਟ ਆਫ ਦਾ ਵੇ ਜਾ ਕੇ ਵੀ ਕੰਪਲੀਟ ਕਰ ਦਿਓ ਤਾਂ ਇੰਪਲੋਇਰ ਨੂੰ ਤਾਂ ਫਾਇਦਾ ਹੋਏਗਾ ਹੀ ਹੋਏਗਾ, ਆਪਣੇ ਮਨ ਨੂੰ ਕਿੰਨਾ ਫਾਇਦਾ ਹੋਏਗਾ, ਤੁਹਾਡੇ ਅੰਦਰ ਪ੍ਰਫੁੱਲਿਤ ਹੋਣ ਦੀ ਵਧਣ ਦੀ ਕਿੰਨੀ ਸ਼ਕਤੀ ਹੋਰ ਬਣੇਗੀ, ਤੁਸੀਂ ਕਿੰਨੇ ਪੋਜ਼ਿਟਿਵ ਹੋ ਜਾਓਗੇ, ਹੈ ਨਾ। ਇਸ ਕਰਕੇ ਜਿਹੜਾ ਕੰਮ ਦਾ ਜਿਹੜਾ ਐਟੀਚਿਊਡ ਹੈ ਉਹ ਵੀ ਬੜਾ ਡਿਪੈਂਡ ਕਰਦਾ। ਭਾਅ ਜੀ ਮੈਂ ਸੋਚਿਆ ਸੀ ਵੀ ਆਪਣੇ ਦਿਲ ਵਾਲੀ ਗੱਲ ਮੈਂ ਸਾਂਝੀ ਕਰਾਂ ਕਿ ਜਿਹੜਾ ਵੀ ਆਪਾਂ ਕੰਮ ਕਰਦੇ ਹਾਂ ਘੰਟਿਆਂ ਦੀ ਆਪਾਂ ਬਹੁਤੀ ਵਰੀ ਨਾ ਕਰਿਆ ਕਰੀਏ, ਆਪਾਂ ਆਊਟਕਮ ਦੇਖਿਆ ਕਰੀਏ ਕਿ ਆਊਟਕਮ ਨਿਕਲਦੀ ਹੈ ਜਾਂ ਨਹੀਂ ਨਿਕਲਦੀ, ਹੈ ਨਾ। ਜੇ ਆਊਟਕਮ ਨਹੀਂ ਨਿਕਲਦੀ ਨਾ,
ਪਹਾੜ ਦੇ ਕੋਲ ਹੋ ਗਈ, ਉਧਰ ਸ਼ਿਵਾਲਕ ਦੇ ਪਹਾੜੀਆਂ ਦੇ ਕੋਲ ਪਿੰਡ ਸੀ, ਉੱਥੇ ਹੋ ਗਈ। ਤਾਂ ਉਹ ਸਕੂਲ ਵਿੱਚ ਜੁਆਇਨ ਕਰਨ ਲਈ ਗਏ ਤਾਂ ਹੈੱਡ ਮਾਸਟਰ ਸਾਹਿਬ ਉੱਥੇ, ਹੁਣ ਚਾਹ ਪਾਣੀ ਪਿਲਾਇਆ, ਉਹਨੂੰ ਹਾਲ ਚਾਲ ਪੁੱਛਿਆ, ਤਾਂ ਉਹ ਆਪਣੇ ਚਪਰਾਸੀ ਨੂੰ ਕਹਿੰਦੇ ਵੀ ਫਲਾਣੇ ਸਿੰਘ ਨੂੰ ਨਾ ਟਾਈਮ ਟੇਬਲ ਦੇ ਦੇ, ਇਹਨਾਂ ਨੂੰ ਟਾਈਮ ਟੇਬਲ ਦੇ ਦੇ। ਉਹ ਬੋਰੇ ਹੋ ਨਾ, ਉਹਨੂੰ ਟਾਈਮ ਟੇਬਲ ਬੱਸਾਂ ਦਾ ਲਿਆ ਕੇ ਦੇ ਦਿੱਤਾ, ਕਹਿੰਦੇ ਵੀ ਆਹ ਬੱਸਾਂ ਦੀ ਇੰਨੇ ਵਜੇ ਆਹ ਬੱਸ ਜਾਣੀ, ਇੰਨੇ ਵਜੇ ਆਹ ਬੱਸ ਜਾਣੀ ਆ। ਕਹਿੰਦਾ ਤੂੰ ਇਹ ਟਾਈਮ ਟੇਬਲ ਇਹ ਕਾਹਦੇ ਦੇ ਦਿੱਤਾ? ਕਹਿੰਦਾ ਜੀ ਇਹ ਸਿਖਾਲਾ ਵੀ ਟਾਈਮ ਟੇਬਲ, ਜੇ ਪੜ੍ਹਾਉਣ ਦਾ ਤਾਂ ਤੁਸੀਂ ਕੱਲ ਨੂੰ ਦਓਗੇ, ਵੀ ਮੈਂ ਇਹਨੂੰ ਆਉਣ ਜਾਣ ਦਾ ਤਾਂ ਦੇ ਦਵਾਂ ਟਾਈਮ ਟੇਬਲ, ਕਿੰਨੇ ਵਜੇ ਆਉਣਾ ਕਿੰਨੇ ਵਜੇ ਜਾਣਾ ਆ, ਹੈ ਨਾ, ਵੀ ਸੌਖਾ ਕਰ ਦਵਾਂ ਇਹਨੂੰ ਜਰਾ। ਤਾਂ ਹਿੰਦੁਸਤਾਨ ਦੇ ਵਿੱਚ ਇਹੀ ਕਲਚਰ ਆ, ਤੇ ਉੱਥੇ ਤੁਹਾਨੂੰ ਅੱਛਾ ਤੇ ਉਹ ਪੁੱਛਦਾ ਜੀ ਹਨੁਮਾਨ ਸਾਹਿਬ ਇਹਨਾਂ ਨੂੰ ਬੱਸਾਂ ਦਾ ਟਾਈਮ ਟੇਬਲ ਪਹਿਲਾਂ ਦੇ ਦੇਵਾਂਗੇ ਪੜ੍ਹਾਉਣ ਵਾਲਾ? ਉਹ ਕਹਿੰਦਾ ਤੂੰ ਬੱਸਾਂ ਵਾਲਾ ਹੀ ਪਹਿਲਾਂ ਦੇ ਦੇ, ਤੇ ਇਹ ਨੀ ਆਉਣ ਜਾਣਾ ਤਾਂ ਬੱਸਾਂ ਤੇ ਹੀ ਆ, ਪੜ੍ਹਾਉਣ ਵਾਲੇ ਤਾਂ ਸੋਚ ਲਵਾਂਗੇ ਬਾਅਦ ਦੇ ਵਿੱਚ,
ਬਾਅਦ ਚੋਂ ਸੋਚਾਂਗੇ, ਪਹਿਲਾਂ ਆਉਣ ਜਾਣ ਦਾ ਟਾਈਮ ਕਰੀਏ ਪੂਰਾ। ਤੇ ਭਾਜੀ ਆਪਾਂ ਵੀ ਹੁਣ ਟਾਈਮ ਟੇਬਲ ਹੋ ਗਿਆ ਆਪਣਾ ਸਮਾਂ, ਚਲੋ
ਆਪਾਂ ਵੀ ਹੁਣ ਚੱਲੀਏ।
ਹਾਂ ਤੁਹਾਨੂੰ ਸਰਦੂਲ ਸਿਕੰਦਰ ਦਾ ਗੀਤ ਸੁਣਾਉਣਾ ਫਿਰ ਆਪਾਂ, ਤੇ ਜਿਹੜਾ ਤੁਸੀਂ ਕਿਹਾ ਸੀ ਟੋਰ ਪੰਜਾਬਣ ਦੀ, ਠੀਕ ਹੈ ਭਾਜੀ, ਮਿਲਦੇ ਹਾਂ ਫਿਰ, ਸ਼ੁਕਰਾਨਾ ਬਹੁਤ, ਸਤਿ ਸ਼੍ਰੀ ਅਕਾਲ। ਸੋ ਅਮਰੀਕ ਫਲੋਰਾ ਭਾਜੀ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਤੇ ਗੁਰਿੰਦਰ ਸਿੰਘ ਹੁਣੀ ਵੀ ਕਹਿੰਦੇ ਨੇ ਹੁਣ ਇਸੇ ਕਰਕੇ ਤਾਂ ਕਿਸਾਨ ਧਰਨੇ ਤੇ ਬੈਠੇ ਨੇ ਜੀ, ਬਿਲਕੁਲ। ਤੇ ਪਿਆਰਿਓ ਪ੍ਰੋਗਰਾਮ ਕਰਦੇ ਵੱਧ ਘੱਟ ਕਈ ਵਾਰੀ ਗੱਲ ਕਹਿ ਹੋ ਜਾਂਦੀ ਹੈ, ਮਾਫ਼ੀ ਚਾਹੁੰਦੇ ਹਾਂ, ਪਰ ਜਿੱਥੇ ਤੱਕ ਮੈਂ, ਚਲੋ ਹੁਣ ਭਾਜੀ ਚਲੇ ਗਏ, ਮੈਂ ਦੱਸ ਦਿੰਦਾ ਕਿ ਮੋਦੀ ਭਾਜੀ, ਮੋਦੀ ਨੇ ਅਮਰੀਕ ਭਾਜੀ, ਕੋਈ ਮੋਦੀ ਦੇ ਭਗਤ ਨਹੀਂ ਹੈਗੇ, ਕੋਈ ਕੁਛ ਨਹੀਂ ਹੈਗੇ, ਇੱਕੋ ਨੈਰੇਟਿਵ ਹੈ ਕਿ ਗੱਲ ਬੈਲੈਂਸ ਜਿਹੜੀ ਹੈ ਉਹ ਕਰਨੀ ਬਣਦੀ ਹੈ, ਅਤੇ ਥੋੜ੍ਹਾ ਬਹੁਤਾ ਹਾਸਾ ਮਜ਼ਾਕ ਵੀ ਹੋ ਜਾਂਦਾ ਆ, ਪਰ ਹੀ ਇਜ਼ ਵੈਰੀ ਨਿਊਟਰਲ ਪਰਸਨ, ਅਤੇ ਕੋਈ ਐਡੀ ਗੱਲ ਨਹੀਂ ਹੈਗੀ। ਪਰ ਦੂਜੀ ਗੱਲ ਇਹ ਹੈ ਕਿ ਅਸੀਂ ਜਿਹੜੀ ਬੋਲੀ ਆ ਉਹ ਇੱਦਾਂ ਨਹੀਂ ਬੋਲਦੇ ਵੀ ਇੱਕ ਪਾਸੇ ਨੂੰ ਹੋਈ ਤੁਰੀ ਜਾਣਾ, ਜਿਹੜੀ ਅਚੀਵਮੈਂਟ ਅਚੀਵਮੈਂਟ ਹੈ, ਜਿੱਥੇ ਨੈਗੇਟਿਵ ਹੈ ਉੱਥੇ ਨੈਗੇਟਿਵ ਹੈ। ਜੇ ਦੇਖਿਆ ਜਾਵੇ ਤਾਂ ਹਿੰਦੁਸਤਾਨ ਦੇ ਵਿੱਚ ਓਪੋਜੀਸ਼ਨ ਨਾ ਮਾਤਰ ਹੈ, ਸੋ ਅਸੀਂ ਓਪੋਜੀਸ਼ਨ ਦੀ ਜੋਬ ਨਹੀਂ ਕਰਨੀ, ਓਪੋਜੀਸ਼ਨ ਨੇ ਕਰਨੀ ਆਪਣੀ ਜੋਬ। ਅਗਰ ਉਹ ਕੋਈ ਸਾਰਥਕ ਕਹਿੰਦੇ ਨੇ ਤਾਂ ਸਾਡਾ ਫਰਜ਼ ਬਣਦਾ ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾਉਣੀ ਜਾਂ ਸਾਰਿਆਂ ਤੱਕ ਪਹੁੰਚਾਉਣੀ। ਸੋ ਪਿਆਰਿਓ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦੇਣੀ ਹੈ, ਇਹ ਗੀਤ ਤੁਹਾਡੇ ਲਈ ਪਲੇ ਕਰਨਾ ਪ੍ਰੋਗਰਾਮ ਦੇ ਅਖੀਰ 'ਚ, ਪੋਡਕਾਸਟ ਦੇ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਬੜੀ ਛੇਤੀ, ਔਰ ਮਿਲਦੇ ਹਾਂ ਕੱਲ੍ਹ ਨੂੰ, ਔਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਆਉਣਗੇ ਤੇ ਬਿੱਟਾ ਬਾਈ ਜੀ। ਸੋ ਆਪਣਾ ਰੱਖਿਓ ਖਿਆਲ, ਰੱਬ ਰੱਖਾ।
ਕਰੀਆਂ ਮੋਰਾ ਵੀ ਤੁਰਨਾ ਟੋਰ ਪੰਜਾਬਣ ਦੀ ਬੇਚੱਲਣਾ ਬੇਚੱਲਣਾ ਬੇ ਤੁਰਨਾ ਟੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆਂ ਮੋਰਾ ਵੀ ਤੁਰਨਾ ਟੋਰ ਪੰਜਾਬਣ ਦੀ
ਸਿੱਖ ਲੈ ਕਲਹਿਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ